ਨਮਕ ਹੈ ਤਲੁਚਨਾ ਮੁਖ ਤੇ ਰਾਮ ਸਵਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਪਹਿਰੇਦਾਰਾਂ ਨੂੰ, ਸਾਰੀ ਸੰਗਤ ਤਕਰੀਬਨ ਆ ਹੀ ਗਈ ਹੈ, ਜਿਹੜੇ ਥੋੜੇ ਬਹੁਤ ਰਹਿ ਜਾਣਗੇ ਬਾਅਦ ਵਿੱਚ ਮੱਥਾ ਟੇਕ ਲੈਣਗੇ, ਮੱਥਾ ਦੂਰੋਂ ਵੀ ਟਿਕ ਜਾਣਾ, ਪ੍ਰੇਮ ਭੇਟਾ ਆਪਣੀ ਬਾਅਦ 'ਚ ਰੱਖ ਲੈਣਗੇ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਪਿੱਛੇ ਬੈਠ ਜਾਓ, ਜਿਹੜੀ ਵੀ ਸੰਗਤ ਲੇਟ ਆਉਂਦੀ ਹੈ ਬਾਅਦ ਵਿੱਚ ਅੱਗੇ ਆ ਜਾਂਦੀ। ਆਪਾਂ ਜਿੰਨੇ ਕੁ ਬੈਠੇ ਹਾਂ ਆਪਾਂ ਇਕਾਗਰਤਾ ਬਣਾ ਕੇ ਬੈਠੀਏ। ਅੱਜ ਲਾਸਟ ਦੀਵਾਨ ਹੈ ਔਰ ਬੜੀ ਵੱਡੀ ਗਿਣਤੀ ਵਿੱਚ ਆਪ ਸਾਰੇ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਏ। ਸਾਰੇ ਤਰ੍ਹਾਂ ਦੇ ਸਰੋਤੇ ਸੰਗਤ ਵਿੱਚ ਹੁੰਦੇ ਹੈ, ਕਈਆਂ ਦਾ ਬੌਧਿਕ ਪੱਧਰ ਬਹੁਤ ਉੱਚਾ ਹੁੰਦਾ ਹੈ, ਆਈ ਕਿਊ ਲੈਵਲ ਕਈਆਂ ਦਾ ਬੜਾ ਵੱਡਾ ਵਧੀਆ ਹੁੰਦਾ, ਕਈਆਂ ਦਾ ਬਹੁਤ ਘੱਟ ਗੱਲ ਨੂੰ ਸਮਝਦੇ ਹੁੰਦੇ ਹੈ, ਕਈ ਬਹੁਤ ਬਰੀਕ ਨੁਕਤੇ ਵੀ ਜਿਹੜੇ ਹੈ ਬੜੀ ਛੇਤੀ ਉਹਨਾਂ ਦੇ ਕਲਿੱਕ ਹੋ ਜਾਂਦੇ ਹੈ। ਸੋ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਸਾਰੇ ਯਤਨ ਕਰੀਏ, ਕਿਉਂਕਿ ਇਹੀ ਸਾਡਾ ਖਜ਼ਾਨਾ ਭਾਈ, ਸਾਡਾ ਦਿਮਾਗ ਦਾ ਵਿਕਾਸ ਹੋਣਾ, ਸਾਡਾ ਦਿਮਾਗ ਦਾ ਖੁੱਲ੍ਹਣਾ, ਉਹੀ ਧਰਮ ਉਹੀ ਗੱਲ ਉਹੀ ਗਿਆਨ ਸਾਡੇ ਲਈ ਫਾਇਦੇ 'ਚ ਹੈ ਜਿਹੜਾ ਸਾਡਾ ਦਿਮਾਗ ਖੋਲ੍ਹੇ, ਜਿਹੜਾ ਧਰਮ ਸਾਨੂੰ ਬੁੱਧੂ ਬਣਾਵੇ, ਜਿਹੜਾ ਧਰਮ ਸਾਨੂੰ ਡੈਡ ਕਰੇ, ਜਿਹੜਾ ਧਰਮ ਸਾਨੂੰ ਕਰਮਕਾਂਡੀ ਬਣਾਵੇ, ਜਿਹੜਾ ਧਰਮ ਸਮਝਾਵੇ ਕੱਖ ਨਾ ਬਸ ਵੀ ਕਰੀ ਚੱਲੋ ਕਰੀ ਚੱਲੋ, ਇਹੋ ਜਿਹੇ ਧਰਮ ਤੋਂ ਨਾਸਤਕ ਹੋ ਜਾਣਾ ਚਾਹੀਦਾ, ਖੁੱਲ੍ਹ ਕੇ ਕਹਿ ਦੇਣਾ ਚਾਹੀਦਾ ਵੀ ਮੈਂ ਨਾਸਤਕ, ਮੈਂ ਨਹੀਂ ਮੰਨਦਾ। ਪਰ ਜਿੱਥੇ ਵਿਕਾਸ ਹੈ ਸਾਡਾ, ਸਾਡੇ ਮਾਈਂਡ ਦੀ ਡਿਵੈਲਪਮੈਂਟ ਹੈ, ਉਹ ਸਾਡਾ ਧਰਮ ਹੈ। ਸਰਬ ਵਿਆਪਕ ਜਿਹੜਾ ਰੱਬ ਹੈ ਪਰਮਾਤਮਾ ਹੈ, ਉਸ ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਅਸੀਂ ਧਰਮ ਮੰਨਦੇ ਹਾਂ। ਇੱਕੋ ਹੀ ਧਰਮ ਹੈ ਇੱਥੇ ਜਿਹੜਾ ਸਾਰਿਆਂ ਤੇ, ਜਿਵੇਂ ਨਾ ਸਾਡੇ ਇੰਡੀਆ ਦਾ ਇੱਕ ਕਾਨੂੰਨ ਬਣਿਆ ਹੋਇਆ, ਭਾਰਤ ਦਾ ਇੱਕ ਕਾਨੂੰਨ ਹੈ, ਅਮਰੀਕਾ ਦਾ ਵੀ ਇੱਕ ਕਾਨੂੰਨ ਬਣਿਆ ਹੈ, ਕੈਨੇਡਾ ਦਾ ਵੀ ਇੱਕ ਕਾਨੂੰਨ ਬਣਿਆ ਹੈ, ਸਾਡੇ ਵੀ ਇੱਥੇ ਇੱਕ ਕਾਨੂੰਨ ਹੈ ਰੱਬ ਦਾ ਨਿਯਮ, ਤੇ ਉਹਦੇ ਨਿਯਮਾਂ ਦੀ ਜਿਹੜੀ ਸ਼ਕਤੀ ਹੈ, ਸ਼ਕਤੀ ਹੀ ਹੈ ਨਾ। ਹੁਣ ਮੰਨ ਲਓ ਸੂਰਜ ਜਿਹੜਾ ਸਾੜਦਾ ਹੈ, ਇਹ ਸਾੜਦਾ ਹੀ ਹੈ, ਇਹ ਸ਼ਕਤੀ ਹੈ, ਇਹਨੂੰ ਭਾਵੇਂ ਤੁਸੀਂ ਇੱਕ ਸ਼ਕਤੀ ਕਹਿ ਲਓ, ਚਾਹੇ ਤੁਸੀਂ ਇਹਨੂੰ ਇੱਕ ਤਾਕਤ ਕਹਿ ਲਓ, ਚਾਹੇ ਤੁਸੀਂ ਇਹਨੂੰ ਇੱਕ ਐਨਰਜੀ ਕਹਿ ਲਓ, ਚਾਹੇ ਤੁਸੀਂ ਇਹਨੂੰ ਰੱਬ ਕਹਿ ਲਓ, ਸਾਰੀ ਕੁਦਰਤ ਦੇ ਵਿੱਚ ਉਹੀ ਵਸਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੁਣ ਜਿੱਦਾਂ ਮੰਨ ਲਓ ਵੀ ਸੂਰਜ ਦੀ ਰੌਸ਼ਨੀ ਆ ਰਹੀ ਹੈ, ਇਹਦੀ ਸ਼ਕਤੀ ਇਹਦੇ ਸਾਹਮਣੇ ਸਾਡੀ ਪੇਸ਼ ਨਹੀਂ ਚੱਲਦੀ। ਮੰਨ ਲਓ ਵੀ ਹੁਣ ਤੇ ਘੱਟ ਪੈਂਦੀ ਹੈ, ਅੱਜ ਤੋਂ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਗਰਮੀ ਵੱਧ ਜਾਣੀ ਹੈ, ਫਿਰ ਸਾੜੂ ਪਿੰਡਾ ਸੜਦਾ, ਇਹਦੇ ਤੋਂ ਬਚਣ ਲਈ, ਇਹ ਹੈ ਕੁਦਰਤ ਦਾ ਨਿਯਮ, ਇਹਦੇ ਤੋਂ ਬਚਣ ਲਈ ਜਿਹੜਾ ਦਿਮਾਗ ਵਰਤ ਕੇ ਇਹਦਾ ਪ੍ਰਬੰਧ ਕਰਦੇ ਹਾਂ ਆਪਾਂ, ਇਸੇ ਨੂੰ ਸਾਇੰਸ ਕਹਿੰਦੇ ਆ। ਆਖੋ ਸਤਨਾਮ ਦੀ ਵਾਹ। ਵੀ ਇਹਦੇ ਤੋਂ ਬਚਣਾ ਕਿੱਦਾਂ, ਹੁਣ ਬਈ ਸੇਕ ਜ਼ਿਆਦਾ, ਇਹ ਸਾਇੰਸ ਬਣ ਗਈ ਵੀ ਇਹਦੇ ਤੋਂ ਬਚਾ ਕਿਵੇਂ ਕਰੀਏ। ਉਦੋਂ ਬਾਅਦ ਪ੍ਰਬੰਧ ਕਰਿਆ ਕਿਸੇ ਨੇ, ਕੋਈ ਛੱਤ ਪਾ ਲਈ ਕਿਸੇ ਨੇ, ਕੋਈ ਕਿਵੇਂ ਪ੍ਰਬੰਧ ਕੀਤਾ ਕਿਸੇ ਨੇ, ਕਿਵੇਂ ਕੀਤਾ, ਇਹ ਪ੍ਰਬੰਧ ਕਰਨਾ ਅਸੀਂ। ਪਰਮਾਤਮਾ ਦੇ ਨਿਯਮ ਹੀ ਧਰਮ ਹੈ, ਇੱਕੋ ਹੀ ਧਰਮ ਹੈ ਇੱਥੇ, ਰੱਬ ਦਾ ਬਣਾਇਆ ਹੋਇਆ ਜਿਹੜਾ ਪਰਮਾਤਮਾ ਦਾ ਬਣਾਇਆ ਹੋਇਆ ਧਰਮ ਹੈ ਜਿਹੜਾ, ਉਸ ਨਿਯਮਾਂ ਨੂੰ ਸਮਝਣ ਵਾਸਤੇ ਜਿਹੜਾ ਦਿਮਾਗ ਵਰਤਣਾ ਪੈਂਦਾ ਨਾ। ਹੁਣ ਮੰਨ ਲਓ ਕਿਸੇ ਨੇ ਇਹਨੂੰ ਇੰਨਾ ਵਧੀਆ ਸਮਝ ਲਿਆ ਵੀ ਇਹਦੇ ਤੋਂ ਬਿਜਲੀ ਲੱਗ ਪਏ ਪੈਦਾ ਕਰਨ, ਬਿਜਲੀ ਪੈਦਾ ਹੁੰਦੀ ਹੈ ਨਾ ਲਾਈਟ ਤੋਂ, ਧੁੱਪ ਤੋਂ ਮੋਟਰਾਂ ਚੱਲ ਰਹੀਆਂ ਨੇ, ਲਾਈਟਾਂ ਜਗਦੀਆਂ ਨੇ, ਸੋਲਰ ਸਿਸਟਮ ਲੱਗਿਆ ਹੋਇਆ। ਹੁਣ ਸੋਲਰ ਸਿਸਟਮ ਕੀ ਹੈ ਵੇਖ ਲਿਆ ਵੀ ਉਹਨਾਂ ਨੇ ਬੰਦਿਆਂ ਨੇ ਦਿਮਾਗ ਵਰਤਿਆ ਐ ਹੁਣ ਸਾਡੇ ਵਰਗੇ ਤੇ ਤਾਸ਼ਾਂ ਖੇਡਦੇ ਰਹਿ ਗਏ ਸਾਰੀ ਜ਼ਿੰਦਗੀ ਆਪਾਂ ਤੇ ਇਹੋ ਜੀ ਕਾਢ ਕੱਢ ਹੀ ਨਹੀਂ ਨਾ ਸਕੇ ਸਾਡੀ ਤੇ ਇੱਕੋ ਹੀ ਕਾਢ ਨਿਕਲੀ ਆ ਪਿੱਛੇ ਜੇ ਇੱਕ ਫੋਟੋ ਨੈੱਟ ਤੇ ਘੁੰਮਦੀ ਸੀ ਉਹ ਕਿਸੇ ਨੇ ਨਾ ਪਤਾ ਨਹੀਂ ਹੋਲੇ ਮਹੱਲੇ ਦੀ ਖਿੱਚੀ ਹੋਊ ਜਾਂ ਪਤਾ ਨਹੀਂ ਕਿਤੇ ਦਮਦਮਾ ਸਾਹਿਬ ਦੀ ਹੋਊ ਉਹ ਇੱਕ ਨਿਹੰਗ ਬਾਬਾ ਉਹ ਕੁੰਡਾ ਲੱਗਿਆ ਹੋਇਆ ਤੇ ਉਹ ਵੱਡਾ ਸਾਰਾ ਜਿਹੜਾ ਹੁੰਦਾ ਨਹੀਂ ਸੁੱਖਾ ਘੁੱਟਣ ਵਾਲਾ ਜਿਹੜਾ ਉਹ ਸਲੋਤਰ ਜਿਹਾ ਕਹਿੰਦੇ ਆ ਉਹਨੂੰ ਕਾਫੀ ਵੱਡਾ ਭਾਰਾ ਹੁੰਦਾ ਉੱਤੋਂ ਵੱਡਾ ਹੁੰਦਾ ਤੇ ਉਹ ਜਿਹੜਾ ਸਲੋਤਰ ਹੈ ਉਹਦੇ ਤੇ ਮੋਟਰ ਫਿੱਟ ਕੀਤੀ ਹੋਈ ਹੈ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਕਹਿੰਦੇ ਸਾਡੇ ਵਾਲਿਆਂ ਨੇ ਤੇ ਆਹ ਕਾਢ ਕੱਢੀ ਹੈ ਵੀ ਜਿਹੜਾ ਉਹ ਜ਼ੋਰ ਲਾਉਣਾ ਪੈਂਦਾ ਹੁਣ ਮੋਟਰ ਨਾਲ ਹੀ ਚੱਲੀ ਜਲੂ ਭੰਗ ਵਾਲਾ ਕੰਮ ਜਿਹੜਾ ਮੋਟਰ ਨਾਲ ਹੀ ਹੋਈ ਜੋ ਆਹ ਕਾਢਾਂ ਕੱਢੀਆਂ ਸਾਡੀਆਂ ਕਾਢਾਂ ਤੇ ਇਦਾਂ ਦੀਆਂ ਪਰਮਾਤਮਾ ਦੇ ਨਿਯਮ ਨੇ ਜਿਹੜੇ ਰੱਬ ਦੇ ਜਿਹੜੇ ਨਿਯਮ ਨੇ ਉਹ ਸੂਰਜ ਚੜ੍ਹੇ ਨੂੰ ਵੇਖਿਆ ਬੰਦਿਆਂ ਨੇ ਤੇ ਦਿਮਾਗ ਲਾ ਕੇ ਵੀ ਇਹਦੀ ਜਿਹੜੀ ਜਿਹੜੀ ਸ਼ਕਤੀ ਹੈ ਇਹਨੂੰ ਸੇਵ ਕੀਤਾ ਜਾ ਸਕਦਾ ਇਹਦੀ ਐਨਰਜੀ ਨੂੰ ਇਹਦੀ ਧੁੱਪ ਨੂੰ ਸੇਵ ਕਰਕੇ ਮੋਟਰ ਚਲਾਈ ਜਾ ਸਕਦੀ ਹੈ ਬਸ ਬਣ ਗਈ ਗੱਲ ਇਹੀ ਸਾਇੰਸ ਹੋ ਗਈ ਨਹਿਰ ਤੇ ਚੱਲਦੀ ਸਭ ਨੇ ਵੇਖ ਲਈ ਇੱਕ ਬੰਦੇ ਨੇ ਕਿਹਾ ਯਾਰ ਐ ਨਹੀਂ ਨਹਿਰ ਚੱਲਦੀ ਦਾ ਪ੍ਰੈਸ਼ਰ ਪਾਣੀ ਦਾ ਕਿੰਨਾ ਹੈ ਪਾਣੀ ਦੇ ਪ੍ਰੈਸ਼ਰ ਦਾ ਹਿਸਾਬ ਕਿਤਾਬ ਲਾ ਕੇ ਅਗਲੇ ਨੇ ਚੱਕੀ ਲਾ ਦਿੱਤੀ ਅਜੇ ਵੀ ਲੱਗੀ ਹੋਈ ਹੈ ਨਾ ਕਦੋਂ ਦੀ ਉਹ ਘਰਾਟਾਂ ਤੇ ਚੱਕੀ ਕਦੋਂ ਦੀ ਲੱਗੀ ਹੈ ਪਾਣੀ ਦੇ ਪ੍ਰੈਸ਼ਰ ਦਾ ਹਿਸਾਬ ਲਾ ਕੇ ਜਿਹੜਾ ਦਿਮਾਗ ਵਰਤਣਾ ਹੈ ਉਦੋਂ ਜਿਹੜੇ ਬੰਦਿਆਂ ਨੇ ਦਿਮਾਗ ਵਰਤਿਆ ਇਸੇ ਨੂੰ ਸਾਇੰਸ ਕਹਿੰਦੇ ਆ ਹੋਰ ਸਾਇੰਸ ਕੀ ਹੈ ਨਿਯਮ ਨੂੰ ਸਮਝ ਕੇ ਉਹਨੂੰ ਵਰਤੋ ਰੱਬ ਦੇ ਨਿਯਮਾਂ ਨੂੰ ਸਮਝਣਾ ਪਰਮਾਤਮਾ ਦੇ ਬਣਾਏ ਹੋਏ ਧਰਮ ਦੀ ਵਿਆਖਿਆ ਕਰਦੀ ਹੈ ਸਾਇੰਸ ਸਾਇੰਸ ਰੱਬ ਦੇ ਨਿਯਮਾਂ ਤੋਂ ਉਲਟ ਨਹੀਂ ਚੱਲ ਸਕਦੀ ਸਾਇੰਸਦਾਨਾਂ ਨੇ ਜਹਾਜ਼ ਬਣਾਏ ਹੈ ਉਡਾਏ ਹੈ ਪਰ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜਹਾਜ਼ ਬਣਾਏ ਉਡਾਏ ਉਹਨਾਂ ਨੇ ਪਹਿਲਾਂ ਵੇਖਿਆ ਵੀ ਗ੍ਰੈਵਿਟੀ ਕਿੰਨੀ ਹੈ ਧਰਤੀ ਦੇ ਵਿੱਚ ਖਿੱਚ ਕਿੰਨੀ ਹੈ ਕਿੰਨੀ ਖਿੱਚ ਤੇ ਕਿੰਨੀ ਸਪੀਡ ਨਾਲ ਜਹਾਜ਼ ਉੱਚੇ ਉੱਚਾ ਲਿਜਾਣਾ ਪੈਣਾ ਉੱਪਰ ਲਿਜਾ ਕੇ ਜਿੱਥੇ ਖਿੱਚ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਉੱਥੇ ਫਿਰ ਬੈਲੈਂਸ ਚੱਲਦਾ ਹੈ ਪਹਿਲਾਂ ਨਿਯਮ ਸਮਝੇ ਜਾਂਦੇ ਹੈ ਉਹਦੇ ਮੁਤਾਬਕ ਫਿਰ ਉਹਨੂੰ ਅੱਗੇ ਵਿਆਖਿਆ ਕੀਤੀ ਜਾਂਦੀ ਹੈ ਸਾਇੰਸ ਨੇ ਧਰਮ ਦੀ ਵਿਆਖਿਆ ਕੀਤੀ ਹੈ ਪਰ ਕਿਹੜੇ ਧਰਮ ਦੀ ਵਿਆਖਿਆ ਇਹਨਾਂ ਲੋਕ ਬੰਦਿਆਂ ਦੇ ਬਣਾਏ ਧਰਮ ਦੀ ਵਿਆਖਿਆ ਨਹੀਂ ਰੱਬ ਦੇ ਬਣਾਏ ਧਰਮ ਦੀ ਵਿਆਖਿਆ ਕੀਤੀ ਪਰਮਾਤਮਾ ਦੇ ਬਣਾਏ ਹੋਏ ਜਿਹੜੇ ਨਿਯਮ ਹਨ ਉਹਨਾਂ ਦੀ ਵਿਆਖਿਆ ਕੀਤੀ ਸਾਇੰਸ ਨੇ ਮਾੜੀ ਨਹੀਂ ਇਹ ਤੇ ਸਾਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ ਹੁਣ ਸਾਡੇ ਵਰਗਾ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਰਦੇ ਆ ਜਦੋਂ ਸਾਨੂੰ ਰੱਬ ਬਾਰੇ ਦੱਸਦੇ ਆਪਾਂ ਕਹਿੰਦੇ ਵਾਹ ਬਈ ਵਾਹ ਐ ਨਿਕਲਦਾ ਸਾਡੇ ਅੰਦਰੋਂ ਵਾਹ ਬਈ ਵਾਹ ਵਾਹਿਗੁਰੂ ਵਾਹਿਗੁਰੂ ਰੱਬਾ ਤੂੰ ਇਹ ਜਿਹਾ ਉਹ ਰੱਬਾ ਤੂੰ ਇਹੋ ਜਿਹਾ ਏਦਾਂ ਆਪਾਂ ਕਰਦੇ ਤੇ ਜਦੋਂ ਸਾਇੰਸ ਨੇ ਵਿਖਾਇਆ ਵੀ ਏਦਾਂ ਸੋਲਰ ਸਿਸਟਮ ਲਾ ਕੇ ਮੋਟਰ ਚਲਾ ਦਿੱਤੀ ਸੋਲਰ ਸਿਸਟਮ ਲਾ ਕੇ ਲਾਈਟਾਂ ਜਗਾ ਦਿੱਤੀਆਂ ਆਪਾਂ ਕਹਿੰਦੇ ਅੱਛਾ ਵੀ ਬਿਜਲੀ ਇਹਦੇ ਤੇ ਪੈਂਦੀ ਹੈ ਸੂਰਜ ਦੀ ਰੌਸ਼ਨੀ ਇਹਦੇ ਤੇ ਪੈਂਦੀ ਹੈ ਇਹ ਸੇਵ ਕਰ ਲੈਂਦਾ ਯਾਰ ਕਮਾਲ ਹੋ ਗਈ ਤਾਂ ਵੀ ਅਸੀਂ ਵਾਹ ਵਾਹ ਲੱਗ ਪਏ ਕਰਨ ਸਾਇੰਸ ਨੇ ਵੀ ਵਾਹ ਵਾਹ ਕਢਾਤਾ ਸਾਡੇ ਅੰਦਰੋਂ ਕਿਉਂਕਿ ਏਦਾਂ ਵੀ ਕੀਤਾ ਜਾ ਸਕਦਾ ਵਾਹ ਬਈ ਵਾਹ ਕਮਾਲ ਕਰਤੀ ਆ ਤੇ ਹੁਣ ਆਪਾਂ ਇੱਥੇ ਬੈਠੇ ਆ ਗੱਲ ਅਮਰੀਕਾ ਕਰ ਲੈਂਦੇ ਆ ਤੇ ਜਦੋਂ ਇਹ ਵੇਖਦੇ ਆ ਵੀ ਹੁਣ ਫੋਟੋ ਜਿਹੜੀ ਤੂੰ ਛੱਡਦਾ ਹੈ ਤੇਰੇ ਉਹ ਜਦੋਂ ਉਹ ਕਿਹੜੀਆਂ ਤਰੰਗਾਂ ਨੇ ਜਦੋਂ ਤੂੰ ਫੋਟੋ ਇਦਾਂ ਚੱਲਦੀ ਹੈ ਉਹ ਕਿਵੇਂ ਤੇਰੇ ਫੋਨ ਚੋਂ ਨਿਕਲੀ ਕਿਵੇਂ ਦੂਜੇ ਫੋਨ ਤੱਕ ਪਹੁੰਚ ਗਈ ਕੋਈ ਅਮਰੀਕਾ ਬੈਠਾ ਇੱਕ ਸਕਿੰਟ ਸਕਿੰਟ ਤੇ ਜ਼ਿਆਦਾ ਹੈ ਇਦੋਂ ਵੀ ਘੱਟ ਟਾਈਮ ਲੱਗਦਾ ਫੋਟੋ ਉੱਥੇ ਪਹੁੰਚ ਜਾਂਦੀ ਹੈ ਅਗਲੇ ਦੇ ਫੋਨ 'ਚ ਜਾ ਪਹੁੰਚ ਸਾਰੀ ਦੁਨੀਆ ਤੱਕ ਪਹੁੰਚ ਜਾਂਦੀ ਹੈ ਇੱਕ ਸਕਿੰਟ ਲੱਗਦਾ ਇਹ ਸਾਇੰਸ ਨੇ ਕੀਤਾ ਨਿਯਮ ਨੂੰ ਸਮਝ ਕੇ ਕੀਤਾ ਹੈ ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਵੀ ਇਦਾਂ ਚੱਲਦਾ ਇਹ ਇਦਾਂ ਵਰਤੀ ਲਈਏ ਦਿਮਾਗ ਨੂੰ ਵਰਤਿਆ ਤਾਂ ਕਰਕੇ ਭਾਈ ਜਿਹੜਾ ਗਿਆਨ ਸਾਡਾ ਦਿਮਾਗ ਖੋਲੇ ਸਾਨੂੰ ਉਹਦੀ ਲੋੜ ਹੈ ਜਿਹੜਾ ਸਾਨੂੰ ਡੈਡ ਕਰੇ ਉਹਦੀ ਸਾਨੂੰ ਲੋੜ ਨਹੀਂ ਅੱਜ ਦੇ ਸਾਡੇ ਬਾਬੇ ਅੱਜ ਦਾ ਸਾਡਾ ਸਿਸਟਮ ਸਾਨੂੰ ਡੈਡ ਕਰਦਾ ਹੈ ਤੂੰ ਨਹੀਂ ਬੋਲਣਾ ਤੂੰ ਨਹੀਂ ਸੋਚਣਾ ਤੂੰ ਸਵਾਲ ਨਾ ਕਰ ਬਸ ਜਿਵੇਂ ਚੱਲਦਾ ਚੱਲਣ ਦੇ ਤੁਸੀਂ ਆਪਾਂ ਕਹਿੰਦੇ ਆ ਵੀ ਯਾਰ ਇੱਥੇ ਮੱਥਾ ਹੁਣ ਮੰਨ ਲਓ ਹੁਣ ਸਵਾਲ ਤੁਸੀਂ ਕਰਕੇ ਵੇਖੋ ਸਾਡੇ ਹੁਣ ਮੇਰਾ ਪਿੰਡ ਨਾਲ ਹੀ ਹੈ ਇੱਥੇ ਢੱਡਰੀਆਂ ਤੇ ਬਿਲਕੁਲ ਗੁਆਂਢ ਚ ਤੁਹਾਡੇ ਬਿਲਕੁਲ ਨਾਲ ਆ ਮੈਂ ਆਪਣੇ ਪਿੰਡ ਦੇ ਤੇ ਸਾਡੇ ਪੰਜ ਚਾਰ ਪੀਰਾਂ ਦੀਆਂ ਜਗ੍ਹਾ ਹੋਣਗੀਆਂ ਘੱਟ ਤੋਂ ਘੱਟ ਪਿੰਡ 'ਚ ਆਪਣੇ ਪਿੰਡ ਦੀ ਗੱਲ ਕਰਦਾ ਮੈਂ ਲੋਕਾਂ ਦੇ ਚਲੋ ਪਿੰਡਾਂ ਤੋਂ ਵੀ ਨਹੀਂ ਵੇਖਿਆ ਹੁਣ ਸਾਡੇ ਆਮ ਨਾ ਖੇਤ ਵੀ ਇੱਕ ਪੀਰ ਦੀ ਜਗ੍ਹਾ ਸੀ ਨਹਿਰ ਤੋਂ ਉਰਲੇ ਪਾਸੇ ਆ ਜਿਹੜੀ ਵੱਡੀ ਨਹਿਰ ਵਿਚਾਲੇ ਆਉਂਦੀ ਹੈ ਸਾਡੇ ਪਿੰਡ ਤੇ ਤੁਹਾਡੇ ਪਿੰਡਾਂ ਦੇ ਵਿਚਾਲੇ ਦੀ ਨਹਿਰ ਆਉਂਦੀ ਹੈ ਜਿਹੜੀ ਇਧਰਲੇ ਪਾਸੇ ਖੇਤ ਸਨ ਤੇ ਉੱਥੇ ਵੀਰਵਾਰ ਨੂੰ ਆਮ ਜਿਹੜੇ ਖੇਤਾਂ ਵਾਲਿਆਂ 'ਚ ਗੱਲਾਂ ਬਣਾਈਆਂ ਹੋਈਆਂ ਹੁੰਦੀਆਂ ਸੀ ਵੀ ਜੇ ਇੱਥੇ ਨਾ ਦੀਵਾ ਜਗਾਇਆ ਇੱਥੇ ਤੇ ਐਂ ਹੋ ਜਾਣਾ ਜੇ ਦੀਵਾ ਨਾ ਜਗਾਇਆ ਟਰੈਕਟਰ ਖੜ ਜਾਣਾ ਉੱਥੇ ਮੈਨੂੰ ਚੇਤਾ ਹੈ ਕਿ ਸਾਡੇ ਪਰਿਵਾਰ 'ਚੋਂ ਮੇਰੇ ਪਿਓ ਨੇ ਕਹਿਣਾ ਭੱਜ ਕੇ ਜਾ ਕੇ ਜਾਂ ਪਤਾਸੇ ਲੈ ਕੇ ਆ 5 ਰੁਪਈਆਂ ਦੇ ਤੇ ਪਤਾਸੇ ਲੈ ਕੇ ਆਉਂਦੇ ਸੀ ਪਹਿਲਾਂ ਉੱਥੇ ਚੜਾ ਕੇ ਆਉਂਦੇ ਸੀ ਫਿਰ ਉੱਥੇ ਟਰੈਕਟਰ ਚਲਾਉਂਦੇ ਸੀ ਕਹਿੰਦੇ ਨਾ ਨਹੀਂ ਤੇ ਨੁਕਸਾਨ ਹੋ ਜਾਣ ਕੋ ਡਰ ਬੈਠਾ ਹੋਇਆ ਸੀ ਮਨ 'ਚ ਭੈ ਸੀ ਹੁਣ ਜਿਹੜੇ ਬੰਦੇ ਇਹਨੂੰ ਧਰਮ ਸਮਝਦੇ ਆ ਇਹੀ ਧਰਮ ਨਾ ਚੜਾਇਆ ਤੇ ਕਹਿੰਦੇ ਜੀ ਨੁਕਸਾਨ ਹੋ ਜਾਣਾ ਟਰੈਕਟਰ ਖੜ ਜਾਣਾ ਜੀ ਮੱਝ ਨਹੀਂ ਮਿਲਣੀ ਜੀ ਐ ਨਹੀਂ ਹੋਣਾ ਜੀ ਐ ਨਹੀਂ ਹੋਣਾ ਆਹੀ ਡਰ ਪਾਏ ਹੋਏ ਜਿਹੜੇ ਹੁਣ ਜੇ ਬੱਚਾ ਕੋਈ ਪੜਨ ਵਾਲਾ ਨੌਜਵਾਨ ਹੈ ਕੋਈ ਪੜ੍ਹਾਈ ਕਰਦਾ ਉਹ ਸਵਾਲ ਕਰਦਾ ਹੈ ਵੀ ਇਹਦੇ ਨਾਲ ਕੀ ਹੋ ਜੂ ਅੱਗੋਂ ਚੁੱਪ ਕਰਾ ਦਿੰਦੇ ਨੇ ਕਹਿੰਦੇ ਚੁੱਪ ਕਰ ਜਾ ਤੈਨੂੰ ਕੀ ਪਤਾ ਤੂੰ ਬਹੁਤਾ ਸਿਆਣਾ ਜੰਮ ਪਿਆ ਤੈਨੂੰ ਜ਼ਿਆਦਾ ਗੱਲਾਂ ਆਉਂਦੀਆਂ ਨੇ ਤੂੰ ਜ਼ਿਆਦਾ ਅਕਲ ਵਾਲਾ ਹੋ ਗਿਆ ਹੁਣ ਤੂੰ ਜ਼ਿਆਦਾ ਸਿਆਣਾ ਐਦਾਂ ਗੱਲਾਂ ਕਰਦੇ ਸੱਚ ਹੈ ਜਿਹੜਾ ਸਮਝ ਆਵੇ ਵੀ ਯਾਰ ਬਣਾਇਆ ਕਿੰਨੇ 5-7 ਇੱਟਾਂ ਤੁਸੀਂ ਲਿਆ ਕੇ 10 ਇੱਟਾਂ ਲਿਆ ਕੇ ਇਹ ਤੁਸੀਂ ਪੱਠੇ ਤੋਂ ਲਾਤੀਆਂ ਸਿਮੈਂਟ ਲਾਤਾ ਪਰ ਬਾਬਾ ਫਿੱਟ ਕਿੱਥੋਂ ਕਰ ਲਿਆ ਇਹਦੇ ਵਿੱਚ ਬਾਬਾ ਕਿੱਥੋਂ ਆਇਆ ਇਹਦੇ ਵਿੱਚ ਤਾਕਤ ਕੀ ਹੈ ਜੇ ਕੋਈ ਮਰਿਆ ਹੋਇਆ ਬੰਦਾ ਇੱਥੇ ਦੱਬਿਆ ਵੀ ਹੈ ਤੇ ਮਰਿਆਂ ਤੋਂ ਮੰਗਾਂਗੇ ਮਰਿਆਂ ਅੱਗੇ ਝੁਕਣ ਦਾ ਮਤਲਬ ਇਹ ਹੈ ਵੀ ਜਿਉਂਦੇ ਅਸੀਂ ਕਿਸੇ ਕੰਮ ਦੇ ਨਹੀਂ ਜਿਹੜਾ ਮਰ ਗਿਆ ਨਹੀਂ ਰਿਹਾ ਉਹਦੇ ਅੱਗੇ ਝੁਕਣ ਦਾ ਕੀ ਅਰਥ ਹੈ ਅਸੀਂ ਜਿਉਂਦੇ ਜਾਗਦੇ ਉਦੋਂ ਵੀ ਗਏ ਗੁਜ਼ਰੇ ਆ ਤਾਂ ਕਰਕੇ ਭਾਈ ਗੁਰਬਾਣੀ ਦਾ ਸੱਚ ਸੁਣੀਏ ਜਿੰਨਾ ਅੰਦਰ ਕੂੜ ਵਰਤਦਾ ਹੈ ਸੱਚ ਨਾ ਭਾਵੇ ਆ ਪੂਰਾ ਸ਼ਬਦ ਇੱਕ ਵਾਰ ਚਲੋ ਸੁਣ ਲਓ ਵਧੀਆ ਲੱਗਦਾ ਸੀ ਆਨੰਦ ਬਣ ਜਾਂਦਾ ਹੈ ਟਕਾ ਰੱਖਿਓ ਸਾਰੇ ਭਾਈ ਥੋੜੀ ਜਿਹੀ ਧੁੱਪ ਤੇ ਸਿੱਧੀ ਪੈਂਦੀ ਹੈ ਧੁੱਪ ਵਿੱਚ ਕਈ ਵਾਰੀ ਮਨ ਕਾਲਾ ਜਿਹਾ ਵੀ ਪੈਂਦਾ ਹੁੰਦਾ ਪਰ ਇਕੱਠ ਜ਼ਿਆਦਾ ਹੈ ਬਹੁਤ ਧਿਆਨ ਇਕਾਗਰ ਰੱਖਿਓ ਥੋੜਾ ਚਿਰ ਆਪਾਂ ਥੋੜੀਆਂ ਜੀਆਂ ਗੱਲਾਂ ਬਾਤਾਂ ਕਰੀਏ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਾਂਜੀ
ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜਿਆਰੀ ਰਜੈ ਕੂੜ ਜਿਉਂ ਵਿਸਤਾ ਭਾਗ ਖਾਵਈ ਜਿਸ ਹਰ ਹੋਏ ਕਿਰਪਾ ਸੋ ਨਾਮ ਤੇ ਆਵਈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ
ਹੁਣ ਜਿਵੇਂ ਕਾਂ ਗੰਦਗੀ ਖਾਂਦਾ ਹੈ ਕਹਿੰਦੇ ਏਦਾਂ ਕੂੜਿਆਰ ਨੇ ਜਿਹੜੇ ਝੂਠੇ ਨੇ ਜਿਹੜੇ ਉਹਨਾਂ ਨੂੰ ਝੂਠ ਹੀ ਚੰਗਾ ਲੱਗਦਾ ਪੁੱਠੀਆਂ ਸਿੱਧੀਆਂ ਜੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਸਾਰੀ ਜ਼ਿੰਦਗੀ ਏਦਾਂ ਦੇ ਕਰਮ ਕਾਂਡਾਂ ਵਿੱਚ ਪੈ ਕੇ ਲੰਘਾ ਦਿੰਦੇ ਆ ਉੱਥੇ ਮੱਥਾ ਟੇਕ ਲਓ ਇੱਥੇ ਮੱਥਾ ਟੇਕ ਲਓ ਉਹਨੂੰ ਜਾ ਕੇ ਮੰਨ ਲਓ ਉਹਨੂੰ ਮੰਨ ਲਓ ਬਸ ਆਹੀ ਕੁਝ ਚੱਲਦਾ ਰਹਿੰਦਾ ਕੱਖ ਨਹੀਂ ਪੱਲੇ ਪੈਂਦਾ ਭਾਈ ਬਹੁਤ ਬੰਦੇ ਪੁੱਛਿਆ ਵਾਲਿਆਂ ਦੇ ਘਰਾਂ ਵਿੱਚ ਤੁਰੇ ਫਿਰਦੇ ਆ ਕੋਈ ਕਿਤੇ ਕੋਈ ਕਿਤੇ ਸੋ ਬੇਨਤੀ ਇਹ ਹੈ ਵੀ ਧਰਮ ਸਾਡੇ ਲਈ ਉਹ ਚੰਗਾ ਹੈ ਗਿਆਨ ਜਿਹੜਾ ਦਿਮਾਗ ਖੋਲੇ ਸਾਡਾ ਤੇ ਜਦੋਂ ਅਸੀਂ ਸਾਧ ਸੰਗਤ ਵਿੱਚ ਆ ਕੇ ਅਕਲ ਲੈਂਦੇ ਹਾਂ ਇਹੀ ਸਾਡਾ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਹੈ ਇਹ ਖਜ਼ਾਨਾ ਸਾਡੇ ਕੰਮ ਆਉਣਾ ਹੈ ਆਹ ਖਜ਼ਾਨਾ ਹੈ ਸਾਡਾ ਜਦੋਂ ਆਪਾਂ ਗੁਰਬਾਣੀ ਦਾ ਗਿਆਨ ਲੈਂਦੇ ਹਾਂ ਹਮ ਧਨਵੰਤ ਭਾਗਠ ਸੱਚ ਨਾਏ ਕਹਿੰਦੇ ਫਿਰ ਐ ਲੱਗੂ ਵੀ ਅਸੀਂ ਗਰੀਬ ਨਹੀਂ ਰਹੇ ਜਦੋਂ ਸਮਝ ਆ ਜਾਂਦੀ ਹੈ ਹੁਣ ਇੱਕ ਬੰਦੇ ਨੂੰ ਸਮਝ ਹੈ ਇੱਕ ਬੰਦਾ ਨਾ ਸਮਝ ਹੈ ਨਾ ਸਮਝ ਹੋਵੇ ਭਾਵੇਂ ਪਾਈ ਫਿਰੇ ਕੋਠੀ ਜਦੋਂ ਜਿਉਣ ਦਾ ਚੱਜ ਹੀ ਨਹੀਂ ਕੋਠੀ 'ਚ ਰਹਿਣ ਦਾ ਤੇ ਚੱਜ ਨਹੀਂ ਇਹਨੂੰ ਕੋਠੀ ਦਾ ਕੀ ਕਰੀਏ ਅਗਲਾ ਕਹਿੰਦਾ ਗੱਡੀ ਬਹੁਤ ਵੱਡੀ ਹੈ ਪਰ ਬਹਿਣ ਦਾ ਤੇ ਚੱਜ ਨਹੀਂ ਅਗਲਾ ਕਹਿੰਦਾ ਪੈਲਸ ਬਹੁਤ ਵਧੀਆ ਵੱਡੇ ਵੱਡੇ ਪਰ ਖਾਣ ਦਾ ਚੱਜ ਨਹੀਂ ਸਾਨੂੰ ਜਦੋਂ ਸਮਝ ਪੈਂਦੀ ਹੈ ਤੇ ਅਸੀਂ ਕਹਿੰਦੇ ਹਾਂ ਸ਼ੁਕਰ ਹੈ ਮੇਰਾ ਮਾਲਕਾ ਅਕਲ ਦਿੱਤੀ ਹੈ ਗਿਆਨ ਦਿੱਤਾ ਹੈ ਖਾਣ ਦਾ ਪਹਿਨਣ ਦਾ ਰਹਿਣ ਦਾ ਜ਼ਿੰਦਗੀ ਕਿੱਦਾਂ ਜਿਉਣੀ ਹੈ ਚੱਜ ਆ ਗਿਆ ਮੁਸ਼ਕਲਾਂ ਹੱਲ ਕਰਨ ਦਾ ਤੂੰ ਮੇਰਿਆ ਮਾਲਕਾ ਮੈਨੂੰ ਚੱਜ ਦੇ ਦਿੱਤਾ ਸਮਝ ਦੇ ਦਿੱਤੀ ਬੌਧਿਕ ਪੱਧਰ ਆ ਦਿਮਾਗ ਖੁੱਲੇ ਸਾਡਾ ਉੱਚਾ ਹੋਵੇ ਬੌਧਿਕ ਪੱਧਰ ਨਹੀਂ ਤੇ ਪਸ਼ੂਆਂ ਵਰਗੀ ਜ਼ਿੰਦਗੀ ਜਿਉਂਦੇ ਸੀ ਸਾਨੂੰ ਤੇ ਇਸ ਗੱਲ ਦੀ ਸਮਝ ਹੀ ਨਹੀਂ ਸੀ ਪੈਣੀ ਪਿਆਰਿਓ ਬਾਅਦ ਵਿੱਚ ਸੁਣਿਓ ਸੁਣੋ ਮੁੰਡੇ ਸਿੰਘੋ ਸਿੰਘੋ ਸੁਣਿਓ ਬਈ ਉਹ ਪਿਆਰਿਓ ਨਾਮ ਵਰਤਾਓ ਸੁਣਿਓ ਫੁੱਲ ਵਰਤਾਉਣ ਵਾਲੇ ਸਿੰਘੋ ਜਿਹੜੇ ਇਹ ਤੁਸੀਂ ਦੋ ਤਿੰਨ ਜਣੇ ਆਪੇ ਹੀ ਪਾ ਦਿਓ ਜਦੋਂ ਪੰਜ ਪਿਆਰੇ ਆਉਣਗੇ ਜੇ ਟਾਈਮ ਬਹੁਤ ਹੈ ਜੇ ਤੇ ਪੌਣੇ ਕੁ ਤਿੰਨ ਹੋਏ ਆ ਜੇ ਸਮਾਂ ਲੱਗ ਜਾਣਾ ਆਓ ਇੱਧਰ ਸੁਣਿਓ ਧਿਆਨ ਨਾਲ ਜਦੋਂ ਅਕਲ ਆ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਸ਼ੁਕਰ ਹੈ ਮੇਰਿਆ ਮਾਲਕਾ ਅਸੀਂ ਵੀ ਗਰੀਬ ਨਹੀਂ ਰਹੇ ਅਸੀਂ ਵੀ ਗਰੀਬ ਨਹੀਂ ਰਹੇ ਅਕਲ ਆ ਗਈ ਸਮਝ ਆ ਗਈ ਹੁਣ ਮੁਸੀਬਤਾਂ ਨਾਲ ਲੜਨ ਦੀ ਤਾਕਤ ਹੈ ਆਨੰਦ ਵਿੱਚ ਰਹਿੰਦੇ ਆ ਗੁਰਦੁਆਰੇ ਆ ਕੇ ਸਤਿਗੁਰੂ ਦੇ ਦਰਬਾਰ ਚ ਆ ਕੇ ਅਸੀਂ ਅਕਲ ਮੰਗਣੀ ਹੈ ਸਮਝ ਮੰਗਣੀ ਹੈ ਜੇ ਤੂੰ ਕਹਿੰਦਾ ਨਾ ਵੀ ਰੱਬ ਨੇ ਤੈਨੂੰ ਹੁਣ ਤੂੰ ਭਾਈ ਅੰਮ੍ਰਿਤਧਾਰੀ ਹੈ ਕਹਿੰਦਾ ਹਾਂ ਸਿੰਘ ਬਣਿਆ ਹੋਇਆ ਕਹਿੰਦਾ ਹਾਂ ਤੂੰ ਰੱਬ ਨੂੰ ਮੰਨਦਾ ਹੈ ਕਹਿੰਦਾ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹ ਕਹਿੰਦਾ ਹਾਂ ਤੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੀ ਦਿੱਤਾ ਹੈ ਅਗਲਾ ਕਹਿੰਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੋਠੀ ਦਿੱਤੀ ਹੈ ਤੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਕੋਠੀ ਦਿੱਤੀ ਹੈ ਕੀ ਕਾਮਰੇਡ ਜਿਹੜੇ ਰੱਬ ਨੂੰ ਮੰਨਦੇ ਨੇ ਉਹਨਾਂ ਦੇ ਕੋਠੀਆਂ ਨਹੀਂ ਪੈਂਦੀਆਂ ਬੋਲੋ ਪਿਆਰਿਓ ਕਾਮਰੇਡਾਂ ਦੀਆਂ ਕੋਠੀਆਂ ਬਣਦੀਆਂ ਨਹੀਂ ਦੱਸੋ ਬਣਦੀਆਂ ਕੀ ਕਾਮਰੇਡਾਂ ਦੇ ਬੱਚੇ ਨਹੀਂ ਜੰਮਦੇ ਬੋਲੋ ਪਿਆਰਿਓ ਜੰਮਦੇ ਆ ਨਾ ਕੀ ਕਾਮਰੇਡਾਂ ਦੇ ਨਿਆਣੇ ਪੜ੍ਹਦੇ ਨਹੀਂ ਪੜ੍ਹਦੇ ਆ ਕੀ ਕਾਮਰੇਡਾਂ ਦੇ ਬੱਚੇ ਵਿਦੇਸ਼ਾਂ 'ਚ ਨਹੀਂ ਜਾਂਦੇ ਕੀ ਕਾਮਰੇਡਾਂ ਕੋਲ ਗੱਡੀਆਂ ਨਹੀਂ ਦੱਸੋ ਜਿਹੜੇ ਰੱਬ ਨੂੰ ਮੰਨਦੇ ਨਹੀਂ ਕਦੇ ਗੁਰਦੁਆਰੇ ਗਏ ਨਹੀਂ ਗਾਲਾਂ ਕੱਢਦੇ ਆ ਰੋਜ਼ ਰੱਬ ਨੂੰ ਮੰਨਦੇ ਨਹੀਂ ਜਿਹੜੇ ਕੀ ਉਹਨਾਂ ਦੇ ਖੇਤ 'ਚ ਮੀਂਹ ਨਹੀਂ ਪੈਂਦਾ ਬੋਲੋ ਬਈ ਕੀ ਉਹਨਾਂ ਦੇ ਫਸਲਾਂ ਨਹੀਂ ਹੁੰਦੀਆਂ ਸਭ ਕੁਝ ਹੁੰਦਾ ਹੈ ਤੂੰ ਕੀ ਵਿਖਾਏਗਾ ਵੱਖਰਾ ਕੀ ਹੈ ਅਗਲਾ ਕਹਿੰਦਾ ਤੂੰ ਦੱਸ ਵੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਨਾ ਕਹਿੰਦਾ ਹਾਂ ਰੱਬ ਨੂੰ ਮੰਨਦਾ ਹੈ ਹਾਂ ਤੂੰ ਵਿਖਾ ਤੇਰੇ ਕੋਲ ਕੀ ਹੈ ਅਗਲਾ ਕਹਿੰਦਾ ਮੇਰੇ ਕੋਲ ਪੁੱਤ ਹੈ ਕਾਮਰੇਡ ਕਹਿੰਦਾ ਮੇਰੇ ਕੋਲ ਦੋ ਨੇ ਮੈਂ ਤੇ ਮੰਨਦਾ ਹੀ ਨਹੀਂ ਹੁਣ ਬੋਲ ਹੁਣ ਦੱਸ ਤੂੰ ਅੱਗੋਂ ਕਹਿੰਦੀ ਵੀ ਮੇਰੇ ਕੋਲ ਤੇ ਜੀ ਰੱਬ ਦੀ ਦਿੱਤੀ ਹੋਈ ਦਾਤ ਆ ਵੇਖ ਗੱਡੀ ਉਹ ਕਹਿੰਦਾ ਮੇਰੇ ਘਰੇ ਦੋ ਖੜੀਆਂ ਨੇ ਹੋਰ ਗੱਲ ਕਰਕੇ ਅੱਗੇ ਬੋਲ ਤੂੰ ਕਹਿ ਜੀ ਵੇਖ ਰੱਬ ਦੀ ਕਿਰਪਾ ਨਾਲ ਮੇਰੇ ਕੋਠੀ ਪੈ ਗਈ ਕਿਨੇ ਤੇਰੇ ਨਾਲੋਂ ਜ਼ਿਆਦਾ ਵੱਡੀ ਆ ਜਾ ਮਿਲ ਲੈ ਹੁਣ ਬੋਲ ਤੂੰ ਕਹਿ ਐਦਕੀ ਰੱਬ ਦੀ ਕਿਰਪਾ ਨਾਲ 50 ਮਣ ਕਿੱਲੇ ਦੀ ਨਿਕਲੀ ਉਹ ਕਹਿੰਦਾ ਮੇਰੀ 70 ਮਣ ਨਿਕਲੀ ਹੈ ਹੁਣ ਬੋਲ ਆ ਕਰਕੇ ਗੱਲ ਕੀ ਕਰੇਗਾ ਫਿਰ ਉਹ ਤੇ ਤੇਰੇ ਤੋਂ ਵੀ ਗਾਂ ਲੰਘੇ ਫਿਰ ਬੜੇ ਦੇਸ਼ ਇਦਾਂ ਦੇ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਨਾਸਤਕ ਹੋ ਗਏ ਜਿਹੜੇ ਪਰ ਉਹਨਾਂ ਦੇਸ਼ਾਂ ਦੀਆਂ ਵੀ ਤਰੱਕੀਆਂ ਨੇ ਉੱਥੇ ਵੀ ਮੀਂਹ ਪੈਂਦੇ ਐ ਉੱਥੇ ਵੀ ਬੱਚੇ ਜੰਮਦੇ ਐ ਸਭ ਕੁਝ ਹੁੰਦਾ ਹੈ ਫਿਰ ਹੁਣ ਚੱਕਰੀ ਘੁੰਮ ਗਈ ਨਾ ਫਿਰ ਇਹ ਦੱਸੋ ਵੀ ਧਰਮ ਦਾ ਫਿਰ ਫਾਇਦਾ ਕੀ ਹੋਇਆ ਗੱਲ ਤੇ ਸਾਰਾ ਕੁਝ ਤੇ ਉਹਨਾਂ ਨੂੰ ਵੀ ਮਿਲੀ ਜਾਂਦਾ ਜਿਹੜੇ ਮੰਨਦੇ ਨਹੀਂ ਗੱਲ ਤੇ ਇੱਕੋ ਹੀ ਐ ਬੱਚੇ ਤੇ ਉਹਨਾਂ ਦੇ ਵੀ ਹੋਈ ਜਾਂਦੇ ਐ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਮੰਨਦੇ ਆ ਤਾਂ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਆ ਇੰਨਾ ਕੁ ਮਜ਼ਬੂਤ ਕਰ ਦਿੰਦੇ ਆ ਸੱਚੇ ਪਾਤਸ਼ਾਹ ਵੀ ਬੰਦਾ ਸਦਾ ਆਨੰਦ ਵਿੱਚ ਰਹਿੰਦਾ ਹੈ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਇੰਨਾ ਦਿਮਾਗ ਕਾਇਮ ਕਰ ਦਿੰਦੇ ਆ ਸੋਚਣ ਇਹਦਾ ਸੋਚ ਦਾ ਪੱਧਰ ਇੰਨਾ ਉੱਚਾ ਕਰ ਦਿੰਦੇ ਆ ਭਾਵੇਂ ਸੇਜਾ ਤੇ ਪੈ ਜਿਓ ਤਾਂ ਵੀ ਚੜ੍ਹਦੀ ਕਲਾ ਚ ਰਹੋਗੇ ਬੈੱਡ ਤੇ ਪਏ ਹੋ ਤਾਂ ਵੀ ਚੜ੍ਹਦੀ ਕਲਾ ਚ ਰਹੋਗੇ ਜੇ ਕਿਤੇ ਜ਼ਿੰਦਗੀ ਵਿੱਚ ਇਹ ਜਿਹਾ ਸਮਾਂ ਵੀ ਆ ਗਿਆ ਵੀ ਕੰਡਿਆਂ ਤੇ ਪੈਣਾ ਵੀ ਪੈ ਗਿਆ ਤਾਂ ਵੀ ਚੜ੍ਹਦੀ ਕਲਾ ਚ ਹੀ ਰਹੇਗਾ ਦਿਮਾਗ ਇੰਨਾ ਤਕੜਾ ਕਰ ਦੇਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਮਝ ਦਾ ਪੱਧਰ ਇੱਕੋ ਚੀਜ਼ ਤੇਰੀ ਪਤਾ ਲੱਗੂ ਸਮਝ ਦਾ ਪੱਧਰ ਤੇਰਾ ਕਿੰਨਾ ਵਧਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗਿਆਨ ਨੂੰ ਗੁਰੂ ਮੰਨ ਕੇ ਗਿਆਨੀ ਬਣਿਆ ਹੈ ਕਿ ਨਹੀਂ ਗਿਆਨ ਕਿੰਨਾ ਹੈ ਤੈਨੂੰ ਇਹ ਦੱਸ ਤੂੰ ਗੁਰੂ ਗਿਆਨ ਨੂੰ ਗੁਰੂ ਮੰਨਣ ਵਾਲਿਆ ਤੈਨੂੰ ਗਿਆਨ ਆਇਆ ਕਿੰਨਾ ਹੈ ਤੂੰ ਵਿਖਾਣਾ ਕੋਠੀ ਵਿਖਾਣਾ ਤੈਨੂੰ ਗਿਆਨ ਪੈਣਾ ਜੇ ਤੂੰ ਗਿਆਨ ਨੂੰ ਗੁਰੂ ਮੰਨਦਾ ਤੈਨੂੰ ਕੋਠੀ ਨਾ ਵਿਖਾ ਫਿਰ ਜੇ ਗਿਆਨ ਨੂੰ ਗੁਰੂ ਮੰਨਦਾ ਤੇ ਗੱਡੀਆਂ ਨਾ ਵਿਖਾ ਜੇ ਗਿਆਨ ਨੂੰ ਗੁਰੂ ਮੰਨਦਾ ਪੁੱਤ ਨਾ ਅੱਗੇ ਕਰ ਮੇਰੇ ਜੇ ਗਿਆਨ ਨੂੰ ਗੁਰੂ ਮੰਨਦਾ ਜ਼ਮੀਨਾਂ ਨਾ ਵਿਖਾਓ ਜੇ ਗਿਆਨ ਨੂੰ ਗੁਰੂ ਮੰਨਦੇ ਹੋ ਤੇ ਕੀ ਵਿਖਾਓ ਆਪਣਾ ਗਿਆਨ ਵੀ ਅਕਲ ਕਿੰਨੀ ਕੁ ਲਈ ਹੈ ਇਹ ਦੱਸ ਮੁਸੀਬਤਾਂ ਨਾਲ ਲੜਨ ਦੀ ਤਾਕਤ ਆਈ ਹੈ ਕਿ ਨਹੀਂ ਆਈ ਜਿੱਦੇ ਲਾਸ਼ ਪਈ ਹੋਈ ਘਰ ਚ ਉਹਦੇ ਵੀ ਚੜ੍ਹਦੀ ਕਲਾ 'ਚ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਇਹ ਦੱਸ ਪੁੱਤ ਦਾ ਵਿਆਹ ਕਰਨ ਵੇਲੇ ਵੀ ਉਵੇਂ ਹੀ ਤੇ ਪੁੱਤ ਦੀ ਅਰਥੀ ਤੋਰਨ ਵੇਲੇ ਵੀ ਉਵੇਂ ਹੀ ਕੀ ਇਹਦੇ ਲਈ ਤਿਆਰੀ ਕਰ ਲਈ ਦਿਮਾਗ ਇੰਨਾ ਤਕੜਾ ਕਰ ਲਿਆ ਗੁਰੂ ਨੇ ਗਿਆਨ ਦੇ ਕੇ ਇੰਨੀ ਸਮਝ ਆਈ ਹੈ ਹੁਣ ਇੱਥੇ ਫਿਰ ਪਤਾ ਲੱਗਦਾ ਹੈ ਹੁਣ ਤੇ ਐ ਉਹਦੀ ਵਿਖਾ ਦੇਣਾ ਕਿਰਪਾਨ ਅੱਗੇ ਕਰਕੇ ਆਹ ਵੇਖੋ ਜੀ ਐ ਦਿਖਾ ਦੇਣਾ ਨਾ ਉਹਦੇ ਹੀ ਵੀ ਆਹ ਦੇਖੋ ਜੀ ਇਹ ਤੇ ਉਹਦੇ ਤੇਰੀ ਸਮਝ ਦਾ ਪੱਧਰ ਪਤਾ ਲੱਗੂ ਵੀ ਅੱਜ ਬੋਲ ਚੀਕਾਂ ਤੇ ਉਵੇਂ ਹੀ ਮਾਰਦਾ ਜਾਂਦਾ ਜਿਹੜਾ ਨਗੂਰਾ ਹੈ ਤੂੰ ਗੁਰੂ ਵਾਲਾ ਬਣ ਕੇ ਵੀ ਚੀਕਾਂ ਉਵੇਂ ਹੀ ਮਾਰਦਾ ਜਾਂਦਾ ਫਰਕ ਕੀ ਪੈ ਗਿਆ ਖੱਟਿਆ ਤੈ ਕੀ ਹੈ ਇਹ ਤੇ ਦੱਸ ਗਿਆਨ 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 ਗੁਰੂ ਗਿਆਨ ਗੁਰੂ ਗਿਆਨ ਗਿਆਨ ਕਰਦਾ ਰਹਿ ਤੇ ਅਗਿਆਨੀ ਦਾ ਅਗਿਆਨੀ ਗਿਆ ਪਾਈ ਫਿਰ ਗਾਤਰੇ ਰਹਿ ਹੈ ਤੇ ਉਹ ਜਿਹੀਆਂ ਤੂੰ ਤੇਰੀ ਸੋਚ ਦਾ ਪੱਧਰ ਤੇ ਬਦਲਿਆ ਹੀ ਨਾ ਸੋਚ ਦਾ ਪੱਧਰ ਵੇਖੋ ਗੁਰੂ ਅਰਜਨ ਦੇਵ ਜੀ ਨੂੰ ਜੇ ਕੋਈ ਪੁੱਛੇ ਵੀ ਮਹਾਰਾਜ ਮੰਨਦੇ ਕਿਹਨੂੰ ਗੁਰੂ ਤੇ ਕੀ ਕਹਿਣਗੇ ਮੈਨੂੰ ਇੱਕ ਜਵਾਬ ਦਿਓ ਸਿੱਖੋ ਗੁਰੂ ਰਾਮਦਾਸ ਨੂੰ ਗੁਰੂ ਮੰਨਦੇ ਕਿ ਗਿਆਨ ਨੂੰ ਗੁਰੂ ਮੰਨਦੇ ਗੁਰੂ ਅਰਜਨ ਦੇਵ ਜੀ ਬੋਲੋ ਪਿਆਰਿਓ ਗਿਆਨ ਨੂੰ ਗੁਰੂ ਗੋਬਿੰਦ ਸਿੰਘ ਤੇਗ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਦੇ ਕਿ ਗਿਆਨ ਨੂੰ ਮੰਨਦੇ ਬੋਲੋ ਬਈ ਗਿਆਨ ਨੂੰ ਹੁਣ ਜੇ ਗੁਰੂ ਗੋਬਿੰਦ ਸਿੰਘ ਨੂੰ ਪੁੱਛੇ ਕੋਈ ਵੀ ਮਹਾਰਾਜ ਜੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੇ ਵੀ ਮਹਾਰਾਜ ਗਿਆਨ ਨੂੰ ਮੰਨਦੇ ਹੋ ਕਹਿੰਦੇ ਹਾਂ ਗਿਆਨ ਨੂੰ ਮੰਨਦੇ ਫਿਰ ਪਤਾ ਕਿਵੇਂ ਲੱਗੇ ਜਦੋਂ ਤਵੀ ਤੇ ਬਹਿ ਗਏ ਹੋਣਗੇ ਤਾਂ ਵੀ ਚਿਹਰਾ ਖਿੜਿਆ ਖਿੜਿਆ ਹੀ ਹੈ ਕਹਿੰਦੇ ਕੋਈ ਨੀ ਫਿਰ ਕੀ ਹੋ ਗਿਆ ਜਾਣਾ ਇੱਕ ਦਿਨ ਸਭ ਨਹੀਂ ਹੈ ਉਦੋਂ ਪਤਾ ਲੱਗਦਾ ਵੀ ਆਹ ਗਿਆਨ ਇਹਨੂੰ ਕਹਿੰਦੇ ਆ ਜਿੱਤੇ ਕੰਨਿਆਂ ਤੇ ਪੈ ਗਏ ਹੋਣਗੇ ਗੁਰੂ ਗੋਬਿੰਦ ਸਿੰਘ ਲੋਕੀ ਆਪੇ ਹੀ ਕਹਿੰਦੇ ਹੋਣਗੇ ਓਏ ਗਿਆਨ ਨੂੰ ਮੰਨਦੇ ਤਾਂ ਫਰਕ ਹੈ ਸਾਡੇ ਤੇ ਚੁੱਭਦੇ ਐ ਚੁੱਭੇ ਇਹਨਾਂ ਨੂੰ ਵੀ ਐ ਪਰ ਇਹਨਾਂ ਨੇ ਪਰਵਾਹ ਨਹੀਂ ਮੰਨੀ ਦਰਦ ਤੇ ਹੋਇਆ ਪਰ ਪਰਵਾਹ ਨਹੀਂ ਕੀਤੀ ਦਰਦ ਦੀ ਇਹ ਨਹੀਂ ਵੀ ਦਰਦ ਨਹੀਂ ਹੋਇਆ ਦਰਦ ਹੋਇਆ ਯਾਰ ਜਿੱਤੇ ਸਾਡਾ ਕੋਈ ਬੱਚਾ ਮਰਦਾ ਹੈ ਅਸੀਂ ਤੇ ਚੀਕਾਂ ਮਾਰਦੇ ਆ ਸਾਡੇ ਬੱਚੇ ਦੇ ਤੇ ਸੱਟ ਮਾੜੀ ਦੀ ਨਹੀਂ ਝੱਲ ਹੁੰਦੀ ਇਹ ਦੋ ਪੁੱਤ ਸ਼ਹੀਦ ਕਰਕੇ ਵੀ ਹੱਸੀ ਜਾਂਦੇ ਐ ਪਤਾ ਕਿਉਂ ਐ ਕਰਦੇ ਆ ਉਦੋਂ ਦੇ ਕਾਮਰੇਡ ਪਤਾ ਕੀ ਕਹਿੰਦੇ ਹੋਣਗੇ ਕਹਿਣਗੇ ਓਏ ਗਿਆਨ ਨੂੰ ਮੰਨਦੇ ਆ ਓਏ ਹੈ ਗਿਆਨ ਆਹੀ ਤੇ ਚੀਜ਼ ਐ ਹੋਰ ਫਰਕ ਕੀ ਐ ਸਾਡੇ ਵਾਲੇ ਗੱਡੀ ਲੈ ਗਏ ਇਹ ਪੇ ਦਾਤ ਤੇਰੀ ਦਾਤਾਰ ਗੱਡੀ ਤੇਰੀ ਦਾਤ ਹੈ ਕੋਠੀ ਤੇਰੀ ਦਾਤ ਹੈ ਜ਼ਮੀਨਾਂ ਤੇਰੀ ਦਾਤ ਹੈ ਪੁੱਤ ਤੇਰੀ ਦਾਤ ਹੈ ਕਾਮਰੇਡਾਂ ਦੇ ਤੇਰੇ ਤੋਂ ਵੀ ਡਬਲ ਹੋਣਗੇ ਇਹ ਦਾਤ ਨਹੀਂ ਦਾਤ ਆ ਵਿਖਾ ਵੀ ਖੋਲਿਆ ਕਿ ਨਹੀਂ ਤੂੰ ਇਹਨੂੰ ਆ ਦਿਮਾਗ ਖੁੱਲਿਆ ਥੋੜਾ ਜਿਹਾ ਹਰ ਸਿਚੁਏਸ਼ਨ ਵਿੱਚ ਖੇੜੇ ਚ ਹਰ ਮੁਸੀਬਤ ਨਾਲ ਮੁਕਾਬਲਾ ਕਰ ਲੈਣਾ ਦਿਮਾਗ ਦਾ ਵਿਕਸਿਤ ਹੋ ਜਾਣਾ ਇਹ ਹੈ ਗਿਆਨ ਉਦੋਂ ਫਿਰ ਨਾ ਜਦੋਂ ਪਿਆਰਿਓ ਫਿਰ ਬੰਦਾ ਐ ਕਿਵੇਂ ਕਹੇ ਤੂੰ ਵੀ ਗਰੀਬ ਆ ਸੀ ਅਗਲਾ ਕਹਿੰਦਾ ਕੋਠੀ ਤੇਰੇ ਕੋਲ ਹੋਊ ਵੱਡੀ ਗੱਡੀ ਹੋਊ ਤੇਰੇ ਕੋਲ ਵੱਡੀ ਜ਼ਮੀਨਾਂ ਹੋਣਗੀਆਂ ਤੇਰੇ ਕੋਲੇ ਜ਼ਿਆਦਾ ਪਲਾਟ ਹੋਣਗੇ ਤੇਰੇ ਵੱਡੇ ਪਰ ਜਿਹੜਾ ਸਮਝ ਦਾ ਪੱਧਰ ਹੈ ਨਾ ਜ਼ਿੰਦਗੀ ਜਿਉਣੀ ਕਿੱਦਾਂ ਹੈ ਉਹ ਮਾਲਕ ਨੇ ਸਾਨੂੰ ਦਿੱਤੀ ਹੈ ਅੱਛਾ ਫਿਰ ਉਹ ਪਤਾ ਫਿਰ ਐ ਨਿਕਲਣਾ ਚਾਹੀਦਾ ਹੈ ਹਮ ਧਨਵੰਤ ਜੇਬ ਵਾਲੀ ਪੈ ਆਹ ਨੋਟ ਨਾ ਵੇਖ ਮੇਰੇ ਮੇਰੀ ਜੇਬ ਚ ਬਟਵੇ ਚ ਕਿੰਨੇ ਐ ਮੇਰੇ ਪਰਸ ਚ ਕਿੰਨੇ ਐ ਆਹ ਧਨਵੰਤ ਜਿਹੜਾ ਸੱਚਾ ਧਨ ਹੈ ਉਹ ਵੇਖ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਇ ਕਦੋਂ ਤੋਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਆਹ ਹੱਥ ਲੱਗ ਗਿਆ ਸਾਡੇ ਸਾਡੇ ਆਹ ਖਜ਼ਾਨਾ ਹੱਥ ਲੱਗ ਗਿਆ ਸਮਝ ਦਾ ਪੱਧਰ ਕੋਈ ਚੀਜ਼ ਇਹਦਾ ਮੁਕਾਬਲਾ ਥੋੜਾ ਕਰ ਸਕਦੀ ਹੈ ਜਿਹੜਾ ਗਿਆਨ ਹੈ ਤੁਹਾਡੀ ਅਕਲ ਹੈ ਜਿਹੜਾ ਇਹਦਾ ਮੁਕਾਬਲਾ ਕੀ ਕਰੂ ਕੋਈ ਪਿਆਰਿਓ ਵੇਖੋ ਨਾ ਪਤੀ ਪਤਨੀ ਸੋਫੇ ਹੁਣ ਮਹਿੰਗੇ ਮਹਿੰਗੇ ਲੈ ਆਓ ਦੱਸਿਓ ਪਿਆਰਿਓ ਸੁਣੋ ਵੀ ਤੁਸੀਂ ਲੱਖ ਰੁਪਈਏ ਵਾਲੇ ਸੋਫੇ ਲਿਆਓ ਬਹਿਣ ਵਾਸਤੇ ਸੋਫੇ ਲੈ ਆਏ ਪਰ ਦੋਵੇਂ ਜਣੇ ਲੜਦੇ ਆ ਹੁਣ ਲੜਾਈ ਖਤਮ ਕਰਨ ਲਈ ਸੋਫੇ ਕੰਮ ਆਉਣਗੇ ਉੱਥੇ ਚਾਹੀਦੀ ਤੇ ਅਕਲ ਹੈ ਚਾਹੀਦਾ ਤੇ ਗਿਆਨ ਦਾ ਪੱਧਰ ਉੱਚਾ ਹੈ ਬੰਦਾ ਚੁੱਪ ਕਰੇ ਦੋਵਾਂ ਦੀ ਲੜਾਈ ਖਤਮ ਕਰਨ ਵਾਸਤੇ ਗਿਆਨ ਚਾਹੀਦਾ ਨਾ ਕਿ ਸੋਫਾ ਸੋਫਿਆਂ ਦੇ ਉੱਤੇ ਬਹਿ ਕੇ ਤੇ ਲੜਦੇ ਆ ਹੱਥ ਕਰ ਕਰ ਫਿਰ ਵੇਖ ਦੱਸਿਓ ਪਾਏ ਹੋਏ ਹੀਰੇ ਮੁੰਦਰੀਆਂ ਕੰਮ ਆਉਂਦੀਆਂ ਉੱਥੇ ਨਗ ਪਾਏ ਤਰ੍ਹਾਂ ਤਰ੍ਹਾਂ ਦੇ ਜੜੇ ਹੋਏ ਹੀਰੇ ਜਿਹੜੇ ਐ ਉਹਦੇ ਉਂਗਲਾਂ ਕਰ ਕਰਕੇ ਐ ਲੜਦੇ ਐ ਉਧਰੋਂ ਉਹ ਘਰ ਵਾਲੀ ਲੜਦੀ ਉਧਰੋਂ ਉਹ ਲੜਦਾ ਉੱਥੇ ਇਹ ਕੰਮ ਆਉਂਦੇ ਆ ਕਿਤੇ ਦੋਨਾਂ ਵਿੱਚ ਕੀ ਚਾਹੀਦਾ ਭਲਾ ਦੋਨਾਂ ਨੂੰ ਥੋੜੀ ਜੀ ਅਕਲ ਅਕਲ ਮਤਲਬ ਗਿਆਨ ਲੋੜ ਕਾਹਦੀ ਐ ਇੱਥੇ ਗਿਆਨ ਦੀ ਹੁਣ ਜ਼ਮੀਨਾਂ ਕੀ ਕਰਨਗੀਆਂ ਉੱਥੇ ਆ ਜਿਹੜੇ ਦੋਵੇਂ ਜਣੇ ਲੜਦੇ ਨੇ ਜਾਓ ਲੈ ਜਾਓ 50 ਕਿੱਲਿਆਂ ਜ਼ਮੀਨ ਦੇ ਵਿੱਚ ਲੈ ਕੇ ਚੱਲੋ ਇਹਨਾਂ ਨੂੰ ਘੁਮਾ ਕੇ ਲਿਆਓ ਗੇੜਾ ਕਢਾ ਕੇ ਲਿਆਓ ਛਾਂਦੀਆਂ ਜੂ ਇਹਨਾਂ ਨੂੰ ਜ਼ਮੀਨ ਨਹੀਂ ਚਾਹੀਦੀ ਇੱਥੇ ਇਹਨਾਂ ਨੂੰ ਕੀ ਚਾਹੀਦਾ ਭਲਾ ਬੋਲੋ ਪਿਆਰਿਓ ਗਿਆਨ ਬੱਚਾ ਨਹੀਂ ਹੋਇਆ ਇਹਨਾਂ ਦੇ ਪੁੱਤ ਨਹੀਂ ਹੋਇਆ ਪਰ ਗਿਆਨ ਹੋਏਗਾ ਤੇ ਬੇਬੇ ਨਾਨਕੀ ਵਾਂਗੂ ਕਹਿਣਾ ਕੋਈ ਗੱਲ ਨਹੀਂ ਪੁੱਤਰ ਵਾਲਿਆਂ ਨੇ ਕਿਹੜਾ ਨਾਲ ਲੈ ਜਾਣੇ ਆ ਆਪੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਉਹ ਕਿਹੜਾ ਨਾਲ ਲੈ ਜਾਣਗੇ ਕੋਈ ਗੱਲ ਨਹੀਂ ਕੋਈ ਵੀ ਦੁਨੀਆ ਚੋਂ ਤੁਲ ਚਲਿਆ ਗਿਆ ਵਿਛੋੜਾ ਪੈ ਗਿਆ ਮਨ ਇੰਨਾ ਕਾਇਮ ਰਹਿਣਾ ਹੈ ਤਾਂ ਕਰਕੇ ਆ ਜਿਹੜਾ ਖਜ਼ਾਨਾ ਹੈ ਇਸ ਖਜ਼ਾਨੇ ਦੀ ਇਹ ਖਜ਼ਾਨੇ ਦਾ ਕੋਈ ਮੁੱਲ ਥੋੜੋ ਹੈ ਅਗਲਾ ਕਹੇ ਵੀ ਗੁਰਬਾਣੀ ਦੇ ਗਿਆਨ ਦਾ ਕੀ ਮੁੱਲ ਹੈ ਇਹਦਾ ਕੋਈ ਮੁੱਲ ਨਹੀਂ ਆ ਹੀਰੇ ਜਵਾਹਰਾਤ ਤੇਰੇ ਕੱਖ ਨਹੀਂ ਸਵਾਰਨਗੇ ਪਰ ਗਿਆਨ ਹੈ ਜਿਹੜਾ ਗਿਆਨ ਚਾਹੀਦਾ ਹੈ ਗਿਆਨ ਜ਼ਿੰਦਗੀ ਜਿਉਣੀ ਕਿੱਦਾਂ ਹੈ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਕਿਵੇਂ ਲਈਏ ਖੁਸ਼ ਕਿਵੇਂ ਰਹੀਏ ਚੜ੍ਹਦੀ ਕਲਾ 'ਚ ਕਿਵੇਂ ਰਹੀਏ ਜਿੱਦੇ ਬੁੱਢੇ ਹੋ ਗਏ ਤਾਂ ਵੀ ਕੋਈ ਨਹੀਂ ਜਿੱਦੇ ਮਰਨ ਲੱਗੇ ਤਾਂ ਵੀ ਮੌਤ ਦੇ ਸਾਹਮਣੇ ਸੁਣੋ ਬੌਧਿਕ ਪੱਧਰ ਜਿੰਨਾ ਉੱਚਾ ਹੋਈ ਜਾਂਦਾ ਹੈ ਓਨੀਆਂ ਦੁੱਖ ਤਕਲੀਫਾਂ ਛੋਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਬੌਧਿਕ ਪੱਧਰ ਹੋਰ ਉੱਚਾ ਹੋ ਗਿਆ ਦੁੱਖ ਤਕਲੀਫਾਂ ਹੋਰ ਛੋਟੀਆਂ ਛੋਟੀਆਂ ਹੋਰ ਬੌਧਿਕ ਪੱਧਰ ਉੱਚਾ ਹੋ ਗਿਆ ਦੁੱਖ ਤਕਲੀਫਾਂ ਹੋਰ ਛੋਟੀਆਂ ਇੱਕ ਦਿਨ ਐਡਾ ਦਿਮਾਗ ਵੱਡਾ ਹੋ ਜਾਂਦਾ ਹੈ ਬੌਧਿਕ ਪੱਧਰ ਉੱਚਾ ਹੋ ਜਾਂਦਾ ਵੀ ਮੌਤ ਵੀ ਛੋਟੀ ਜੀ ਲੱਗਦੀ ਹੈ ਹੁਣ ਸਾਡੇ ਲਈ ਮੌਤ ਬਹੁਤ ਵੱਡੀ ਹੈ ਕਿਉਂਕਿ ਅਸੀਂ ਆਪ ਬੜੇ ਛੋਟੇ ਹਾਂ ਛੋਟੇ ਮਤਲਬ ਦਿਮਾਗ ਛੋਟਾ ਹੈ ਮਾਈਂਡ ਹੈ ਜਿਹੜਾ ਇਹ ਖੁੱਲਿਆ ਨਹੀਂ ਹੈ ਜੀ ਤਾਂ ਦੁੱਖ ਵੱਡੇ ਲੱਗਦੇ ਹੈ ਤਕਲੀਫਾਂ ਵੱਡੀਆਂ ਲੱਗਦੀਆਂ ਕਿਉਂਕਿ ਅਸੀਂ ਛੋਟੇ ਹਾਂ ਜਿੱਦੇ ਅਸੀਂ ਵੱਡੇ ਹੋ ਗਏ ਉਦੇ ਤਕਲੀਫਾਂ ਬੋਲੋ ਪਿਆਰਿਓ ਛੋਟੀਆਂ ਲੱਗਣਗੀਆਂ ਕੱਲ ਹੁਕਮਨਾਮਾ ਆਇਆ ਸੀ ਨਾ ਔਖੀ ਘੜੀ ਨਾ ਦੇਖਣ ਦੇਈ ਜਦੋਂ ਦਿਮਾਗ ਅਕਲ ਦੇ ਦਿੰਦਾ ਫਿਰ ਔਖੀ ਘੜੀ ਬੰਦਾ ਪਰਵਾਹ ਨਹੀਂ ਮੰਨਦਾ ਇਹ ਨਹੀਂ ਔਖੀ ਘੜੀ ਆਉਂਦੀ ਨਹੀਂ ਆਉਂਦੀਆਂ ਆਪਾਂ ਕਿੰਨੀ ਵਾਰੀ ਅੱਗੇ ਗੱਲ ਕੀਤੀ ਹੈ ਹੁਣ ਕਈ ਬੰਦੇ ਤੇ ਇਦਾਂ ਦੇ ਆ ਜੇ ਕਿਸੇ ਨੂੰ ਮੰਨ ਲਓ ਵੀ ਸ਼ੂਗਰ ਦੀ ਬਿਮਾਰੀ ਹੋ ਜਾਵੇ ਸ਼ੂਗਰ ਹੋ ਜਾਵੇ ਕਿਸੇ ਬੰਦੇ ਨੂੰ ਇੱਕ ਬੰਦਾ ਤੇ ਉਹ ਆ ਜਿਹੜਾ ਪਿੱਟਦਾ ਫਿਰਦਾ ਹਰੇਕ ਦੇ ਕੋਲੇ ਯਾਰ ਸਾਡਾ ਕਾਹਦਾ ਜਿਉਣਾ ਹੈ ਸ਼ੂਗਰ ਦੇ ਮਰੀਜ਼ ਆ ਆਮ ਆਪ ਹੀ ਧੱਕੇ ਨਾਲ ਹੀ ਜਾ ਕੇ ਲੋਕਾਂ ਦੇ ਘਰੇ ਦੱਸਦਾ ਫਿਰੂ ਬਾ ਮਰੀਜ਼ ਬੰਦਾ ਜੀ ਮੈਂ ਮਰੀਜ਼ ਆ ਕੀ ਗੱਲ ਹੈ ਤੈਨੂੰ ਕਹਿੰਦਾ ਡਾਕਟਰ ਨੇ ਦੱਸਤਾ 200 ਹੋ ਗਈ ਸ਼ੂਗਰ ਸ਼ੂਗਰ ਵਾਲਿਆਂ ਦਾ ਕਾਹਦਾ ਜਿਉਣ ਹੁੰਦਾ ਮਿੱਠਾ ਨਹੀਂ ਖਾ ਸਕਦੇ ਕੋਈ ਬਰਫੀ ਅਸੀਂ ਨਹੀਂ ਖਾ ਸਕਦੇ ਹਰੇਕ ਕੋਲੇ ਬੋਲੀ ਜਾਂਦਾ ਰੋਂਦਾ ਫਿਰਦਾ ਹੈ ਬਿਮਾਰੀ ਇਹਦੇ ਲਈ ਬਹੁਤ ਵੱਡੀ ਹੈ ਕਿਉਂਕਿ ਇਹਦਾ ਸੋਚ ਦਾ ਪੱਧਰ ਛੋਟਾ ਤਾਂ ਕਰਕੇ ਇਹਦੀ ਬਿਮਾਰੀ ਵੱਡੀ ਹੈ ਅਕਲ ਘੱਟ ਹੈ ਮੁਕਾਬਲਾ ਕਰਨ ਵਾਲਾ ਦਿਮਾਗ ਨਹੀਂ ਵੀ ਬਿਮਾਰੀ ਆਈ ਹੈ ਯਾਰ ਕੋਈ ਨਹੀਂ ਕੰਟਰੋਲ ਕਰਾਂਗੇ ਫਿਰ ਕਿਹੜੀ ਗੱਲ ਹੈ ਲੋਕਾਂ ਨੂੰ ਸ਼ੂਗਰਾਂ ਹੁੰਦੀਆਂ ਨਹੀਂ ਮਰ ਥੋੜਾ ਚੱਲਿਆ ਹੁਣ ਕੋਈ ਨਹੀਂ ਕਰਦੇ ਆ ਕੋਈ ਨਹੀਂ ਇਲਾਜ ਭੱਜਾਂ ਨੱਠਾਂਗੇ ਪਸੀਨਾ ਕੱਢਾਂਗੇ ਨਿਕਲ ਜੂ ਆਪੇ ਇੱਕ ਬੰਦਾ ਉਹ ਹੈ ਜਿਹੜਾ ਹਰੇਕ ਕੋਲ ਹੀ ਰੰਗਾਉਂਦਾ ਫਿਰਦਾ ਹੈ ਸ਼ੂਗਰ ਹੋ ਗਈ ਜੀ ਬਸ ਜੀ ਮੈਂ ਤੇ ਗਿਆ ਜੀ ਮਰੀਜ਼ ਦਾ ਕਾਹਦਾ ਜਿਉਣ ਹੁੰਦਾ ਇੱਕ ਬੰਦਾ ਉਹ ਹੈ ਜਿਹਨੂੰ ਤੁਸੀਂ ਪੁੱਛਦੇ ਹੋ ਫੋਨ ਕਰਕੇ ਉਹਨੇ ਨਹੀਂ ਦੱਸਣਾ ਤੁਸੀਂ ਪੁੱਛੋਗੇ ਉਹ ਮੈਂ ਸੁਣਿਆ ਯਾਰ ਤੈਨੂੰ ਸ਼ੂਗਰ ਹੋ ਗਈ ਅੱਗੋਂ ਪਤਾ ਕੀ ਕਹਿੰਦਾ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਫਿਰ ਕਿਹੜੀ ਗੱਲ ਹੈ ਛੱਡ ਪਰੇ ਉਹ ਪਰਵਾਹ ਹੀ ਨਹੀਂ ਮੰਨਦਾ ਇਹ ਸ਼ੂਗਰ ਨੂੰ ਇਹ ਬਿਮਾਰੀ ਨੂੰ ਜਮੀ ਛੋਟਾ ਜਿਹਾ ਸਮਝਦਾ ਹੈ ਪਤਾ ਕਿਉਂ ਇਹਦਾ ਬੌਧਿਕ ਪੱਧਰ ਵੱਡਾ ਹੈ ਦਿਮਾਗ ਤੇ ਆ ਖੁੱਲਿਆ ਹੋਇਆ ਉੱਚਾ ਹੈ ਇਹ ਉੱਚਾ ਹੈ ਸੋਚ ਦਾ ਪੱਧਰ ਉੱਚਾ ਹੈ ਇਹਦਾ ਇਹ ਹਰੇਕ ਚੀਜ਼ ਨੂੰ ਹੱਲ ਕਰਨ ਵਾਲੇ ਪਾਸੇ ਤੁਰਦਾ ਹੈ ਪੋਜ਼ਿਟਿਵ ਹੈ ਇਹ ਬੇਪਰਵਾਹ ਹੈ ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਭਗਤਾਂ ਤੇ ਹੁਣ ਅੰਮ੍ਰਿਤ ਛਕ ਲਓ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਜਾਓ ਭਾਈ ਤੁਹਾਡੇ ਤੇ ਕੋਈ ਦੁੱਖ ਨਹੀਂ ਆਉਣਾ ਨਾ ਜੀ ਨਾ ਦੁੱਖ ਵੀ ਐਂ ਆਉਣਗੇ ਸੁੱਖ ਵੀ ਐਂ ਆਉਣਗੇ ਜਿਨੇ ਸ਼ਿਕਾਇਆ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰੀ ਦੱਸੋ ਪਿਆਰੇ ਉਹਨਾਂ ਦੇ ਦੁੱਖ ਆਏ ਨਹੀਂ ਭਲਾ ਦੱਸੋ ਆਏ ਕਿ ਨਹੀਂ ਆਏ ਬਹੁਤ ਆਏ ਸਾਡੇ ਨਾਲੋਂ ਤੇ ਕਿਤੇ ਜ਼ਿਆਦਾ ਆਏ ਪਰ ਗੱਲ ਇੰਨੀ ਹੈ ਉਹਨਾਂ ਨੇ ਮੰਨੇ ਨਹੀਂ ਦੁੱਖ। ਆਪਾਂ ਜਦੋਂ ਅਕਲ ਵਾਲੇ ਹੋ ਗਏ ਆਪਣੇ ਤੇ ਦੁੱਖ ਹੀ ਆਉਣਗੇ, ਪਰ ਆਪਾਂ ਦੁੱਖਾਂ ਨੂੰ ਫਿਰ ਵਾਲਾ ਮੰਨਾਂਗੇ, ਪਰਵਾਹ ਜੀ ਨਹੀਂ ਕਰਾਂਗੇ, ਸਟਰੋਂਗ ਹੋਵਾਂਗੇ। ਗਿਆਨ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਕੀ ਹੈ? ਦਿਮਾਗੀ ਪੱਧਰ ਤੇ ਸਟਰੋਂਗ ਹੋਣਾ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਮਤਲਬ ਹੈ ਬੌਧਿਕ ਪੱਧਰ ਉੱਚਾ ਕਰਨਾ, ਵਿਕਾਸ ਕਰਨਾ ਦਿਮਾਗ ਦਾ। ਇਹ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਪੜ੍ਹਦੇ ਸੀ ਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਅੱਗੇ ਕਹਿੰਦੇ ਰਤਨ ਲਾਲ, ਪੜੋ
ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟਿਆਂ ਤੋਲ।
ਭੰਡਾਰ ਭਰੇ ਪਏ ਆ ਜੀ, ਜਿੰਨਾ ਮਰਜ਼ੀ ਖੋਲ ਲਈ, ਇਹਦੇ ਚੋਂ ਜਿੱਡੀ ਮਰਜ਼ੀ ਤਾਕਤ ਲੈ ਲੈ ਲੜਨ ਦੀ ਮੁਸੀਬਤਾਂ ਨਾਲ, ਆ ਭੰਡਾਰ ਭਰੇ ਪਏ ਆ। ਇਹਨੇ ਤਕੜਾ ਕੀਤਾ ਤੈਨੂੰ, ਇੱਕ ਤੇ ਸ਼ੂਗਰ ਦੀ ਬਿਮਾਰੀ ਨਾਲ ਲੜਦਾ ਇਹਦੇ, ਇਹਨੇ ਇੱਥੋਂ ਤਕੜਾ ਹੋਇਆ ਜਿਹੜਾ, ਤੇ ਜਿਹੜਾ ਇੱਥੋਂ ਤਕੜਾ ਹੋ ਜਾਏ ਮੌਤ ਨਾਲ, ਮੌਤ ਅੱਗੇ ਵੀ ਖੜ ਸਕਦਾ ਹੈ। ਉਹ ਕਹਿੰਦਾ ਆਉਣਾ ਹੀ ਹੈ ਇੱਕ ਦਿਨ, ਆ ਜਾ ਕੋਈ ਗੱਲ ਨੀ, ਪਰਵਾਹ ਹੀ ਕੋਈ ਏਦਾਂ ਦੇ। ਤਾਂ ਕਰਕੇ ਭਾਈ ਜੇ ਕਾਮਰੇਡ ਨਾਲ ਗੱਲਬਾਤ ਚੱਲ ਪਈ, ਕੀ ਵਿਖਾਏਗਾ? ਗੱਡੀ ਕੋਠੀ ਕੀ ਵਿਖਾਏਗਾ? ਗਿਆਨ, ਤੇਰੇ ਸੋਚ ਦਾ ਪੱਧਰ, ਤੇਰੇ ਜਿਉਣ ਦਾ ਢੰਗ ਤਰੀਕਾ, ਇਹ ਵਿਖਾਉਣਾ ਪੈਣਾ। ਤੇ ਜੇ ਲੱਗ ਪਿਆ ਗੱਡੀਆਂ ਕੋਠੀਆਂ ਵਿਖਾਉਣ, ਉਹ ਤੇ ਤੈਨੂੰ ਕਦੇ ਪਿੱਛੇ ਸਿੱਟ ਦੂ, ਉਹ ਕਿ ਤੂੰ ਛੱਡ ਪਰੇ। ਇਹ ਸਾਡੇ ਕੋਲ ਬਥੇਰਾ ਚੱਕੀ ਫਿਰਦੇ ਆ, ਅਸੀਂ ਮਟੀਰੀਅਲ ਦੀ ਗੱਲ ਨਾ ਕਰੇ, ਤੇ ਰਾਜੇ ਮਹਾਰਾਜਿਆਂ ਕੋਲ ਬਥੇਰਾ। ਇੱਥੇ 500 ਕਿੱਲੇ ਜ਼ਮੀਨ ਵਾਲੇ ਬੰਦੇ ਪੰਜਾਬ 'ਚ ਹੈ ਨੇ ਨਾ, 1500 ਏਕੜ ਜ਼ਮੀਨ ਵਾਲੇ ਵੀ ਹੈ ਨੇ, ਬਾਹਰਲਿਆਂ ਦੇਸ਼ਾਂ 'ਚ 5-5 ਹਜ਼ਾਰ 10-10 ਹਜ਼ਾਰ ਕਿੱਲੇ ਵਾਲੇ ਬੰਦੇ ਹੈ। ਹੈਲੀਕਾਪਟਰ ਐਂ ਖੜੇ ਆ ਜਿਵੇਂ ਗੱਡੀਆਂ ਖੜੀਆਂ, ਮੋਟਰਸਾਈਕਲ ਖੜੇ ਹੁੰਦੇ ਸਾਡੇ ਘਰੇ, ਐਂ ਛੱਤ ਤੇ ਲਾਉਂਦੇ ਨੇ ਅਗਲੇ। ਪਰ ਵਿਕਾਸ ਆ ਬੌਧਿਕ ਪੱਧਰ ਵੇਖੋ, ਇਹਨੂੰ ਵੱਡਾ ਕਰੋ, ਦਿਮਾਗ ਖੋਲੋ ਆਪਣਾ, ਸਾਰਾ ਕੁਝ ਸਾਰਾ ਕੁਛ ਇਹਦੇ ਇਹਨੂੰ ਖੋਲ ਕੇ ਬਣਨੀ ਹੈ ਗੱਲ। ਤੇ ਚਾਬੀ ਹੈ ਗਿਆਨ, ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਉਹ ਚਾਬੀ ਹੈ, ਇਹਦੇ ਨਾਲ ਇਹਨੇ ਖੁੱਲ ਜਾਣਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਫਿਰ ਜਿੰਨਾ ਮਰਜ਼ੀ ਵਰਤੀ ਜਾਏ ਉਹ ਮੁੱਕ ਜੂਗੇ ਦੇ ਖਜ਼ਾਨਾ। ਇਹ ਖਾਵੇਂ ਖਰਚ ਹੈ,
ਖਾਵੇਂ ਖਰਚ ਰਲ ਮੇਲ ਭਾਈ, ਤੋਟ ਨਾ ਆਵੇ ਵਧ ਦੋ ਜਾਈ।
ਜਿੰਨਾ ਮਰਜ਼ੀ ਖਾਈ ਜਾਇਓ, ਜਿੰਨਾ ਮਰਜ਼ੀ ਖਰਚੀ ਜਾਇਓ, ਇਹ ਮੁੱਕਣ ਵਾਲਾ ਥੋੜਾ। ਇਹਨੂੰ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਭਾਵ ਕੇ ਸੰਤ ਮਤਲਬ ਆ ਜਿਨ੍ਹਾਂ ਨੇ ਦਿਮਾਗ ਖੋਲੇ, ਤੁਹਾਡੇ ਚੋਂ ਵੀਰ ਭਰਾ ਭੈਣ ਭਰਾ ਕੋਈ ਵੀ ਹੋ ਸਕਦੇ ਆ, ਭਾਗਾਂ ਵਾਲੇ ਹੈ ਜਿਨ੍ਹਾਂ ਨੇ ਖੋਲ ਲਿਆ, ਜਿਨ੍ਹਾਂ ਦਾ ਦਿਮਾਗ ਕੰਮ ਕਰਨ ਲੱਗ ਪਿਆ, ਜਿਹੜੇ ਸੱਚ ਨਾਲ ਜੁੜ ਗਏ, ਜਿਨ੍ਹਾਂ ਨੇ ਸਹੀ ਰਾਹ ਚੁਣਿਆ ਆਪਣੀ ਜ਼ਿੰਦਗੀ ਵਿੱਚ। ਸੰਤ ਕੋਈ ਕੱਪੜਿਆਂ ਦਾ ਨਾਂ ਨਹੀਂ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਨਾ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਂਹੇ। ਕਹਿੰਦੇ ਉੱਤੋਂ ਸੰਤ ਕਹਾਉਂਦੇ ਨੇ, ਸ਼ਬਦਾਂ ਕੱਢੋ, ਸੁਣਿਓ ਜਰਾ ਇੱਕ ਵਾਰ ਪਿਆਰਿਓ। ਅੰਦਰ ਉਹਨਾਂ ਦੇ ਕਪਟ ਹੈ, ਹਿਰਦੇ ਵਿੱਚ ਕਪਟ ਹੈ, ਅਕਲ ਦਿਮਾਗੀ ਪੱਧਰ ਉੱਚਾ ਨਹੀਂ, ਉੱਤੋਂ ਉੱਤੋਂ ਸੰਤ, ਇਦਾਂ ਦੇ ਤੇ ਬਥੇਰੇ ਹੈ। ਪਰ ਆਓ ਪਹਿਲਾਂ ਧਾਰਨਾ ਪੜ੍ਹਦੇ ਹਾਂ, ਖਜ਼ਾਨਾ ਖੋਲ ਕੇ ਵੇਖਿਓ, ਲੁੱਟੇ ਨਾ ਜਾਈਏ ਕਿਤੇ, ਦਿਮਾਗੀ ਪੱਧਰ ਆਪਣਾ ਉੱਚਾ ਕਰੀਏ, ਵਿਕਾਸ ਕਰੀਏ, ਹੈਰਾਨ ਰਹਿ ਜਾਂਗੇ। ਮੇਰੇ ਦਾਦੇ ਨੇ 5 ਕਿੱਲੇ ਜ਼ਮੀਨ ਦੇਤੀ, ਸਾਡਾ ਦਾਦਾ 10 ਕਿੱਲੇ ਦੇ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਹ ਖਜ਼ਾਨਾ ਵੇਖੋ ਕਦੇ ਖੋਲ ਕੇ, ਭਰਿਆ ਪਿਆ ਰਤਨਾਂ ਦੇ ਨਾਲ। ਤੇਰਾ ਇੱਕ ਇੱਕ ਵਿਚਾਰ ਕਰੋੜਾਂ ਦਾ ਹੈ, ਤੇਰਾ ਇੱਕ ਇੱਕ ਵਿਚਾਰ ਲੱਖਾਂ ਦਾ ਹੈ, ਇੱਕ ਇੱਕ ਤੇਰਾ ਬੋਲ ਬੜਾ ਕੀਮਤੀ ਹੈ। ਜਦੋਂ ਸਮਝ ਦਾ ਪੱਧਰ ਉੱਚਾ ਹੋ ਜਾਂਦਾ, ਪਰ ਪ੍ਰੋਬਲਮ ਇਹ ਹੈ ਇਹਨਾਂ ਗੱਲਾਂ ਦੀ ਕੀਮਤ ਲੋਕਾਂ ਨੂੰ ਘੱਟ ਹੈ। ਕੋਈ ਕੋਈ ਬੰਦਾ ਇਹਨਾਂ ਗੱਲਾਂ ਨੂੰ ਸਮਝਦਾ ਹੈ, ਨਹੀਂ ਤੇ ਬਹੁਤੇ
ਜਿਹੜੇ ਕੌਡੀਆਂ ਖਰੀਦਣ ਵਾਲੇ
ਉਹ ਕਿਹੜੇ ਖਜ਼ਾਨੇ ਦੀ ਗੱਲ ਕਰਦੇ ਜਿਹੜੇ ਜੇਬ 'ਚ ਪੈਂਦਾ ਬਟੂਏ 'ਚ ਪੈਂਦਾ ਹੈ। ਅਸੀਂ ਗੁਰਬਾਣੀ ਉਸ ਖਜ਼ਾਨੇ ਦੀ ਗੱਲ ਕਰਦੀ ਹੈ ਜਿਹੜਾ ਇੱਥੇ ਪੈਂਦਾ ਹੈ ਸਿਰ 'ਚ ਪੈਂਦਾ ਜਿਹੜਾ ਉਹ ਆ ਲਾਲ ਤੇਰਾ ਇੱਕ ਇੱਕ ਬੋਲ ਬੜਾ ਮਹਿੰਗਾ ਹੋ ਜਾਣਾ ਹੈ। ਮਤ ਵਿੱਚ ਰਤਨ ਜਵਾਹਰ ਮਨ ਕਦੋਂ ਅੱਗੇ ਪੜੋ ਜੇ ਗੁਰ ਕੀ ਸਿੱਖ ਸੁਣ ਜਦੋਂ ਗੁਰਬਾਣੀ ਦਾ ਗਿਆਨ ਲੈਂਦੇ ਆ ਆ ਇਹਦੇ ਚ ਮਤ ਵਿੱਚ ਰਤਨ ਜਵਾਹਰ ਮਨ ਜੇ ਗੁਰ ਕੀ ਸਿੱਖ ਸੁਣ ਸਾਡਾ ਖਜ਼ਾਨਾ ਕਿਹੜਾ ਹੈ ਗੁਰਬਾਣੀ। ਨਿਹੰਗ ਸਿੰਘ ਜਿਹੜੇ ਪਾਉਂਦੇ ਹੁੰਦੇ ਇਧਰਲੇ ਪਾਸੇ ਪਾਉਂਦੇ ਹੁੰਦੇ ਸ੍ਰੀ ਸਾਹਿਬ ਤੇ ਦੂਜੇ ਪਾਸੇ ਇੱਕ ਬੈਗ ਜਿਹਾ ਪਾ ਲੈਂਦੇ ਸੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਭਲਾ ਖਜ਼ਾਨਾ ਕਹਿੰਦੇ ਸੀ ਨਾ ਤੇ ਖਜ਼ਾਨੇ 'ਚ ਕੀ ਹੁੰਦਾ ਸੀ ਗੁਟਕਾ ਤੇ ਗੁਟਕੇ 'ਚ ਕੀ ਹੁੰਦਾ ਸੀ ਗਿਆਨ ਬਸ ਉਹ ਖਜ਼ਾਨਾ ਇੱਥੇ ਪੈ ਜਾਂਦਾ ਸੀ ਫਿਰ ਆਪੇ ਹੀ ਖੁੱਲ ਗਿਆ ਦਿਮਾਗ ਬੜਾ ਖੁੱਲਦਾ ਯਾਰ ਇੱਕ ਵਾਰੀ ਵੇਖੋ ਤੇ ਸਹੀ ਤਜਰਬਾ ਕਰਕੇ ਛੱਡ ਦਿਓ ਹੋਰ ਮੜੀਆਂ ਕਬਰਾਂ ਬਾਬੇ ਪੂਜਣੇ ਇਹਨਾਂ ਇਹਨਾਂ ਨੇ ਬੁੱਧੂ ਬਣਾ ਕੇ ਰੱਖਣਾ ਪੈਰਾਂ 'ਚ ਭਾਈ ਰੱਖਣਾ ਸਾਰੀ ਜ਼ਿੰਦਗੀ ਤੁਹਾਨੂੰ ਮੈਂ ਹੱਥ 'ਚ ਮਾਲਾ ਫੜਾ ਦੇਣਗੇ ਐਂ ਚੱਲਦੀਆਂ ਮਾਲਾ ਇਹਨਾਂ ਦੀ ਲੋਕਾਂ ਦੀਆਂ ਤੇ ਹੌਲੀ ਹੌਲੀ ਚੱਲਦੀਆਂ ਇਹ ਤੇ ਐਂ ਫੇਰਦੇ ਤੇ ਪਤਾ ਨਹੀਂ ਐਂ ਵਜਵੇਂ ਉਹ ਇੱਕ ਗਿਆ ਬਾਬਾ ਜੀ ਕੋਲ ਕਹਿੰਦਾ ਜੀ ਦੱਸੋ ਜੀ ਕਹਿੰਦੇ ਕੰਮ ਨਹੀਂ ਮੇਰਾ ਚੱਲਦਾ ਟਰੱਕ ਦਾ ਕਹਿੰਦੇ ਮਾਲਾ ਫੇਰ ਕਹਿੰਦਾ ਚੱਲਣ ਲੱਗ ਜੂ ਫੇਰ ਕਹਿੰਦੇ ਲੱਗੂ ਉਹ ਮਹੀਨੇ ਕੁ ਬਾਅਦ ਆ ਗਿਆ ਕਹਿੰਦਾ ਜਮਾਂ ਹੀ ਨਹੀਂ ਚੱਲਦਾ ਕਹਿੰਦੇ ਫੇਰੀ ਨਹੀਂ ਹੋਣੀ ਕਹਿੰਦਾ ਬਾਹਰ ਆ ਬਾਬਾ ਚੱਲੀ ਮੜ ਜਾ ਟਰੱਕ ਕੋਲ ਲੈ ਗਿਆ ਉੱਥੇ ਵੀਲ ਨਾਲ ਬੰਨੀ ਫਿਰਦਾ ਕਹਿੰਦਾ ਦੇਖ ਲੈ ਜੰਮੂ ਤੋਂ ਦਿੱਲੀ ਦੇ ਕਿੰਨੇ ਗੇੜੇ ਲੱਗਦੇ ਆ ਦਿਨ ਰਾਤ ਹੀ ਫਿਰੀ ਜਾਂਦੀ ਹੈ ਮਾਲਾ ਹੀ ਫੇਰਨੀ ਹੈ ਦਿਨ ਰਾਤ ਫੇਰਨਾ ਮਾਲਾ ਤੇ ਇਹਦੇ ਨਾਲ ਹੋ ਜੂ ਕੁਛ ਅਕਲ ਲੈਣੀ ਪੈਣੀ ਪਿਆਰਿਓ ਸਮਝ ਲੈਣੀ ਪੈਣੀ ਕਬੀਰ ਜਪਨੀ ਕਾਠ ਕੀ ਕਿਹਾ ਦਿਖਲਾਵੇਂ ਲੋਏ ਕਹਿੰਦੇ ਕੀ ਦਿਖਾਉਣਾ ਲੋਕਾਂ ਨੂੰ ਦੁਨੀਆ ਨੂੰ ਕੀ ਵਿਖਾਉਣਾ ਮਾਲਾ ਹੱਥ 'ਚ ਫੜ ਕੇ ਐਂ ਕਰ ਕਰਕੇ ਦਿਖਾਉਣਾ ਹੈ ਕਬੀਰ ਜਪਨੀ ਕਾਠ ਕੀ ਕਿਹਾ ਦਿਖਲਾਵੇਂ ਲੋਏ ਹਿਰਦੈ ਰਾਮ ਨਾ ਚੇਤਨੀ ਇਹ ਜਪਨੀ ਕਿਆ ਹੋਏ ਜੇ ਅੰਦਰ ਰੱਬ ਨੂੰ ਸਮਝਿਆ ਹੀ ਨਹੀਂ ਤੈਨੂੰ ਅਕਲ ਹੀ ਕੋਈ ਨਹੀਂ ਆਈ ਤੇ ਤੇਰੀ ਜਪਨੀ ਕੀ ਕਰਨੀ ਹੈ ਫੇਰ ਤੇਰੀ ਮਾਲਾ ਕੀ ਕਰਨੀ ਹੈ ਤੇਰੀ ਮਾਲਾ ਕੀ ਕਰਨੀ ਹੈ ਜਦੋਂ ਤੈਨੂੰ ਅਕਲ ਤੇ ਆਈ ਕੋਈ ਨਾ ਜਿਉਣ ਦਾ ਚੱਜ ਤੇ ਆਇਆ ਹੀ ਕੋਈ ਨਾ ਪਰ ਹੁਣ ਇਸ ਜਿਹੜੀ ਨਾ ਵੇਖਿਓ ਪਿਆਰਿਓ ਜੇਬ 'ਚ ਪਾਉਣ ਵਾਲੇ ਖਜ਼ਾਨਾ ਹੁਣ ਇੱਥੇ ਜੇ ਕਹਿ ਦਈਏ ਹੁਣ ਵੇਖਿਓ ਬਈ ਸਵੇਰੇ ਭਾਈ ਐਂ ਕਰਿਓ ਮੈਂ ਸਪਾਲਾਂ ਸਵੇਰੇ 2 ਵਜੇ ਆਊਂ ਤੇ ਜਿਹੜੇ ਬੰਦੇ ਵੀ 2 ਵਜੇ ਪਹੁੰਚ ਗਏ 2 ਤੋਂ 3 ਕਰਾਊਂ ਮੈਂ ਜਾਪ ਤੇ ਜਿਹੜੇ ਜਿਹੜੇ ਬੰਦੇ ਪਹੁੰਚ ਗਏ ਉਹਨਾਂ ਬੰਦਿਆਂ ਨੂੰ ਮਾਇਆ ਦੀ ਕਮੀ ਨਹੀਂ ਆਉਣੀ ਤੇ ਕਿੰਨੇ ਆ ਜਾਣਗੇ ਵੇਖਿਓ ਬਟਵੇ ਭਰਾ ਨਾਲੇ ਠੀਕ ਹੈ ਬਟਵੇ ਭਰਾ ਨਾਲੇ ਆ ਜਾਣਗੇ ਤੇ ਜੇ ਤੁਹਾਨੂੰ ਮੈਂ ਇਹ ਕਹਾਂ ਵੀ ਆਹ ਇੱਕ ਬਾਣੀ ਦਾ ਸ਼ਬਦ ਹੈ ਇਹਦੀ ਵਿਆਖਿਆ ਘੱਟ ਕੀਤੀ ਹੈ ਪ੍ਰਚਾਰਕਾਂ ਨੇ ਤੇ ਮੈਂ ਇਹ ਜਿਹੜਾ ਮੈਂ ਇਹ ਵਿਆਖਿਆ ਸੁਣੋ ਇਹ ਵਿਆਖਿਆ ਪ੍ਰਚਾਰਕਾਂ ਨੇ ਘੱਟ ਕੀਤੀ ਹੈ ਤੇ ਮੈਂ ਇਹ ਵਿਆਖਿਆ ਸੁਣਾਉ ਸਵੇਰੇ ਆਇਓ 3 ਵਜੇ ਫਿਰ ਕਿੰਨੇ ਕਹਣਗੇ ਵਿਆਖਿਆ ਸੁਣ ਵੀ ਸ਼ਬਦ ਦੀ ਵਿਆਖਿਆ ਹੋਊ ਦੱਸੋ ਕਿੰਨੇ ਕਹਾ ਜਾਣ ਬਹੁਤ ਥੋੜੇ ਤੇ ਬਟਵੇ ਭਰਾ ਨਾਲੇ ਬਥੇਰੇ ਆ ਜਾਣ ਤੇ ਬੀਬੀਆਂ ਨੂੰ ਕਹਿ ਦਿਓ ਬੀਬੀ ਉਹ ਝੋਲੀਆਂ ਜਿਨ੍ਹਾਂ ਦੇ ਬੱਚੇ ਨਹੀਂ ਆ ਜਾਓ ਨਾਰੀਅਲ ਪਾਵਾਂਗੇ ਆਖੋ ਸਤਨਾਮ
ਸ੍ਰੀ ਵਾਹ
ਨਾਰੀਅਲ ਪਾਵਾਂਗੇ ਝੋਲੀ ਚ ਸੇਬ ਨਹੀਂ ਲੋਕੀ ਦੇ ਬਾਬੇ ਕਈ ਸੇਬ ਪਾਉਂਦੇ ਆ ਕਈ ਉਦੋਂ ਵੱਡੇ ਫਿਰ ਨਾਰੀਅਲ ਪਾਵਾਂਗੇ ਹਰੇਕ ਦੇ ਵੇਖਿਓ ਐਵਰੇਜ ਹੈ ਜੇ 100 ਦੇ ਤੁਸੀਂ ਨਾ ਫਲ ਪਾ ਦਿਓ ਇੱਥੇ ਬੀਬੀਆਂ ਨੂੰ ਕਹਿ ਦਿਓ ਵੀ ਬੀਬੀ ਉਹ ਆ ਜਾਓ ਤੁਹਾਡੇ ਬੱਚਿਆਂ ਲਈ ਅਰਦਾਸ ਕਰੀਏ ਹੁਣ 100 ਭੈਣ ਇਦਾਂ ਦੀ ਹੋਊ ਜਿਹਦਾ ਵਿਆਹ ਨੂੰ 2 ਸਾਲ ਹੋ ਗਿਆ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ 6 ਮਹੀਨੇ ਹੀ ਹੋਏ ਕਈਆਂ ਨੂੰ 5 ਸਾਲ ਹੋ ਗਏ ਕਈਆਂ ਨੂੰ 10 ਸਾਲ ਹੋ ਗਏ ਬੜੀਆਂ ਭੈਣਾਂ ਨੇ ਕਹਿਣਾ ਲਓ ਜੀ ਸੇਬ ਨਾਰੀਅਲ ਕੋਈ ਇਲਾਕੇ ਤੁਹਾਡੇ 'ਚ ਹੋਰ ਵੱਡਾ ਬਾਬਾ ਆ ਗਿਆ ਮਤੀਰੇ ਹੀ ਲੱਗ ਜੇ ਪਾਉਣ ਕਿਉਂਕਿ ਵੱਡੇ ਵਧਾਈ ਜਾਣਾ ਨਾ ਕੰਮ ਇਹਨਾਂ ਨੇ ਮਤੀਰੇ ਪਾਇਆ ਕਰੇਗਾ ਗਰਮੀਆਂ ਦੇ ਵਿੱਚ ਵੀ ਟਰਾਲੀ ਭਰਾ ਕੇ ਰੱਖ ਲਵੇ ਲੈ ਬਈ ਜ਼ਿਆਦਾ ਵੱਡਾ ਵੱਖਰਾ ਕਰੋ ਨਾ ਸਾਰਾ ਕੁਝ ਕਰਨਾ ਵੀ ਵੱਖਰਾ ਹੈ ਕਰਨਾ ਵੀ ਵੱਖਰਾ ਹੈ ਇਹ ਨਹੀਂ ਪਤਾ ਮੇਰੇ ਵਰਗਾ ਬਾਬਾ ਕਹੇ ਮੈਂ ਨਹੀਂ ਪਾਉਂਦਾ ਮੈਂ ਤੇ ਪੰਜ ਪਿਆਰਿਆਂ ਤੋਂ ਪਵਾਉਂ ਆਖੋ ਸਤਨਾ
ਸ੍ਰੀ ਵਾਹ
ਪਵਾਵੇ ਵੀ ਮੇਰੇ ਵਰਗਾ ਪੰਜ ਪਿਆਰਿਆਂ ਤੋਂ ਵੀ ਪੰਜ ਪਿਆਰੇ ਅੰਮ੍ਰਿਤ ਤੇ ਛਕਾਉਂਦੇ ਸੁਣੇ ਸੀ ਨਾਰੀਅਲ ਪਾਉਂਦੇ ਪਹਿਲੀ ਵਾਰੀ ਦੇਖੇ ਨਾਰੀਅਲ ਵੀ ਪਾਉਂਦੇ ਆ ਪੰਜ ਪਿਆਰੇ ਸੁਣੋ ਪਿਆਰਿਓ ਧਿਆਨ ਨਾਲ ਹੁਣ ਐਵਰੇਜ ਹੈ ਇਹ ਕਿ 100 ਬੀਬੀ ਦੇ ਤੁਸੀਂ ਫਲ ਪਾ ਦਿਓ ਕੁਦਰਤੀ ਗੱਲ ਹੈ ਕਿ 50 ਦੇ ਮੁੰਡੇ ਹੋਣੇ ਨੇ 50 ਦੇ ਕੁੜੀਆਂ ਹੋਣੀਆਂ ਨੇ ਨਾਰਮਲ ਗੱਲ ਹੈ ਨਾ ਪਿਆਰਿਓ ਇਹ ਅੱਧੀਆਂ ਕੁ ਲੜਕੀਆਂ ਅੱਧੇ ਕੁ ਲੜਕੇ ਜਿਨ੍ਹਾਂ ਦੇ ਹੋ ਗਏ ਲੜਕੇ ਉਹ ਤੇ ਬਾਬਾ ਜੀ ਨੇ ਕਿਰਪਾ ਕਰਤੀ ਤੇ ਜਿਨ੍ਹਾਂ ਦੇ ਕੁੜੀਆਂ ਹੋਈਆਂ ਉਹਨਾਂ ਨੂੰ ਵਧ ਕਹਿਣਗੇ ਭਾਈ ਤੇਰੀ ਤੇ ਸ਼ਰਧਾ ਹੀ ਨਹੀਂ ਸੀ ਆਖੋ ਸਤ ਲੈ ਲੈ ਦੱਸ ਆ ਇਹ ਇੱਥੇ ਗਰੰਟੀ ਵੀ ਨਹੀਂ ਨਾ ਹੈ ਕੋਈ ਧਰਮ ਦੇ ਨਾਂ ਤੇ ਠੱਗੀ ਜਿੰਨੀ ਮਰਜ਼ੀ ਮਾਰ ਲਓ ਅਗਲਾ ਗਰੰਟੀ ਨਹੀਂ ਮੰਗਦਾ ਪੁੱਛਦਾ ਹੀ ਕੋਈ ਨਹੀਂ ਮੁੜ ਕੇ ਸਾਨੂੰ ਤੇ 3 ਸਾਲ ਹੋ ਗਏ ਨਾਰੀਅਲ ਪਰਾਏ ਪੁਆਏ ਨੂੰ ਸਾਡੇ ਤੇ ਬੱਚਾ ਹੋਇਆ ਨਹੀਂ ਫਿਰ ਉਹਨੂੰ ਪਤਾ ਕੀ ਕਹਿਣਗੇ ਤੇਰੀ ਭਾਈ ਸ਼ਰਧਾ ਨਹੀਂ ਸੀ ਵੀ ਹੋਰ ਸ਼ਰਧਾ ਦੱਸ ਜਿਹੜਾ ਅਗਲਾ ਤੇਰੇ ਅੱਗੇ ਬਹਿ ਹੀ ਗਿਆ ਅੱਗੇ ਹੋਰ ਸ਼ਰਧਾ ਤੈਨੂੰ ਕੀ ਵਿਖਾਵੇ ਆ ਹੀ ਗਿਆ ਜਿਹੜਾ ਤੇਰੇ ਅੱਗੇ ਨਾ 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 ਤੇਰੀ ਭਾਈ ਸ਼ਰਧਾ ਹੀ ਨਹੀਂ ਸੀ ਆਹੀ ਕੰਮ ਉਹ ਭਾਈ ਇਹ ਨਾ ਮਾਨ ਕਰਿਆ ਕਰੋ ਵੀ ਮੇਰੇ ਕੋਲ ਨਾਰੀਅਲ ਵਾਲੇ ਆ ਗਏ ਜੇ ਕੋਈ ਬਾਬਾ ਕਵੇ ਨਾ ਕਿ ਮੈਂ ਪਖੰਡ ਜਿਹਾ ਚਲਾ ਕੇ ਲੋਕਾਂ ਨੂੰ ਮਗਰ ਲਾ ਲਵਾਂ ਤੇ ਲੋਕੀ ਮੇਰੇ ਕੋਲ ਬਹੁਤ ਆ ਗਏ ਇਹ ਨਾ ਸੋਚੇ ਤੇ ਗੁੱਗੇ ਵਾਲਿਆਂ ਕੋਲ ਵੀ ਬਥੇਰੇ ਤੁਰੇ ਫਿਰਦੇ ਆ ਇਹ ਤੇ ਸੱਪਾਂ ਨੂੰ ਮੰਨੀ ਜਾਂਦੇ ਐ ਇਹ ਤੇ ਲੈਣਾ ਲੱਗੀਆਂ ਫਿਰਦੀਆਂ ਇਹ ਨਹੀਂ ਉਹ ਭਾਈ ਤੂੰ ਕਨਵਿੰਸ ਕਰ ਸਕਦਾ ਭੋਲਿਆਂ ਭਾਲਿਆਂ ਨੂੰ ਮਗਰ ਲਾ ਸਕਦਾ ਇਹ ਤੇ ਸੱਪਾਂ ਨੂੰ ਵੀ ਮੱਥੇ ਟੇਕ ਲੈਂਦੇ ਆ ਇਹ ਤੇ ਗਧਿਆਂ ਨੂੰ ਵੀ ਮੱਥੇ ਟੇਕ ਲੈਂਦੇ ਆ ਜੇ ਤਾਕਤ ਹੈ ਨਾ ਤੇਰੇ ਵਿੱਚ ਕਿਸੇ ਗੁਰਬਾਣੀ ਪੜਨ ਵਾਲੇ ਸਮਝਦਾਰ ਨੂੰ ਝੁਕਾ ਕੇ ਵਿਖਾ ਕਨਵਿੰਸ ਕਰ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਹੋਵੇ ਉਹ ਜਿਹਦਾ ਥੋੜਾ ਜਿਹਾ ਦਿਮਾਗ ਦਾ ਪੱਧਰ ਉੱਚਾ ਹੋਇਆ ਹੋਵੇ
ਆਪ ਸ੍ਰੀ ਅਕਾਲ
ਉਹਨੂੰ ਕਨਵਿੰਸ ਕਰਕੇ ਵਿਖਾ ਉਹਨੂੰ ਮਨਾ ਕੇ ਵਿਖਾ ਜਿਹੜਾ ਤੂੰ ਕਹਿੰਦਾ ਵੀ ਮੈਨੂੰ 50 ਬੰਦਿਆਂ ਨੇ ਮੱਥਾ ਟੇਕਦਾ ਭਾਈ ਇਹ ਤੇ ਗੁੱਗੇ ਦੀ ਵੀ ਲੱਸੀ ਪਾ ਆਉਂਦੇ ਆ ਜਾ ਕੇ ਸੇਵੀਆਂ ਪਾ ਆਉਂਦੇ ਆ ਮੈਨੂੰ ਲੱਗਦਾ ਸੱਪ ਸਾਰਿਆਂ ਤੋਂ ਵੱਧ ਮਾਨ ਕਰਦਾ ਹੋਣਾ ਕਹਿੰਦਾ ਹੋਣਾ ਵੀ ਅਜੇ ਵੀ ਪੰਜਾਬ 'ਚ ਜਿੰਨੀ ਪੂਜਾ ਮੇਰੀ ਹੁੰਦੀ ਹੈ ਬਾਬੇ ਉਹ ਇੰਨੀ ਤੁਹਾਡੀ ਕਿਸੇ ਦੀ ਨਹੀਂ ਹੁੰਦੀ ਸੱਪ ਵੀ ਕਹਿੰਦਾ ਹੋਣਾ ਵੀ ਮੈਂ ਘੱਟ ਥੋੜਾ ਕਿਤੇ ਛਪਾਰ ਦਾ ਮੇਲਾ ਜਾ ਕੇ ਵੇਖੋ ਸੱਪ ਦੀ ਮਾੜੀ ਤੇ ਹੀ ਲੱਗਦਾ ਜੇ ਹੁਣ ਮੰਨ ਲਓ ਕਿ ਬਾਬੇ ਕਹਿਣ ਵੀ ਬਰਸੀ ਤੇ ਬਾਹਲਾ ਇਕੱਠ ਹੋ ਗਿਆ ਓਏ ਇੰਨੀ ਦੁਨੀਆ ਤੇ ਗੁੱਗਾ ਜੇ ਆ ਜਾਏ ਉਹ ਕਵੇ ਉਹ ਮੇਰੇ ਤੇ ਆ ਹਰ ਸਾਲ ਹੁੰਦਾ ਹੈ ਮੇਲਾ ਵੇਖਿਆ ਕਰੋ ਆ ਕੇ ਮੇਰਾ ਜਿੰਨੀ ਗੋਲਕ ਮੇਰੀ ਹੁੰਦੀ ਹੈ ਇੰਨੀ ਬਾਬੇ ਉਹ ਤੁਹਾਡੀ ਨਹੀਂ ਹੁੰਦੀ ਤੁਹਾਡੇ ਤੋਂ ਗਾਂ ਲੰਘਿਆ ਫਿਰਦਾ ਤੁਹਾਡੇ ਵਾਲੇ ਬਾਬੇ ਧਾਰਨਾ ਪੜਦੇ ਐ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਆ ਕਮਾਈਆਂ ਉਹ ਕਹੇਗਾ ਇਸ ਹਿਸਾਬ ਨਾਲ ਤੇ ਮੇਰੀ ਕਮਾਈ ਬਹੁਤ ਜ਼ਿਆਦਾ ਹੈ ਆਖੋ
ਸਤਨਾਮ
ਗਿਣਤੀ ਦੀ ਗੱਲ ਨਹੀਂ ਇੱਥੇ ਗੱਲ ਹੈ ਸਮਝ ਸਮਝ ਦਾ ਪੱਧਰ ਕੈਸਾ ਤੁਹਾਡਾ ਆ ਆ ਆ ਕਿੰਨਾ ਕੁ ਵਿਕਾਸ ਕਰ ਰਿਹਾ ਦਿਮਾਗ ਕਿੰਨਾ ਕੁ ਫੁੱਲ ਰਿਹਾ ਵੇਖਿਆ ਇਹ ਜਾਣਾ ਭਾਈ ਤਾਂ ਕਰਕੇ ਬਟਵੇ ਭਰਾਉਣ ਵਾਲੇ ਝੋਲੀਆਂ ਭਰਾਉਣ ਵਾਲੇ ਬਥੇਰੇ ਆ ਜਾਂਦੇ ਆ ਪਰ ਅਕਲ ਲੈਣ ਵਾਲੇ ਵਿਰਲੇ ਵਿਰਲੇ ਆਉਂਦੇ ਆ ਦੱਸੋ ਭਾਈ ਨਾਰੀਅਲ ਲੈਣੇ ਐ ਕਿ ਅਕਲ ਲੈਣੀ ਗੁਰੂ ਕੋਲ ਆ ਕੇ ਬੋਲੋ ਜੀ ਅਕਲ ਲਈਏ ਅਕਲ 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 ਇੱਥੇ ਅਗਲਾ ਕਹਿੰਦਾ ਜਲੇਬੀਆਂ ਖਾ ਲਓ ਜੀ ਲੰਗਰ ਬਣਾਓ ਲੰਗਰ ਤੇ ਭਾਈ ਘਰੋਂ ਵੀ ਗੁਰੂ ਦਾ ਹੀ ਦਿੱਤਾ ਘਰ ਕਾਹਦਾ ਕਿਹਦਾ ਦਿੱਤਾ ਖਾਂਦੇ ਆ ਭਾਈ ਮਾਲਕ ਦਾ ਦਿੱਤਾ ਹੀ ਖਾਂਦੇ ਆ ਰੋਟੀ ਤੇ ਘਰੋਂ ਵੀ ਲੈ ਆਵਾਂਗੇ ਨਾਲ ਪੜ੍ਹਾਈ ਕਰਾਓ ਪੜ੍ਹਾਈ ਪੜ੍ਹਾਈ ਐਜੂਕੇਸ਼ਨ ਸਾਡੇ ਨਿਆਣੇ ਜੇ ਪੜ੍ਹਨ ਜਾਣ ਅਗਲਾ ਪਤਾ ਸਾਨੂੰ ਸਕੂਲ ਵਾਲਾ ਕੀ ਕਵੇ ਆ ਤੁਹਾਡੇ ਅਕੈਡਮੀਆਂ ਨੇ ਗੁਰਦ ਸਕੂਲ ਨੇ ਇੱਥੇ ਨੇੜੇ ਨੇੜੇ ਜੇ ਅਗਲਾ ਕਵੇ ਬੱਚਾ ਪੜ੍ਹਨ ਜਾਵੇ ਤਾਂ ਤੁਹਾਨੂੰ ਪਤਾ ਕੀ ਕਵੇ ਤੁਹਾਡੇ ਨਿਆਣੇ ਨੂੰ ਜਲੇਬੀਆਂ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਪਰੌਂਠੇ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਚਾਰ ਸਬਜ਼ੀਆਂ ਬਣਾ ਕੇ ਖਵਾਇਆ ਕਰਾਂਗੇ ਤੂੰ ਕਹੇਗਾ ਛੱਡ ਪਰੇ ਪੜ੍ਹਾਈ ਦੀ ਗੱਲ ਕਰ ਵੀ ਪੜ੍ਹਾਈ ਹੋਊ ਅਗਲਾ ਕਹਿੰਦਾ ਵੀ ਪੜ੍ਹਾਈ ਤੇ ਸਾਡੇ ਨਹੀਂ ਹੋਣੀ ਪਰ ਪੜ੍ਹਾਈ ਠੀਕ ਠੀਕ ਖਾਣਾ ਪੀਣਾ ਬਹੁਤ ਵਧੀਆ ਤੁਸੀਂ ਕਹੋਗੇ ਰੋਟੀਆਂ ਤੇ ਘਰੋਂ ਵੀ ਭੇਜ ਦਿਆਂਗੇ ਗੱਲ ਪੜ੍ਹਾਈ ਦੀ ਕਰੋ ਅਸੀਂ ਘਰੋਂ ਬਣਾ ਕੇ ਭੇਜ ਦਿਆਂਗੇ ਤੁਸੀਂ ਪੜ੍ਹਾਓ ਸਾਡੇ ਬੱਚੇ ਨੂੰ ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰੋ ਇੱਥੇ ਜਿਹੜਾ ਆਹ ਸਿਸਟਮ ਹੈ ਨਾ ਸਾਡਾ, ਇੱਥੇ ਸਾਡਾ ਕੰਮ ਪਤਾ ਕੀ ਹੋਇਆ, ਜਿਹੜਾ ਆਪਾਂ ਸਤਸੰਗ ਕਰਦੇ ਫਿਰਦੇ ਆ, ਟਰਾਲੀਆਂ ਭਜਾਈ ਇੱਧਰ ਨੂੰ, ਟਰਾਲੀਆਂ ਭਜਾਈ ਉੱਧਰ ਨੂੰ, ਤੇ ਸਾਰਿਆਂ ਦਾ ਕੰਮ ਕੀ ਹੈ, ਗੱਲਾਂ ਇਹੀ ਕਰਦੇ ਆ ਵੀ ਅੱਜ ਦਾਲ ਬਹੁਤ ਵਧੀਆ ਬਣੀ ਸੀ, ਜਲੇਬੀਆਂ ਬਹੁਤ ਵਧੀਆ ਬਣੀਆਂ ਸੀ, ਅੱਜ ਉੱਥੇ ਲੰਗਰ ਬਹੁਤ ਵਧੀਆ ਸੀ, ਪੜ੍ਹਾਈ ਦੀ ਤੇ ਕੋਈ ਗੱਲ ਹੀ ਨਹੀਂ ਕੀਤੀ, ਤੇ ਰਹਿ ਵੀ ਤੇ ਫਿਰ ਅਨਪੜ੍ਹ ਹੀ ਗਏ ਆਥੋਂ ਸਤਨਾਮ
ਸ੍ਰੀ ਵਾਹ
ਗੁਰਮਤ ਵਾਲੇ ਪਾਸਿਓ ਰਹਿ ਵੀ ਤੇ ਕੋਰੇ ਹੀ ਗਏ, ਸਿੱਖਿਆ ਕੀ ਆਪਾਂ, ਜਣਾ ਖਣਾ ਸਾਨੂੰ ਬੁੱਧੂ ਬਣਾ ਜਾਂਦਾ, ਸਿੱਖਿਆ ਕੀ ਆਪਾਂ, ਨਕਲੀ ਲੀਡਰ ਤੇ ਨਕਲੀ ਬਾਬੇ ਅੱਜ ਨਹੀਂ ਲੁੱਟਦੇ, ਅੱਜ ਵੀ ਤੇ ਲੁੱਟ ਹੀ ਰਹੇ, ਬੁੱਧੂ ਬਣਾ ਗਏ ਨਾ ਫਿਰ ਸਾਰੇ ਦੇ ਸਾਰੇ। ਤਾਂ ਕਰਕੇ ਬੇਨਤੀ ਕਰਾਂਗਾ ਭਾਈ, ਖਜ਼ਾਨਾ ਜਿਹੜਾ ਹੈ ਨਾ ਆਹ ਅਕਲ ਵਾਲਾ ਸਮਝ ਵਾਲਾ ਆਹ ਦਿਮਾਗ ਖੋਲੋ ਵੀ ਅਸੀਂ ਅਕਲ ਲੈਣ ਵਾਸਤੇ ਸਤਸੰਗਤ ਵਿੱਚ ਜਾਣਾ, ਸਮਝ ਦਾ ਪੱਧਰ ਸਾਡਾ ਉੱਚਾ ਹੋਣਾ ਚਾਹੀਦਾ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ,
ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਗੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਗੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਗੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਗੌਡੀਆਂ ਖਰੀਦ ਲਾਲਾ ਦੀ ਨਾ
ਗੱਜ ਕੇ
ਲਾਲਾ ਦੀ ਦਾ ਸਾਰ ਲਾਲਾ ਦੀ ਦਾ ਸਾਰ ਜਾਣਦੇ, ਬਾਬਾ ਬਾਬਾ 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 ਲਾਲਾ ਦੀ ਦਾ ਸਾਰ ਜਾਣਦੇ।
ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆਈਏ ਵਧਾਈ ਦੇਈਏ ਜੀ ਆਇਆਂ ਨੂੰ, ਸੰਗਤ ਨੂੰ ਬੇਨਤੀ ਹੈ ਉੱਠਣਾ ਨਹੀਂ ਬਈ, ਬੈਠੇ ਰਹਿਣਾ ਆਪੋ ਆਪਣੀ ਜਗ੍ਹਾ ਤੇ, ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ, ਟਿਕਾ ਬਣਾ ਕੇ ਰੱਖਿਓ, ਲਾਸਟ ਦੀਵਾਨ ਹੈ, ਰਲ ਕੇ ਹਾਜ਼ਰੀ ਭਾਈ। ਜਿਹੜੇ ਬਣੇ ਮੇਰ ਹੋ ਗਈ, ਜਿਹੜੇ ਰਹਿ ਗਏ ਤਿਆਰੀਆਂ ਕਰੋ,
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ।
ਇੱਥੇ ਹੀ ਬਹਿ ਜਾਓ ਭਾਈ, ਜਿੱਥੇ ਖੜੇ ਹੋ ਮੱਥਾ ਟੇਕ ਕੇ ਇੱਥੇ ਹੀ ਬਹਿ ਜਾਓ, ਪਿੱਛੇ ਹੀ ਬੀਬੀਓ ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਓ, ਇੱਥੇ ਹੀ ਬਹਿ ਜਾਓ, ਦੂਰ ਹੀ ਮੱਥਾ ਟੇਕ ਸਿੰਘ ਸਿੰਘਾਂ ਵਾਲੇ ਪਾਸੇ।
ਹੋ ਜੀ ਆਇਆਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਹੋ ਜੀ ਆਇਆਂ ਨੂੰ ਜੀ ਆਇਆਂ ਜੀ ਆਇਆਂ ਨੂੰ ਜੀ ਆਇਆਂ ਨੂੰ ਹੋ ਜੀ ਆਇਆਂ ਨੂੰ ਜੀ ਆਇਆਂ ਨੂੰ
ਸਾਹਿਬ ਦੀ ਮਿਹਰ ਨਾਲ 167 ਪ੍ਰਾਨੀ ਸਿੰਘ ਸਜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਹੇ ਸੰਗਿਓ ਨਾ ਬਈ ਜਦੋਂ ਜਕਾਰਾ ਲੱਗੇ ਬਾਹਾਂ ਨਾਲ ਖੜੀਆਂ ਕਰਿਓ ਇਹਦੇ ਨਾਲ ਉਤਸ਼ਾਹ ਭਰਿਆ ਜਾਂਦਾ ਬਾਕੀਆਂ ਵਿੱਚ ਸਪਿਰਿਟ ਭਰਦਾ ਹੈ ਸੰਗਿਓ ਨਾ ਵਾਰ ਵਾਰ ਕਹਿ ਰਹੇ ਅੱਧੇ ਕੁ ਮਿੰਟ ਲਈ ਇੱਦਾਂ ਹੀ ਰੱਖਿਓ ਸਿੱਧੀਆਂ ਰੱਖਿਓ ਦੋਵੇਂ ਬਾਹਾਂ
ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਖਾਲਸਾ
ਦੇਖਦੇ
ਫਤਿਹ ਹੈ
ਦੇਖਦੇ
ਫਤਿਹ ਹੈ
ਸਤਿਗੀ
ਜੀਤ
ਉਤੇ ਨਿਸ਼ਾਨ ਰਹਿ
ਬਖਤ ਮਹਾਰਾਜ ਕੇ
ਸਾਜਦੇ ਦੀਵਾਨ ਰਹਿਣ
ਬਖਤ ਮਹਾਰਾਜ ਕੇ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਸਿੱਧੀਆਂ ਰੱਖੋ ਸਿੱਧੀ ਅੱਧਾ ਕੁ ਮਿੰਟ ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾ ਕੇ ਰੱਖਿਓ ਆ ਜਿਹੜੇ ਅੱਗੇ ਅੱਗੇ ਬੈਠੇ ਅੱਗੇ 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 ਬੈਠੇ ਇਹ ਬਾਹਾਂ ਐਂ ਖੜੀਆਂ ਕਰਦੇ ਐਂ ਵਿੱਚੋਂ ਕਈ ਤੇ ਐਂ ਕਰਦੇ ਪੱਕੇ ਆ ਜਿਹੜੇ ਕਈ ਐਂ ਜੇ ਕੋਈ ਐਂ ਜੇ ਸੰਗਦਾ ਜਿਹੜੇ ਪਿੱਛੇ ਵਾਲੇ ਆ ਉਹ ਐਂ ਖੜੀਆਂ ਉਹਦਾ ਕਾਰਨ ਦੱਸਦਾ ਤੁਹਾਨੂੰ ਉਹਦਾ ਕਾਰਨ ਇਹ ਹੈ ਵੀ ਜਿਹੜਾ ਅੱਗੇ ਲੱਗਣਾ ਹੈ ਨਾ ਇਕੱਲੇ ਦਿਸਦੇ ਨੇ ਇਹ ਇੱਥੇ ਮੰਨਦੇ ਨੇ ਸੰਗ ਭੀੜ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਪਤਾ ਕਿਹੜਾ ਇਕੱਲੇ ਦੀ ਫੋਟੋ ਆ ਜਾਣੀ ਹੈ ਅੱਗੇ ਤੇ ਸਾਹਮਣੇ ਰਿਕਾਰਡਿੰਗਾਂ ਹੁੰਦੀਆਂ ਨੇ ਸ਼ਰਮ ਜੀ ਮੰਨਦੇ ਨੇ ਕਈ ਇਕੱਲਾ ਹੀ ਚਮਕਦਾ ਸਾਰਿਆਂ 'ਚ ਪਿੱਛੇ ਵਾਲੇ ਨੇ ਇਹੀ ਔਖਾ ਹੁੰਦਾ ਹੈ ਇਹ ਔਖਾ ਹੁੰਦਾ ਹੈ ਭੀੜ ਮਗਰ ਬਥੇਰੀ ਦੁਨੀਆ ਚੱਲਦੀ ਹੈ ਇਕੱਲੇ ਤੁਰਨਾ ਔਖਾ ਹੁੰਦਾ ਹੈ ਇਕੱਲੇ ਤੁਰਨਾ ਜਿੱਦੇ ਨਾ ਅੱਜ ਤੋਂ ਵੀ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੋ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਟਿਕਾਓ ਰੱਖਿਓ ਬਣਾ ਕੇ ਮੈਨੂੰ ਪਤਾ ਹੈ ਵੀ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਨਾ ਤੇ 3-4 ਘੰਟੇ ਅੰਦਰ ਵੜੇ ਰਹੇ ਉੱਥੇ ਵੀ ਬੈਠੇ ਰਹੇ ਤੁਸੀਂ ਛਕਿਆ ਜਦੋਂ ਤੇ ਕਈ ਵਾਰੀ ਥੋੜੀ ਦਿੱਕਤ ਵੀ ਹੁੰਦੀ ਹੈ 3 ਘੰਟੇ ਉੱਥੇ ਬਹਿਣਾ ਪਿਆ ਇੱਥੇ ਵੀ ਹੁਣ ਆਪਣੇ ਕੋਲ ਅੱਧਾ ਕੁ ਘੰਟਾ ਹੀ ਰਹਿ ਗਿਆ ਜ਼ਿਆਦਾ ਟਾਈਮ ਨਹੀਂ 3:30 ਤੇ ਹੋ ਗਏ ਗੱਲ ਤੇ ਅਜੇ ਸ਼ੁਰੂ ਵੀ ਨਹੀਂ ਹੋਈ ਸਮਾਂ ਉਹਨੇ ਨੂੰ ਪੂਰਾ ਹੋ ਜਾਂਦਾ ਹੈ ਰਾਤ ਦੇ ਦੀਵਾਨਾਂ ਦਾ ਇਹ ਸੁੱਖ ਹੁੰਦਾ ਵੀ ਭਾਵੇਂ 11 ਵੱਜਣ 12 ਵੱਜਣ ਫਿਕਰ ਨਹੀਂ ਇੱਥੇ ਹੁਣ ਮੰਨ ਲਓ ਵੀ ਵੱਧ ਤੋਂ ਵੱਧ ਜ਼ਿਆਦਾ ਹੀ ਜ਼ੋਰ ਲਾਈਏ ਤੇ 4:15 ਕਰ ਸਕਦੇ ਆ ਇਦੋਂ ਲੇਟ ਨਹੀਂ ਮੈਂ ਕਰਦਾ ਪਤਾ ਕਿਉਂ ਨਹੀਂ ਕਰਦਾ ਕਿਉਂਕਿ ਡਿਸਿਪਲਨ ਤੇ ਅਸੀਂ ਸਿੱਖਣਾ ਤੇ ਸਿਖਾਉਣਾ ਹੈ ਜੇ ਆਪ ਹੀ ਤੋੜੀ ਜਾਵਾਂਗੇ ਤੇ ਫਿਰ ਡਿਸਿਪਲਨ ਅੱਗੇ ਕਿੱਦਾਂ ਬਣੇਗਾ ਹੁਣ 2:15 ਘੰਟੇ ਤੇ ਚਲੋ ਲਾ ਦਈਦੇ ਆ ਪਰ ਜੇ ਹੁਣ ਮੈਂ ਮੰਨ ਲਓ 5 ਵਜਾ ਦਿਆਂ ਹੁਣ ਜਿਹੜਾ 5 ਵਜੇ ਇੱਥੋਂ ਜਾਏਗਾ ਉਹ 6 ਵਜੇ ਤੱਕ 6:30 7 ਵਜੇ ਘਰ ਪਹੁੰਚੂ ਜਾ ਕੇ ਮੱਝਾਂ ਦਾ ਕਰਨਾ ਕੋਈ ਘਰ ਦਾ ਕੀ ਕਰਨਾ ਉਹ ਸਾਰਾ ਹੀ ਕੰਮ ਉਲਝ ਜਾਂਦਾ ਸੋ ਸਿਸਟਮ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ ਪਹਿਲੇ ਦੀਵਾਨ ਵਿੱਚ ਵੀ ਤੁਹਾਨੂੰ ਮੈਂ ਕਿਹਾ ਸੀ ਕਿ ਇੱਥੇ ਖੁਸ਼-ਖੁਸ਼ ਹੋ ਬੈਠੇ ਐ ਜਿਹੜੇ ਜ਼ਿੰਮੇਵਾਰੀ ਸਹੀ ਨਿਭਾਉਂਦੇ ਆ ਆਪਾਂ ਜਿਹੜਾ ਬੰਦਾ ਜ਼ਿੰਮੇਵਾਰੀਆਂ ਤੋਂ ਭੱਜਦਾ ਉਹ ਬੰਦਾ ਕਦੇ ਸ਼ਾਂਤ ਨਹੀਂ ਰਹਿ ਸਕਦਾ ਨਕੰਮੇ ਬੰਦੇ ਕਦੇ ਖੁਸ਼ ਨਹੀਂ ਹੁੰਦੇ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਗਿਆਨ ਕਰਾ ਲਓ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਸਿਮਰਨ ਕਰਾਈ ਜੋ ਨਕੰਮੇ ਜਿਹੜੇ ਬੰਦੇ ਐ ਉਹ ਬਹੁਤ ਪਰੇਸ਼ਾਨ ਰਹਿੰਦੇ ਐ ਆਨੰਦ ਚ ਕੌਣ ਬੈਠਦਾ ਹੈ ਸਦਾ ਆਨੰਦ ਚ ਕੌਣ ਰਹਿੰਦਾ ਹੈ ਜਿਹੜਾ ਜ਼ਿੰਮੇਵਾਰੀ ਨਿਭਾਉਂਦਾ ਹੈ ਜ਼ਿੰਮੇਵਾਰੀ ਆ ਗੱਲ ਮੇਰੀ ਧਿਆਨ ਨਾਲ ਸੁਣਿਓ ਮੈਂ ਪਹਿਲੇ ਦਿਨ ਵੀ ਕਿਹਾ ਸੀ ਜਿਹੜੇ ਨਹੀਂ ਸੀ ਆਏ ਉਹ ਸੁਣ ਲੈਣ ਮਨ ਦੀ ਸ਼ਾਂਤੀ ਕਿਵੇਂ ਆਉਂਦੀ ਹੈ ਜੀ ਜ਼ਿੰਮੇਵਾਰੀ ਨਿਭਾ ਕੇ ਤੁਸੀਂ ਕਹੋਗੇ ਕਿਵੇਂ ਐਗਜ਼ਾਮਪਲ ਦਿਆਂ ਸਿੱਧੀ ਐਗਜ਼ਾਮਪਲ ਦਿੱਤੀ ਸੀ ਉਸ ਦਿਨ ਵੀ ਅੱਜ ਫਿਰ ਦੱਸਦਾ ਜਿਹੜੇ ਬੰਦਿਆਂ ਨੂੰ ਪਤਾ ਸੀ ਵੀ ਅੱਜ ਜਾਣਾ ਦੀਵਾਨ ਤੇ ਉਹਨਾਂ ਨੇ ਸਵੇਰੇ ਟੋਕਾ ਕਰ ਲਿਆ ਸਵੇਰੇ ਮੱਝਾਂ ਨੂੰ ਪੱਠੇ ਲਿਆਉਣ ਲੈ ਆਉਂਦੇ ਤੜਕੇ ਹੀ ਜਾ ਕੇ ਅੱਗੇ ਜਾਂਦੇ ਸੀ 2 ਵਜੇ ਅੱਜ ਚਲੇ ਗਏ ਸੀ 10 ਵਜੇ ਵੀ ਦੀਵਾਨ ਤੇ ਜਾਣਾ ਭਾਈ ਕੱਖ ਲਿਆਉਂਦੇ ਵੱਢ ਕੇ ਕੁਤਰ ਕੇ ਐ ਟਿਕਾਣੇ ਧਰ ਕੇ ਆਏ ਆ ਬਸ ਆ ਕੇ ਟੋਕਰੇ ਨਾਲ ਪਾ ਹੀ ਲੈਣੇ ਆ ਏਦਾਂ ਹੀ ਕੰਮ ਹੈ ਕਈਆਂ ਏਦਾਂ ਤਿਆਰੀ ਕਰਕੇ ਆਏ ਆ ਕਈ ਉਹ ਤੇ ਐ ਬੈਠੇ ਆਰਾਮ ਨਾਲ ਵੀ ਚੱਲ ਕੋਈ ਨਹੀਂ 4 ਵੱਜ ਗਏ 4:15 ਵੱਜ ਗਏ ਚੱਲ ਯਾਰ 4:30 ਵੀ ਹੋ ਜਾਣਗੇ ਜਾ ਕੇ ਪਾਉਣੇ ਹੀ ਆ ਤਿਆਰ ਪਏ ਆ ਤੇ ਇੱਕ ਨੂੰ ਸਵੇਰੇ ਝਿੜਕਾ ਵੀ ਬਾਪੂ ਲੈ ਆ ਯਾਰ ਕੱਖ ਜਾ ਕੇ ਸੁਣੀ ਨਹੀਂ ਨਾ ਕਿਸੇ ਦੀ ਹੁਣ ਉਹ ਇੱਥੇ ਬੈਠਾ ਵਿੱਚ ਉਹਦਾ ਮਨ ਨਹੀਂ ਲੱਗ ਸਕਦਾ ਉਹਨੂੰ ਐ ਪਤਾ ਹੈ ਵੀ ਅਜੇ ਜਾਣਾ ਹੈ ਕਿੰਨਾ ਕੁਝ ਕਰਨਾ ਪੈਣਾ ਹੈ ਤੇ ਪਾਏ ਨਾ ਕੱਖ ਸਵੇਰੇ ਫਿਰ 2 ਕਿਲੋ ਘਟ ਜਾਣਾ ਦੁੱਧ ਵੀ ਘਟ ਜਾਣਾ ਫਿਰ ਜੇ ਮੰਨ ਲਓ ਵੀ ਤੂੜੀ ਉੱਤੇ ਹੀ ਤੁਸੀਂ ਸੰਨੀ ਜੀ ਰਲਾਤੀ ਉੱਤੇ ਆਟਾ ਹੀ ਪਾਤਾ ਹੈ ਇਹਦੇ ਨਾਲ ਤੇ ਬਣਨੀ ਨਹੀਂ ਗੱਲ ਕਿਉਂਕਿ ਸਾਡੇ ਨਾਲ ਬਣਦੀ ਰਹੀ ਹੈ ਮੈਂ ਵੀ ਸੁਣਦਾ ਹੀ ਰਿਹਾ ਦੀਵਾਨ ਇਦਾਂ ਹੀ ਹੁੰਦੀ ਹੁੰਦੀ ਫਿਰ ਝਿੜਕਾਂ ਹੀ ਪੈਂਦੀਆਂ ਹੁਣ ਇੱਕ ਬੀਬੀ ਉਹ ਹੈ ਜਿਹਨੂੰ ਪਤਾ ਹੈ ਪਹਿਲੇ ਦੀਵਾਨ ਵਿੱਚ ਵੀ ਕਿਹਾ ਸੀ ਵੀ ਇੱਕ ਬੀਬੀ ਉਹ ਹੈ ਜਿਹਨੇ ਆਟਾ ਗੁੰਨ ਲਿਆ ਫ੍ਰਿਜ 'ਚ ਰੱਖਤਾ ਸਬਜ਼ੀ ਬਣਾ ਲਈ ਤੜਕੇ ਹੀ ਸਵੇਰੇ ਹੀ ਬਣਾ ਕੇ ਫ੍ਰਿਜ 'ਚ ਰੱਖ ਕੇ ਆਈ ਹੈ ਜਾ ਕੇ ਕੀ ਕਰਨਾ ਹੈ ਸਬਜ਼ੀ ਗਰਮ ਕਰਨੀ ਹੈ ਬਾ ਫੁਲਕੇ ਹੀ ਲਾਉਣੇ ਨੇ ਉਹ ਭਾਵੇਂ ਇੱਥੇ 5 ਵਜ ਜਾਣ ਉਹਨੂੰ ਤਾਂ ਵੀ ਕੋਈ ਟੈਨਸ਼ਨ ਨਹੀਂ ਤੇ ਜਿਹੜੀ ਨੇ ਜੇ ਵੇਖਣਾ ਵੀ ਭਾਈ ਕੋਈ ਖਰੀਦ ਸਬਜ਼ੀ ਖਰੀਦਣੀ ਹੈ ਜੇ ਫਿਰ ਉਹਨੇ ਕੱਟਣੀ ਹੈ ਬਣਾਉਣੀ ਉਹਨੂੰ ਤੇ ਨਾਲੇ ਉਹਨੇ ਖਾਣਾ ਆਪ ਖਾਣੀਆਂ ਨਾਲੇ ਮੈਨੂੰ ਪਵਾਉ ਉਹ ਫਿਰ ਉਹ ਕਹਿਣਗੇ ਕਿਹੜਾ ਤੇਰਾ ਬਾਬਾ ਜਿਹੜਾ 6 ਵਜੇ ਤੱਕ ਕਿੱਥੇ ਗਈ ਸੀ ਤੂੰ ਨਾਲੇ ਉਹ ਖਾਣਾ ਖਾਓ ਨਾਲੇ ਮੈਨੂੰ ਪੈਣੀਆਂ ਨਾਲ ਐਦਾਂ ਹੀ ਹੋਣੀ ਹੈ ਨਾ ਫਿਰ ਅੱਛਾ ਸੁਣੋ ਪਿਆਰਿਓ ਗੱਲਾਂ ਸਮਝ ਧਿਆਨ ਕਿਹਦਾ ਜੁੜਿਆ ਹੋਇਆ ਜਿੰਨੇ ਆਪਣੇ ਸਾਰੇ ਕੰਮ ਨਵੇੜੇ ਹੋਏ ਕਰਕੇ ਆਇਆ ਜ਼ਿੰਦਗੀ 'ਚ ਸਵਾਦ ਪਤਾ ਕੌਣ ਲੈਂਦਾ ਜਿਹੜਾ ਹਰੇਕ ਕੰਮ ਟਾਈਮ ਤੇ ਕਰਦਾ ਪੈਂਡਿੰਗ ਨਹੀਂ ਪੈਣ ਦਿੰਦਾ ਵੀ ਅੱਜ ਵਾਲਾ ਕੰਮ ਕੱਲ੍ਹ ਕਰ ਲਾਂਗੇ ਕੱਲ੍ਹ ਵਾਲਾ ਪਰਸੋਂ ਕਰ ਲਾਂਗੇ ਆ ਫੜ ਲਿਆਓ ਚੱਲ ਕੋਈ ਨੀ ਆ ਗਵਾਂਢ ਚੋਂ ਕਿਲੋ ਆਟਾ ਫੜ ਲਿਆ ਭਿਆ ਹੀ ਲੈਣਾ ਆਪਾਂ ਕੋਈ ਨੀ ਜਿੱਦੇ ਲੈ ਆਏ ਉਹਦੇ ਮੋੜ ਆਵਾਂਗੇ ਆਪਾਂ ਇਹਨਾਂ ਦਾ ਐ ਜਿਹੜੇ ਨੇ ਬੰਦੇ ਕਰਦੇ ਆ ਯਾਰ ਬੱਤਰ ਬੁੱਤਰ ਲੰਘ ਜਾਂਦੀ ਉਹ ਕੱਲਾ ਹੀ ਪਿਛੇਤੀ ਪਿੱਛੇ ਹੀ ਉਦੋਂ ਤਾਛਾਂ ਖੇਡਦਾ ਰਿਹਾ ਪਤਾ ਹੀ ਨਹੀਂ ਲੱਗਿਆ ਇਹਨੂੰ ਪਹਿਲਾਂ ਇਦਾਂ ਹੀ ਟਾਈਮ ਖਰਾਬ ਕਰ ਲਿਆ ਇਹਨੇ ਹੁੰਦੇ ਨੇ ਨਕੰਮੇ ਸਾਡੇ 'ਚ ਬੰਦੇ ਤੇ ਨਕੰਮੇ ਬੰਦੇ ਨੂੰ ਕੋਈ ਸ਼ਾਂਤੀ ਨਹੀਂ ਆ ਸਕਦੀ ਟਾਈਮ ਸਿਰ ਕੰਮ ਕਰਨਾ ਸਿੱਖੋ ਵੇਲੇ ਨਾਲ ਕੰਮ ਕਰਨਾ ਸਿੱਖੋ ਹਰੇਕ ਜ਼ਿੰਮੇਵਾਰੀ ਹੈ ਜਿਹੜੀ ਉਹਨੂੰ ਸਹੀ ਨਿਭਾਓ ਪਰੇਸ਼ਾਨ ਨਹੀਂ ਹੋਵੋਗੇ ਕਦੇ ਜੇ ਮੈਂ ਤੁਰਾਂ 1 ਵਜੇ ਮੈਨੂੰ ਪਤਾ ਮੈਂ 2 ਵਜੇ ਪਹੁੰਚ ਜਾਣਾ ਇੱਥੇ ਤੇ ਜੇ ਮੈਂ ਤੁਰਾਂ ਪੌਣੇ 2 ਵਜੇ ਤੇ ਫਿਰ ਤੇ ਮੈਨੂੰ ਪਤਾ ਹੀ ਹੈ ਵੀ 3 ਵੱਜਣਗੇ ਫਿਰ ਕਿੰਨੀ ਗੱਡੀ ਭਜਾਉਣੀ ਪਊ ਕਿੰਨਾ ਕੁਝ ਕਰਨਾ ਪਊ ਕੋਈ ਰਸ ਨਹੀਂ ਸਫ਼ਰ ਦਾ ਆਉਣਾ ਪਤਾ ਨਹੀਂ ਕੋਈ ਗੁਲਾਬ ਦੇ ਫੁੱਲ ਖਿੜੇ ਹੋਣਗੇ ਮੈਨੂੰ ਤਾਂ ਨਹੀਂ ਦਿਸਣੇ ਕਿਤੇ ਕੋਈ ਦੁਪਹਿਰ ਖਿੜੀ ਕਿਤੇ ਮੈਨੂੰ ਦਿਸਣੀ ਹੋਈ ਨਹੀਂ ਕਿਤੇ ਸੋਹਣੇ ਸੋਹਣੀ ਚੀਜ਼ ਮੇਰੇ ਸਾਹਮਣੇ ਮੈਂ ਵੇਖ ਮੇਰਾ ਮਨ ਤੇ ਇੰਨਾ ਕਾਲਾ ਪਿਆ ਹੋਣਾ ਵੀ ਛੇਤੀ ਗੱਡੀ ਭਜਾਓ ਰਸ ਫਿਰ ਸਵਾਹ ਆਉਣਾ ਹੈ ਜਿਹੜੇ ਬੰਦੇ ਟਾਈਮ ਸਿਰ ਆਪਣੇ ਕੰਮ ਨਹੀਂ ਕਰਦੇ ਉਹ ਜ਼ਿੰਦਗੀ ਦਾ ਹਰੇਕ ਰਸ ਮਿਸ ਕਰ ਲੈਂਦੇ ਆ ਸਵਾਦ ਨਹੀਂ ਲੈ ਸਕਦੇ ਜ਼ਿੰਦਗੀ ਦਾ ਨਿਕੰਮੇ ਬੰਦੇ ਕੁਛ ਨਹੀਂ ਖੱਟ ਸਕਦੇ ਸਭ ਤੋਂ ਜ਼ਰੂਰੀ ਕੀ ਹੈ ਜੀ ਜੇ ਸ਼ਾਂਤੀ ਸ਼ਾਂਤ ਸ਼ਾਂਤ ਰਹਿਣਾ ਕੀ ਕਰਨਾ ਹੈ ਆਪਣਾ ਹਰ ਕੰਮ ਟਾਈਮ ਸਿਰ ਕਰਨਾ ਹੈ ਅੱਜ ਵਾਲਾ ਕੰਮ ਕੱਲ੍ਹ ਤੇ ਨਹੀਂ ਪਾਉਣਾ ਕਰਕੇ ਆਉਣਾ ਨਿਬੇੜ ਕੇ ਆਉਣਾ ਫਿਰ ਗੱਲ ਬਣ ਚੇਤਾ ਰੱਖਿਓ ਇਹ ਗੱਲ ਭੁੱਲਿਓ ਨਾ ਭਾਈ ਜ਼ਿੰਮੇਵਾਰ ਬਣੋ ਜ਼ਿੰਮੇਵਾਰੀਆਂ ਚੱਕੋ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਿਭਾਉਂਦੀਆਂ ਵੀ ਆਹ ਜ਼ਿੰਮੇਵਾਰੀ ਹੈ ਮੇਰੀ ਤਰੀਕੇ ਨਾਲ ਕਰੀਏ ਤੇ ਸਹੀ ਕਰੀਏ ਗਲਤ ਕੰਮ ਕਰਾਂਗੇ ਜਾਨ ਫਿਰ ਤਾਂ ਜ਼ਿਆਦਾ ਔਖੀ ਹੁੰਦੀ ਹੈ ਸੋ ਜਿਹੜੀ ਮੈਂ ਬੇਨਤੀ ਕਰਦਾ ਸੀ ਵੀ ਇਕੱਲੇ ਤੁਰਨਾ ਹੈ ਨਾ ਜਿਹੜਾ ਇਹ ਔਖਾ ਪਿੱਛੇ ਸਾਰੇ ਬੰਦੇ ਬੈਠੇ ਹੱਥ ਖੜੇ ਕਰਦੇ ਆ ਹੁਣ ਜੇ ਕੋਈ ਅੱਗੇ ਬੈਠਾ ਹੈ ਉਹਨੂੰ ਉਹ ਸ਼ਰਮ ਮੰਨਦਾ ਹੈ ਭੀੜ 'ਚ ਨਹੀਂ ਪਤਾ ਲੱਗਦਾ ਸਾਡੀ ਬਹੁਤੀ ਦੁਨੀਆ ਭੀੜ ਦਾ ਹਿੱਸਾ ਬਣਨਾ ਚਾਹੁੰਦੀ ਹੈ ਸਾਡੇ ਅੱਜ ਤੋਂ ਹੁਣ 19 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦੇ ਨੂੰ ਇੰਨੇ ਸਾਲਾਂ ਵਿੱਚ ਧਿਆਨ ਨਾਲ ਸੁਣਿਓ ਬਈ ਸਾਡਿਆਂ ਪਿੰਡਾਂ ਦੇ ਵਿੱਚ ਜੇ ਕੋਈ ਧੀ ਕਵੇ ਵੀ ਮੈਂ ਪੜ੍ਹਨ ਜਾਣਾ ਹੈ ਜੀ ਕੈਨੇਡਾ ਕੋਈ ਤੋਰਦਾ ਸੀ ਦੱਸੋ ਸੀ 20 ਸਾਲ ਪਹਿਲਾਂ ਕੱਲੀ ਕੁੜੀ ਨੂੰ ਤੋਰਦਾ ਸੀ ਬਈ ਬੋਲੋ ਪਿਆਰਿਓ ਹੁਣ ਤੋਰਨ ਲੱਗ ਗਏ ਨਾ ਜਦੋਂ ਧੀਆਂ ਕਹਿੰਦੀਆਂ ਮੈਂ ਪੜ੍ਹਨ ਜਾਣਾ ਹੈ ਤੇ ਮਾਪੇ ਤੋਰਦੇ ਨੇ ਧੀਆਂ ਵੀ ਜੇ ਬੇਟਾ ਪੜ੍ਹ ਸਕਦੀ ਹੈ ਤੇ ਪੜ੍ਹ ਭਾਈ ਚੱਲ ਕੈਨੇਡਾ ਚੱਲ ਕਿੱਲਾ ਕਿੱਲਾ ਵੇਚ ਕੇ ਵੀ ਭੇਜ ਰਹੇ ਆ ਕਈ ਮਾਪੇ ਪਰ ਜਿਹੜੀਆਂ ਪਹਿਲਾਂ ਗਈਆਂ ਹੈ ਨਾ ਜਿਨ੍ਹਾਂ ਨੇ ਸ਼ੁਰੂ ਕੀਤਾ ਹੋਣਾ ਅੱਜ ਤੋਂ 10-12 ਸਾਲ ਪਹਿਲਾਂ ਉਦੋਂ ਬੜੀਆਂ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ ਇੱਕ ਵਾਰੀ ਤੇ ਔਖਾ ਹੁੰਦਾ ਹੀ ਹੈ ਮੁੜ ਕੇ ਫਿਰ ਲੈਣ ਹੀ ਲੱਗ ਜਾਂਦੀ ਹੈ ਮਗਰ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਈ ਜੇ ਤੁਸੀਂ ਸਹੀ ਗੱਲ ਕਰਨੀ ਹੈ ਠੋਕ ਵਜਾ ਕੇ ਕਰੋ ਇੱਕ ਵਾਰੀ ਤੇ ਦਿੱਕਤ ਆਉਂਦੀ ਹੋਈ ਹੁੰਦੀ ਹੈ ਜੇ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਤੇ ਇੱਕ ਵਾਰੀ ਤੇ ਪੰਗਾ ਲੈਣਾ ਪੈਣਾ ਹੈ ਮੁੜ ਕੇ ਆਪੇ ਮਗਰ ਆ ਜਾਣਗੇ ਤੁਰਨ ਵਾਲਿਆਂ ਨੇ ਤੁਰ ਪੈਣਾ ਹੌਸਲਾ ਬਣ ਜਾਂਦਾ ਨਾਲ ਦਿਆਂ ਨੂੰ ਹੁਣ ਅਗਲਾ ਕਹਿੰਦਾ ਉਹਨੇ ਤੇ ਧੀ ਪੜਨ ਲਈ ਭੇਜਤੀ ਅਸੀਂ ਕਿਉਂ ਨਹੀਂ ਭੇਜ ਸਕਦੇ ਲੜਕੀ ਵੀ ਕਹਿ ਦਿੰਦੀ ਆ ਕੇ ਵੀ ਬਾਪੂ ਉਹਦੀ ਵੀ ਉਹ ਵੀ ਗਈ ਹੈ ਉਹ ਵੀ ਗਈ ਹੈ ਮੈਨੂੰ ਵੀ ਭੇਜ ਫਿਰ ਇਦਾਂ ਹੌਸਲਾ ਬਣਦਾ ਹੈ ਜਦੋਂ ਕੋਈ ਤੁਰੇਗਾ ਫਿਰ ਤੁਰਨਾ ਪੈਣਾ ਇੱਕ ਵਾਰੀ ਹਿੰਮਤ ਪਾਲੋ ਡਰੋ ਨਾ ਘਬਰਾਓ ਨਾ ਇਹ ਜੋ ਹੋਣਾ ਉਹ ਤੇ ਹੋਣਾ ਹੀ ਆ ਮੈਂ ਇੱਥੇ ਪੁੱਛਦਾ ਸੀ ਮੈਂ ਕਿਹਾ ਇੰਨੀ ਸਿਕਿਉਰਿਟੀ ਲਾਈ ਹੈ ਮੈਂ ਇੱਥੇ ਪਰਸੋਂ ਵੀ ਇੰਨੀ ਪੁਲਿਸ ਲੱਗੀ ਯਾਰ ਸਾਰੇ ਦੁਕਾਨਾਂ ਤੇ ਦੇਣ ਨਹੀਂ ਲੱਗਦੀ ਵੀ ਇੱਥੇ ਕਿਉਂ ਇੰਨੀ ਲੱਗੀ ਉਹ ਕਹਿੰਦੇ ਜੀ ਇੰਟੈਲੀਜੈਂਸੀ ਕਹਿੰਦੀ ਹੈ ਵੀ ਇਹਨਾਂ ਤੇ ਵੀ ਅਟੈਕ ਦੁਬਾਰਾ ਹੋ ਸਕਦਾ ਕਹਿੰਦੇ ਤਾਂ ਲਾਈ ਹੈ ਜ਼ਿਆਦਾ ਵੀ ਉੱਤੋਂ ਹੁਕਮ ਆਇਆ ਵੀ ਲਾਣ ਆਇਆ ਵੀ ਕੋਈ ਖਤਰਾ ਹੋ ਸਕਦਾ ਸਟੇਟ ਐਕ ਪ੍ਰੋਬਲਮ ਨਾ ਪਵੇ ਕੋਈ ਕੋਈ ਦੁਬਾਰਾ ਚੱਕਰ ਨਾ ਪੈ ਜੇ ਹੁਣ ਜੇ ਮੈਂ ਇਦਾਂ ਹੀ ਸੋਚੀ ਜਾਵਾਂ ਵੀ ਲੈ ਬਈ ਖਤਰਾ ਬਹੁਤ ਜ਼ਿਆਦਾ ਫਿਰ ਮੈਂ ਮਾਲਾ ਦੀ ਗੱਲ ਕਰੀ ਜਾਂਦਾ ਮੈਂ ਇੱਥੇ ਨਾਰੀਅਲਾਂ ਦੀ ਗੱਲ ਕਰਦਾ ਸੇਬਾਂ ਦੀ ਬਾਬੇ ਤੇ ਸਾਰੀ ਇਹ ਕੁਝ ਕਰਦੇ ਆ ਫਿਰ ਤੇ ਹੋ ਗਿਆ ਪ੍ਰਚਾਰ ਫਿਰ ਤੇ ਨਿਬੜ ਗਿਆ ਕੰਮ ਜੇ ਮੈਂ ਇੱਥੇ 20,000 30,000 50,000 ਬੰਦੇ 'ਚ ਬਹਿ ਕੇ ਡਰਦਾ ਤੇ ਜਿਹੜਾ 50 ਬੰਦਿਆਂ ਵਿੱਚ ਬਹਿ ਕੇ ਕਥਾ ਕਰਦਾ ਉਹ ਕਿਵੇਂ ਕਰੂ ਉਹ ਕਿੱਦਾਂ ਗੱਲ ਬਣ ਜੇ ਮੇਰੇ ਨਾਲ 10-15 ਮੇਰੇ ਨਾਲ ਤੇ ਇੱਕ ਰਾਈਫਲ ਵਾਲਾ ਬੰਦਾ ਨਹੀਂ ਸੀ ਹੁੰਦਾ ਕਦੇ ਇੱਕ ਬੰਦਾ ਨਹੀਂ ਸੀ ਹੁੰਦਾ ਮੈਂ ਤੇ ਲੜਦਾ ਸੀ ਵੀ ਆਹ ਕਾਹਦੇ ਵਾਸਤੇ ਕਰਦੇ ਹੋ ਤੁਸੀਂ ਪਰ ਸਮਾਂ ਹੀ ਇਦਾਂ ਦਾ ਬਣ ਗਿਆ ਮਜਬੂਰੀ ਨਾਲ ਦਾ ਬੰਦਾ ਮਾਰਤਾ ਲਾ ਕੇ ਸ਼ਬੀਰ ਪਰ ਤੁਹਾਨੂੰ ਹਿੰਮਤ ਕਰਨੀ ਪੈਣੀ ਹੈ ਜਦੋਂ ਇੱਕ ਵਾਰੀ ਸਿਕਿਉਰਿਟੀ ਬਣ ਜੇ ਨਾ ਭਾਵ ਕਿ ਇੱਕ ਵਾਰੀ ਚੱਲ ਪੈਂਦੀ ਹੈ ਲਹਿਰ ਪਿੱਛੇ ਵਾਲਿਆਂ ਨੇ ਹੱਥ ਖੜੇ ਕਰਤੇ ਅੱਗੇ ਵਾਲੇ ਸੰਗਦੇ ਸੀ ਪਰ ਜਦੋਂ ਇੱਕ ਵਾਰੀ ਕਰਤਾ ਨੇ ਇਦਾਂ ਹੋ ਗਿਆ ਕਿ ਫਿਰ ਪਿੱਛੇ ਲੱਗਣ ਵਾਲਿਆਂ ਨੂੰ ਸੌਖਾ ਹੋ ਜਾਂਦਾ ਹੈ ਰਾਹ ਖੁੱਲ ਜਾਂਦਾ ਹੈ ਲਹਿਰ ਬਣ ਜਾਂਦੀ ਹੈ ਫਿਰ ਇੱਕ ਪੂਰੀ ਦੀ ਪੂਰੀ ਤੁਹਾਨੂੰ ਲਹਿਰ ਚਲਾਉਣੀ ਪੈਣੀ ਹੈ ਜੋ ਗਲਤ ਹੋ ਰਿਹਾ ਹੈ ਉਹਦੇ ਸੰਬੰਧ ਵਿੱਚ ਤੁਹਾਨੂੰ ਇੱਕ ਵਾਰੀ ਆਵਾਜ਼ ਉਠਾਉਣੀ ਪੈਣੀ ਹੈ ਇੱਕ ਵਾਰੀ ਦਿਲ ਕੱਢਣਾ ਪੈਣਾ ਹੈ ਇੱਕ ਵਾਰੀ ਤਕੜੇ ਹੋਵੋ ਆਪੇ ਲਹਿਰ ਬਣ ਜਾਂਦੀ ਹੈ ਤੇ ਬੜੀ ਦੁਨੀਆ ਇਦਾਂ ਦੀ ਹੈ ਭਾਈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਭੇਖ ਹੀ ਦਿਖਾਇਆ ਹੈ ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਂ ਹੈ ਹਿਰਦੇ ਦੇ ਵਿੱਚ ਕਪਟ ਹੈ ਤੇ ਬਾਹਰੋਂ ਸੰਤ ਸੁਣੋ
ਹਿਰਦੇ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾ ਹੈ ਤ੍ਰਿਸ਼ਨਾ ਮੂਲ ਨਾ ਚੁਕਈ ਅੰਤ ਗਏ ਪਛੁਤਾ ਹੈ
ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਬੰਦਾ ਦੋਗਲਾ ਹੁੰਦਾ ਹੈ ਇਹ ਪੂਰਾ ਸ਼ਬਦ ਤੇ ਫਿਰ ਟਾਈਮ ਜ਼ਿਆਦਾ ਲੱਗ ਜਾਣਾ ਹੈ ਕਿਉਂਕਿ ਸਿੱਧੀ ਸਿੱਧੀ ਗੱਲ ਜ਼ਿਆਦਾ ਸਮਝ ਪੈ ਰਹੀ ਹੈ ਜਦੋਂ ਬੰਦਾ ਦੋਗਲਾ ਹੁੰਦਾ ਹੈ ਨਾ ਆਪਾਂ ਪਹਿਲੇ ਦੀਵਾਨ ਵਿੱਚ ਗੱਲ ਕੀਤੀ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸੱਜਣਾ ਜੇ ਸੰਤ ਲੱਗਦਾ ਹੈ ਤੇ ਬਣਵੀ ਜੇ ਕੱਪੜੇ ਤੇਰੇ ਲੱਗਦੇ ਐ ਜਿੱਦਾਂ ਦਾ ਦਿਸਦਾ ਹੈ ਉਦਾਂ ਦਾ ਬਣਵੀ ਆਪਣੀ ਔਕਾਤ 'ਚ ਰਹਿ ਹਰ ਬੰਦਾ ਆਪਣੀ ਔਕਾਤ ਵਿੱਚ ਰਹਿੰਦਾ ਨਾ ਜਿਹੜਾ ਉਹ ਬੜਾ ਸੁਖੀ ਰਹਿੰਦਾ ਆਪਾਂ ਜਦੋਂ ਧਨੌਲੇ ਦੀਵਾਨ ਲਾਏ ਸੀ ਨਾ ਪਿੱਛੇ ਜੇ ਮੈਂ ਜਦੋਂ ਇੱਥੇ ਕਰਕੇ ਗਿਆ ਪ੍ਰੋਗਰਾਮ ਮੈਨੂੰ ਪਤਾ ਨਹੀਂ ਉਹਦੇ 'ਚ ਤੁਹਾਡੇ 'ਚ ਕਿੰਨੇ ਕੁ ਬੰਦੇ ਧਨੌਲੇ ਦੀਵਾਨਾਂ 'ਚ ਗਏ ਹੋਣਗੇ ਕਿਉਂਕਿ ਉਦੋਂ ਧੁੰਦ ਜੀ ਸੀ ਧੂੰਆਂ ਜਿਹਾ ਬਹੁਤ ਸੀ ਤੇ ਦਿਸਿਆ ਕੱਖ ਨਹੀਂ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਉੱਥੇ ਦੀਵਾਨ 'ਚ 2000 ਬੰਦਾ ਆਇਆ ਸੀ ਕਿ 2-5000 ਆਇਆ ਸੀ ਕੱਖ ਨਹੀਂ ਪਤਾ ਲੱਗਾ ਅੱਗੇ ਅੱਗੇ ਜਿਹੜੇ ਬੈਠੇ ਸੀ ਉਹਨਾਂ ਦਾ ਹੀ ਪਤਾ ਲੱਗਦਾ ਸੀ ਲਾਸਟ ਦੀਵਾਨ ਵਿੱਚ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਇਹ ਨਹੀਂ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੈ ਨੇ ਇਦਾਂ ਹੀ ਗੋਲ ਕੀ ਦਿਸਦੀ ਸੀ ਵੀ ਉੱਥੇ ਟੇਕ ਲਿਆ ਮੱਥਾ ਇੰਨੀ ਜ਼ਿਆਦਾ ਧੁੰਦ ਸੀ ਜਿੱਤੇ ਆਪਾਂ ਲਾਸਟ ਦੀਵਾਨ ਲਾ ਕੇ ਗਏ ਤੇ ਧਨੌਲੇ ਵਾਲੇ ਵੀਰ ਮੈਨੂੰ ਐਦਕੀ ਕਹਿੰਦੇ ਕਹਿੰਦੇ ਜੀ ਸਾਡੇ ਤੇ ਆਡੀਓ ਦੀਵਾਨ ਲੱਗੇ ਆ ਵੀਡੀਓ ਤੇ ਦੀਵਾਨ ਲੱਗੇ ਹੀ ਨਹੀਂ ਕਿਉਂਕਿ ਦਿਸਿਆ ਕੁਛ ਨਹੀਂ ਬਸ ਗੱਲਾਂ ਬਾਤਾਂ ਹੀ ਸੁਣੀ ਗਈਆਂ ਦਿਸਿਆ ਕੱਖ ਤੇ ਉੱਥੇ ਆਪਾਂ ਗੱਲ ਕੀਤੀ ਸੀ ਉੱਥੇ ਤੁਹਾਨੂੰ ਚੇਤਾ ਹੋਣਾ ਵੀ ਹਰ ਬੰਦਾ ਆਪਣੀ ਔਕਾਤ ਵਿੱਚ ਰਵੇ ਔਕਾਤ ਦਾ ਮਤਲਬ ਹੁੰਦਾ ਵੀ ਤੁਸੀਂ ਓਨੀ ਕੁ ਗੱਲ ਕਰਿਆ ਕਰੋ ਅਸੀਂ ਪਰੇਸ਼ਾਨ ਪਤਾ ਕਿਉਂ ਆ ਅਸੀਂ ਫੜਾਂ ਬੜੀਆਂ ਮਾਰਦੇ ਆ ਅਸੀਂ ਗੱਲਾਂ ਬਹੁਤ ਵੱਡੀਆਂ ਕਰਦੇ ਆ ਜਿੱਦਾਂ ਦੇ ਅਸੀਂ ਬਣਦੇ ਆ ਉਦਾਂ ਦੇ ਅਸੀਂ ਹੁੰਦੇ ਨੇ ਪੰਗਾ ਹੀ ਇਸ ਗੱਲ ਦਾ ਪੈਂਦਾ ਹੁਣ ਮੰਨ ਲਓ ਜੇ ਕੋਈ ਬੰਦਾ ਤਾਸ਼ ਖੇਡਣ ਵਾਲਿਆਂ ਦੇ ਵਿੱਚ ਸਟੇਟਮੈਂਟ ਦੇ ਦਵੇ ਵੱਡੀ ਉੱਥੇ ਕਵੇ ਮੇਰੇ ਬੱਚੇ ਤੇ ਐ ਮੇਰੇ ਬੱਚੇ ਤੇ ਐ ਮੇਰੇ ਤੇ ਨਿਆਣੇ ਐ ਪੜਦੇ ਐ ਜੇ ਬੱਚਾ ਫੇਲ ਹੋ ਜੇ ਫਿਰ ਉਹਨੂੰ ਹੀ ਸ਼ਰਮ ਮੰਨਦਾ ਮੇਰੇ ਬੱਚੇ ਗਲਤ ਨਹੀਂ ਹੋ ਸਕਦੇ ਮੇਰੇ ਐ ਨਹੀਂ ਅਸਲ ਵਿੱਚ ਜਿੰਨੀ ਓਨੀ ਜੇ ਬੰਦਾ ਗੱਲ ਐ ਕਰੇ ਜਾ ਕੇ ਇਦਾਂ ਕਵੇ ਵੀ ਬੱਚਿਆਂ ਵਰਗੇ ਬੱਚੇ ਐ ਪੜਨ ਲੱਗੇ ਹੋਏ ਆ ਜ਼ਮਾਨਾ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਹੈ ਬਾਕੀ ਭਾਈ ਅਜੇ ਤੱਕ ਠੀਕ ਨੇ ਗਾਂ ਦਾ ਪਤਾ ਕੋਈ ਨਹੀਂ ਆਖੋ
ਸਤਨਾਮ
ਗੱਲ ਨਾਰਮਲ ਹੈ ਪਰੇਸ਼ਾਨ ਨਹੀਂ ਹੋਣਾ ਪਏਗਾ ਨਹੀਂ ਤੇ ਕੱਲ ਨੂੰ ਬੰਦਾ ਪਤਾ ਕੀ ਸੋਚਦਾ ਹੈ ਵੀ ਯਾਰ ਇਹ ਕਹਿਣਗੇ ਤੂੰ ਤੇ ਐਂ ਕਹਿੰਦਾ ਹੁੰਦਾ ਸੀ ਪਹਿਲਾਂ ਤੂੰ ਦੇ ਪਹਿਲਾਂ ਐਂ ਕਹਿੰਦਾ ਸੀ ਹਰ ਬੰਦਾ ਪ੍ਰੋਬਲਮ ਵਿੱਚ ਉਦੋਂ ਫਸਦਾ ਹੈ ਜਦੋਂ ਗੱਲਾਂ ਵੱਡੀਆਂ ਕਰਦਾ ਹੈ ਉਹ ਕੁਝ ਕਰ ਸਕਦਾ ਨਹੀਂ ਫੜਾਂ ਵੱਡੀਆਂ ਮਾਰਦਾ ਉਹਦੇ ਤੋਂ ਉਹ ਕੰਮ ਹੋ ਨਹੀਂ ਸਕਦਾ ਜ਼ਿੰਦਗੀ ਵਿੱਚ ਹਮੇਸ਼ਾ ਉਦਾਂ ਦੇ ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣ ਕੇ ਰਹੋ ਜਾਂ ਫਿਰ ਜਿੱਦਾਂ ਦੇ ਅਸੀਂ ਹੈ ਆ ਓਨੇ ਕੀ ਦਿਸੋ ਓਨੀ ਕੁ ਗੱਲ ਕਰੋ ਵੱਡੀ ਗੱਲ ਨਾ ਕਰੋ ਜਿਵੇਂ ਆਪਾਂ ਪਹਿਲੇ ਦਿਨ ਗੱਲ ਕਰਦੇ ਸੀ ਉਜਲ ਕਹਿਹਾਂ ਚਿਲਕਣਾ ਘੋਟਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਲੱਗਦਾ ਤੇ ਸੱਜਣ ਐ ਤੇ ਲੱਛਣ ਤੇਰੇ ਠੱਗਾਂ ਵਾਲੇ ਐ ਕਰਤੂਤਾਂ ਤੇਰੀਆਂ ਕਿੱਦਾਂ ਦੀਆਂ ਐ ਵੇਖਣ ਨੂੰ ਤੂੰ ਬਾਬਾ ਬਣਿਆ ਫਿਰਦਾ ਐ ਲੱਗਦਾ ਬਾਬਾ ਐ ਪਰ ਉਦਾਂ ਤੇਰੀਆਂ ਕਰਤੂਤਾਂ ਕਿੱਦਾਂ ਦੀਆਂ ਐ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਨੂੰ ਜਦੋਂ ਇਹ ਕਿਹਾ ਤੇ ਦਿਮਾਗ ਟਿਕਾਣੇ ਆ ਗਿਆ ਉਹਦਾ ਫੜ ਨਾ ਮਾਰ ਫਸ ਜਾਏਗਾ ਗੁਰੂ ਗੋਬਿੰਦ ਸਿੰਘ ਕੋਲ ਆਇਆ ਨਾ ਜਦੋਂ ਡੱਲਾ ਚੌਧਰੀ ਚੌਧਰੀ ਡੱਲਾ ਆਇਆ ਏਦਾਂ ਗੱਲਬਾਤ ਝੱਲੇ ਦਮਦਮਾ ਸਾਹਿਬ ਕੀ ਹੋਇਆ ਵੱਡੇ ਸਾਹਿਬਜ਼ਾਦੇ ਏਦਾਂ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਜੁਝਾਰ ਸਿੰਘ ਸ਼ਹੀਦ ਹੋਏ ਗੱਲ ਚੱਲਦੀ ਮਾਤਾਵਾਂ ਪੁੱਛਦੀਆਂ ਨੇ ਵੀ ਸਾਰੀ ਸੰਗਤ ਦਿਸਦੀ ਹੈ ਸਾਡੇ ਬੱਚੇ ਸਾਡੇ ਲਾਲ ਨਹੀਂ ਦਿਸਦੇ ਕਹਿੰਦੇ ਉਦੋਂ ਗੱਲ ਚੱਲੀ ਹੈ ਵੀ ਏਦਾਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਿਆ ਏਦਾਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਿਆ ਸਾਰੀ ਗੱਲ ਜਿਹੜੀ ਹੈ ਨਾ ਸਿੰਘ ਉੱਥੇ ਦੱਸਦੇ ਉਹ ਸਾਰਾ ਜਿਹੜਾ ਇਤਿਹਾਸ ਹੈ ਉਹ ਸੁਣਾਉਂਦੇ ਆ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਝਾਰ ਕਿਵੇਂ ਸੀਨੇ ਫੱਟ ਖਾਧੇ ਆਪਾਂ ਪੜ੍ਹਦੇ ਰਹੇ ਹਾਂ ਪਹਿਲਾਂ ਮੈਂ
ਕਿਵੇਂ ਲੜਿਆ ਜੀ ਕਿਵੇਂ ਲੜਿਆ ਜੁਝਾ
ਆ ਇਤਿਹਾਸ ਹੈ ਜਿਹੜਾ ਸਰ ਲੋਕੀ ਹੀਰ ਰਾਂਝੇ ਦੇ ਕਿੱਸੇ ਸੁਣਦੇ ਐ ਮਿਰਜ਼ਾ ਸਾਹਿਬਾਂ ਦੇ ਕਿੱਸੇ ਸੁਣਦੇ ਐ ਸੱਸੀ ਪੁੰਨੂ ਦੇ ਕਿੱਸੇ ਸੁਣਦੇ ਐ ਪਰ ਕਹਿੰਦੇ ਸਿੱਖੋ ਆ ਕਿੱਸੇ ਤੂੰ ਮਿਰਜ਼ੇ ਦੇ ਜੰਡ ਤੋਂ ਕੀ ਲੈਣਾ ਤੇਰੇ ਕੋਲ ਲਛਮਣ ਸਿੰਘ ਉਹ ਜੰਡ ਜਿਹਦੇ ਨਾਲ ਬੰਨ ਕੇ ਸਾੜਿਆ ਉਹ ਜੰਡ ਹੈ ਤੈ ਮਿਰਜ਼ੇ ਵਾਲੇ ਜੰਡ ਤੋਂ ਕੀ ਲੈਣਾ ਜਨਾਂ ਵਿੱਚ ਡੁੱਬ ਕੇ ਕੌਣ ਮਰਿਆ ਤੈਨੂੰ ਇਹ ਭੁੱਲ ਜਾ ਦੇਗਾਂ ਵਿੱਚ ਕੌਣ ਉਬਲੇ ਨੇ ਉਹਨਾਂ ਨੂੰ ਵੇਖੋ ਵੀ ਪਾਣੀ ਦੇ ਵਿੱਚ ਉਬਾਲੇ ਖਾ ਕੇ ਤੇਰੇ ਕੋਲ ਤੇ ਇਤਿਹਾਸ ਹੈ ਤੈਨੂੰ ਸੱਸੀ ਦੇ ਪੈਰ ਵਿੱਚ ਪਏ ਕੰਡੇ ਦਿਸਦੇ ਐ ਸੱਸੀ ਦੇ ਪੈਰ ਵਿੱਚ ਪਏ ਛਾਲਿਆਂ ਦੀ ਗੱਲ ਕਰਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਏ ਛਾਲੇ ਨਹੀਂ ਤੈਨੂੰ ਦਿਸਦੇ ਪਰ ਸਾਡੇ ਦਿਮਾਗ ਵਿੱਚ ਸੱਭਿਆਚਾਰ ਸੱਭਿਆਚਾਰ ਕਹਿ ਕੇ ਇਦਾਂ ਦੇ ਕਿੱਸੇ ਸਾਡੇ ਪੰਜਾਬੀਆਂ ਨੇ ਨੌਜਵਾਨਾਂ ਨੂੰ ਸੁਣਾਏ ਐ ਨੌਜਵਾਨਾਂ ਨੂੰ ਰਾਂਝਾ ਤੇ ਬਾਬਾ ਲੱਗਦਾ ਉਹ ਤੇ ਸਾਡੇ ਨੌਜਵਾਨ ਇਹੀ ਕਹਿੰਦੇ ਐ ਵੀ ਸੱਚੇ ਆਸ਼ਕ ਸੀ ਜੀ ਉਹ ਤੇ ਬੜੇ ਵਧੀਆ ਸੀ ਰਾਂਝਾ ਲੱਗਦਾ ਬਾਬਾ ਮਿਰਜ਼ੇ ਵਰਗੇ ਵਧੀਆ ਲੱਗਦੇ ਐ ਤੇ ਇਹਨਾਂ ਨੂੰ ਲਛਮਣ ਸਿੰਘ ਧਾਰੋਵਾਲ ਕੌਣ ਸੀ ਇਹ ਪਤਾ ਹੀ ਨਹੀਂ ਭਾਈ ਦਿਆਲਾ ਕੌਣ ਸੀ ਇਹ ਪਤਾ ਹੀ ਨਹੀਂ ਮਾਛੀਵਾੜ ਦਾ ਇਤਿਹਾਸ ਕਿਵੇਂ ਵਾਪਰਿਆ ਇਹ ਪਤਾ ਹੀ ਨਹੀਂ ਸੁਣਾਇਆ ਕੀ ਹੈ ਸੁਣਾਇਆ ਮਿਰਜ਼ਾ ਸਾਹਿਬਾ ਸੁਣਾਇਆ ਸਾਨੂੰ ਇਹ ਕੁਝ ਹੈ ਕਹਿੰਦੇ ਇੱਕ ਬੰਦਾ ਦੁਕਾਨ ਤੇ ਜਾ ਕੇ ਰਾਂਝੇ ਦਾ ਕਿੱਸਾ ਮੰਗਦਾ ਹੈ ਕਿੱਸਾ ਦੇਵੇ ਉੱਥੇ ਫਿਰ ਉਹਨੂੰ ਦੁਕਾਨਦਾਰ ਪੁੱਛਦਾ ਕਹਿੰਦਾ ਗੱਲ ਸੁਣ ਜੇ ਲੈ ਕੇ ਜਾਣਾ ਹੀ ਨਾ ਆਹ ਲੈ ਜਾ ਲੋ ਪੜਿਓ
ਕਿਵੇਂ ਲੜਿਆ ਅਜੀ ਕਿਵੇਂ ਲੜਿਆ ਜੁਝਾ ਲੜਿਆ ਅਜੀ ਕਿਵੇਂ ਲੜਿਆ ਜੁਝਾਰ ਕਿਵੇਂ ਅਜੀਤ ਕਿਵੇਂ ਲੜਿਆ ਜੁਝਾ ਕਿਵੇਂ ਲੜਿਆ ਅਜੀਤ ਕਿਵੇਂ ਲੜਿਆ ਜੁਝਾ ਕਿਵੇਂ ਸੀਨੇ ਫੱਟ ਖਾਧੇ ਕਿਵੇਂ ਦੁੱਖ ਲਏ ਸਹਾਰ ਸੀਨੇ ਫੱਟ ਖਾਧੇ ਕਿਵੇਂ ਦੁੱਖ ਲਏ ਸਹਾਰ ਕਿਵੇਂ ਸੀਨੇ ਫੱਟ ਖਾਧੇ ਕਿਵੇਂ ਦੁੱਖ ਲਏ ਸਹਾਰ ਸੀਨੇ ਫੱਟ ਖਾਧੇ ਕਿਵੇਂ ਦੁੱਖ ਲਏ ਸਹਾਰ
ਕਿੰਜ ਹੀਰੇ ਸੀ ਲੁਟਾਏ ਦਸ਼ਮੇਸ਼ ਪਿਤਾ ਨੇ ਕਿੰਜ ਹੀਰੇ ਸੀ ਲੁਟਾਏ ਦਸ਼ਮੇਸ਼ ਪਿਤਾ ਨੇ
ਪਾਣੇ ਰੱਬ ਦੇ ਨੂੰ ਤੂੰ ਵੀ ਕਿਤੇ ਸਹਿਜਾ ਕਿਤੇ ਪੜ ਸੋਚਿਆ ਕਰੀ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਕਿਤੇ ਪੜ ਸੋਚਿਆ ਕਰੀ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਲੈ ਜਾ ਪੜ ਸੋਚਿਆ ਕਰੀ ਕਿਤੇ ਪੜ ਸੋਚਿਆ
ਕਿੱਸਾ ਲੈ ਕੇ ਜਾ ਕਹਿੰਦੇ ਜੇ ਲੈ ਕੇ ਜਾ ਪਹਿਲਾਂ ਮੈਂ ਪੜ੍ਹਦਾ ਬਹੁਤ ਰਿਹਾ ਮੈਨੂੰ ਬਹੁਤ ਚਿਰ ਹੋ ਗਿਆ ਕਈ ਲਾਈਨਾਂ ਮੇਰੇ ਦਿਮਾਗ ਚੋਂ ਨਿਕਲ ਗਈਆਂ ਸੋ ਮਾਤਾ ਵਾਸਤੇ ਸੀ ਪਾਉਂਦੀ ਗੰਗੂ ਬਾਹਮਣ ਦੇ ਤਾਈ ਐਵੇਂ ਲਾਲਚ ਜਾ ਕੇ ਐਵੇਂ ਹੀਰੇ ਨਾਲ ਲੁਟਾਈ ਗੰਗੂ ਖੇਡ ਗਿਆ ਚਾਲ ਨੀਹ ਚਿਣੇ ਦੋਵੇਂ ਲਾਲ ਸੁਰਤੀ ਆਪਣੀ ਸਰਹੰਦ ਵੱਲ ਲੈ ਜਾ ਕਿਤੇ ਪੜ ਸੋਚਿਆ ਕਰੇ ਕਿੱਸਾ ਗੁਰੂ ਦਸ਼ਮੇਸ਼ ਜੀ ਦਾ ਦਸ਼ਮੇਸ਼ ਜੀ ਦਾ ਕਿੱਸਾ ਲੈ ਜਾ ਭਾਈ ਹੁਣ ਜਦੋਂ ਕਹਿੰਦੇ ਇਹ ਗੱਲ ਦਮਦਮਾ ਸਾਹਿਬ ਮਾਤਾਵਾਂ ਦੇ ਸਾਹਮਣੇ ਕੀਤੀ ਨਾ ਤੇ ਡੱਲਾ ਚੌਧਰੀ ਸੁਣਦਾ ਤੇ ਚੌਧਰੀ ਨੇ ਗੱਲ ਕੀਤੀ ਵੱਡੀ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡੇ ਪੁੱਤ ਸ਼ਹੀਦ ਕਰਾਉਣੇ ਪੈ ਗਏ ਕਹਿੰਦੇ ਹਾਂ ਭਾਈ ਪੈ ਗਏ ਤੁਹਾਡਾ ਅਜੀਤ ਸਿੰਘ ਜੁਝਾਰ ਸਿੰਘ ਵੀ ਸ਼ਹੀਦ ਹੋਇਆ ਮਹਾਰਾਜ ਕਹਿੰਦੇ ਭਾਈ ਹੋਇਆ ਤੁਹਾਡੇ ਛੋਟੇ ਲਾਲ ਵੀ ਸ਼ਹੀਦ ਹੋ ਗਏ ਮਹਾਰਾਜ ਕਹਿੰਦੇ ਹੋਏ ਆ ਭਾਈ ਕਹਿੰਦਾ ਮੈਨੂੰ ਕਿਉਂ ਨੀ ਸੱਦਿਆ ਓਏ ਚੌਧਰੀ ਯਾਰ ਤੂੰ ਕੀ ਕਰ ਲੈਂਦਾ ਭਾਈ ਤੈਨੂੰ ਸੱਦ ਲੈਂਦੇ ਫਿਰ ਕੀ ਹੋ ਜਾਣਾ ਸੀ ਚੌਧਰੀ ਕਹਿੰਦਾ ਜੇ ਮੈਂ ਹੁੰਦਾ ਤੁਹਾਨੂੰ ਤੁਹਾਡੇ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਕੀ ਕਰ ਲੈਂਦਾ ਕਹਿੰਦਾ ਮੇਰੇ 500 ਸਿਪਾਹੀ ਹਰ ਵੇਲੇ ਮੇਰੇ ਨਾਲ ਰਹਿੰਦੇ ਆ ਕੱਦ ਵੇਖੋ ਇਹਨਾਂ ਦੇ ਖੁਰਾਕਾਂ ਵੇਖੋ ਇਹਨਾਂ ਦੀਆਂ ਸਰੀਰ ਵੇਖੋ ਤਕੜੇ ਇਹਨਾਂ ਦੇ ਤੁਹਾਡੇ ਨਾਲ ਜਿਹੜੇ ਆ ਫਿਰਦੇ ਆ ਕਈ ਕਈ ਮਹੀਨਿਆਂ ਦੇ ਭੁੱਖੇ ਆ ਇਹਨਾਂ ਨੇ ਕੀ ਲੜ ਲੈਣਾ ਇਹਨਾਂ ਨੇ ਕੀ ਮੁਕਾਬਲਾ ਕਰ ਲੈਣਾ ਮੈਨੂੰ ਕਿਤੇ ਤੁਸੀਂ ਦੱਸਿਆ ਹੁੰਦਾ ਫਿਰ ਵੇਖਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਡੱਲਿਆ ਇਦਾਂ ਨਹੀਂ ਕਹੀਦਾ ਆ ਮੇਰੇ ਨਾਲ ਫਿਰਦੇ ਆ ਭੁੱਖੇ ਆ ਧਿਆਏ ਆ ਪਰ ਇਹ ਸਾਰੇ ਉਹ ਆ ਜਿਹੜੇ ਕੁਰਬਾਨ ਹੋਣ ਆਏ ਆ ਇਹਨਾਂ ਨੇ ਤਨਖਾਹਾਂ ਦੀ ਆਸ ਨਹੀਂ ਰੱਖੀ ਇਹ ਆਪਣਾ ਆਪ ਲੁਟਾ ਸਕਦੇ ਆ ਮਰ ਸਕਦੇ ਆ ਇਹ ਮੇਰੇ ਨਾਲ ਹੀ ਤੁਰੇ ਆਉਂਦੇ ਆ ਸ਼ੁਰੂ ਤੋਂ ਇਹ ਪ੍ਰੇਮ ਕਰਦੇ ਆ ਮੇਰੇ ਨਾਲ ਤੇਰੇ ਵਾਲੇ ਤਨਖਾਹੀਏ ਡੱਲਾ ਕਹਿੰਦਾ ਨਹੀਂ ਮਹਾਰਾਜ ਮੈਨੂੰ ਤੁਸੀਂ ਕਿਹਾ ਹੁੰਦਾ ਚੌਧਰੀ ਆਕੜ ਚ ਬੋਲਦਾ ਹੁਣ ਗੱਲ ਕਰਦੀ ਵੱਡੀ ਗੁਰੂ ਸਾਹਿਬ ਨੇ ਕਿਹਾ ਬਹੁਤ ਪਰ ਸਮਝਿਆ ਨਹੀਂ ਹੰਕਾਰ ਵਿੱਚ ਬੋਲਦਾ ਮੈਨੂੰ ਤੁਸੀਂ ਕਹਿਣਾ ਸੀ ਤੁਹਾਨੂੰ ਤੁਹਾਡੇ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ ਐਦਾਂ ਗੱਲ ਕਰਦਾ ਇਤਿਹਾਸ 'ਚ ਲਿਖਿਆ ਇਹਨੇ ਨੂੰ ਇੱਕ ਸਿੱਖ ਰਾਈਫਲ ਭੇਟਾ ਕਰਨ ਆ ਗਿਆ ਗੁਰੂ ਗੋਬਿੰਦ ਸਿੰਘ ਨੂੰ ਰਾਈਫਲ ਭੇਟਾ ਕੀਤੀ ਕਹਿੰਦਾ ਲਓ ਸੱਚੇ ਪਾਤਸ਼ਾਹ ਬੰਦੂਕ ਬਹੁਤ ਵਧੀਆ ਹੈ ਜੀ ਇਹ ਮੈਂ ਤੁਹਾਨੂੰ ਭੇਟ ਕਰਨੀ ਹੈ ਮਹਾਰਾਜ ਕਹਿੰਦੇ ਬੰਦਾ ਬੂੰਦਾ ਮਾਰ ਦਿੰਦੀ ਕਿ ਨਹੀਂ ਕਹਿੰਦਾ ਮਹਾਰਾਜ ਇਹ ਛੱਡਦੀ ਕਿਤੇ ਮਹਾਰਾਜ ਕਹਿੰਦੇ ਜੇ ਧੋਖਾ ਦੇਗੀ ਫਿਰ ਮਹਾਰਾਜ ਕਹਿੰਦੇ ਨਾ ਉਹ ਕਹਿੰਦਾ ਜੀ ਇਹ ਬੜੀ ਵਧੀਆ ਹੈ ਐਂ ਕਿਵੇਂ ਧੋਖਾ ਦੇ ਜੂ ਮਹਾਰਾਜ ਕਹਿੰਦੇ ਪਰਖ ਕੇ ਵੇਖੀਏ ਲਓ ਸੁਣੋ ਕਹਿੰਦੇ ਪਰਖ ਕੇ ਵੇਖੀਏ ਡੱਲਾ ਜੇ ਗੱਲ ਕਰਕੇ ਹਟਿਆ ਸੀ ਇਹ ਨਹੀਂ ਪਤਾ ਸੀ ਵੀ ਫਸ ਜਾਣਾ ਮੈਂ ਗੱਲਾਂ ਵੱਡੀਆਂ ਨਾ ਕਰਿਆ ਕਰੀਏ ਫਸ ਜਾਂਦੇ ਆ ਫਿਰ ਐ ਨਾ ਫੜਾ ਮਾਰਿਆ ਕਰੋ ਮੇਰੇ ਨਿਆਣਿਆਂ ਵਰਗੇ ਨਿਆਣੇ ਨਹੀਂ ਕਿਸੇ ਦੇ ਮੇਰੇ ਬੱਚਿਆਂ ਵਰਗੇ ਬੱਚੇ ਹੀ ਨਹੀਂ ਕਿਸੇ ਦੇ ਨਾ 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 ਸਾਡੇ ਪਿੰਡਾਂ 'ਚ ਨਹੀਂ ਤੁਹਾਡੇ ਕਹਿਣਗੇ ਭਾਈ ਉੱਚਾ ਬੋਲ ਨਾ ਬੋਲੀਏ ਕਰਤਾਰੋ ਦਰੀ ਐ ਕਹਿੰਦੇ ਹੁੰਦੇ ਸਮੇਂ ਦਾ ਪਤਾ ਕੋਈ ਆ ਜਿਹੜੇ ਗੋਦੀ ਚੰਗੀ ਫਿਰਦਾ ਪਤਾ ਨਹੀਂ ਕਿੱਦਾਂ ਦੇ ਨਿਕਲਣਗੇ ਕਿਸੇ ਦੇ ਧੀਆਂ ਪੁੱਤਾਂ ਦੀਆਂ ਗੱਲਾਂ ਵੱਡੀਆਂ ਵੱਡੀਆਂ ਬਣਾ ਕੇ ਨਾ ਕਰਿਆ ਕਰੋ ਮਾਪੇ ਪੜਦੇ ਪਾਉਂਦੇ ਆ ਪੜਦੇ ਪਾਉਣੇ ਸਿੱਖੋ ਹੋ ਜਾਂਦੀਆਂ ਨੇ ਗਲਤੀਆਂ ਬੱਚੇ ਕਰਦੇ ਆ ਪੜਦੇ ਪਾਉਣੇ ਸਿੱਖੋ ਵੱਡੀਆਂ ਵੱਡੀਆਂ ਬਣਾ ਕੇ ਨਾ ਕਰੋ ਪਤਾ ਨਹੀਂ ਕਿੱਦਾਂ ਦੇ ਨਿਕਲਣਗੇ ਜਿਹੜੇ ਗੋਦੀ ਚੰਗੀ ਫਿਰਦੇ ਹੋ ਨਿੱਕੇ ਨਿੱਕੇ ਨੇ ਜਿਹੜੇ ਜ਼ਮਾਨਾ ਬੜਾ ਬਦਲ ਗਿਆ ਸਮਾਂ ਬਦਲ ਗਿਆ ਫੜਾ ਨਾ ਮਾਰ ਤੈਨੂੰ ਤੰਗੀ ਇਸ ਗੱਲ ਦੀ ਬਹੁਤ ਹੋਊ ਵੀ ਲੋਕ ਕੀ ਕਹਿਣਗੇ ਹੁਣ ਉਹ ਤੇ ਕਹਿਣਗੇ ਤੂੰ ਤੇ ਗੱਲਾਂ ਹੀ ਬਹੁਤ ਕਰਦਾ ਸੀ ਤੇਰੇ ਨਿਆਣੇ ਇਦਾਂ ਦੇ ਕਿਵੇਂ ਨਿਕਲੇ ਆ ਕਿਆ ਕਰੋ ਨਿਆਣਿਆਂ ਵਰਗੇ ਨਿਆਣੇ ਆ ਪਤਾ ਨਹੀਂ ਵੀ ਕੀ ਬਣਨਾ ਪੜਾਉਂਦੇ ਆ ਆਪਣੇ ਫਰਜ਼ ਨਿਭਾ ਰਹੇ ਆ ਬਾਕੀ ਪਤਾ ਨਹੀਂ ਸਮਾਂ ਕਿੱਦਾਂ ਦਾ ਆਊ ਓਨੀ ਕੁ ਗੱਲ ਕਰ ਕੱਲ ਨੂੰ ਔਖਾ ਨਾ ਹੋਵੇ ਓਡੀ ਕੁ ਵੱਡੀ ਗੱਲ ਕਰਿਆ ਕਰ ਹੁਣ ਮੰਨ ਲਓ ਤੁਸੀਂ ਇੱਥੇ ਅੱਜ 167 ਪ੍ਰਾਣੀ ਅੰਮ੍ਰਿਤ ਦਾ ਛੱਕ ਕੇ ਆਏ ਆ ਤੇ ਜੇ ਮੈਂ ਕੱਲ ਕਹਾਂ ਲਓ ਵੀ ਕੱਲ ਨੂੰ ਤੇ 500-700 ਬੰਦਾ ਹੋ ਜੂ ਅੰਮ੍ਰਿਤ ਵਾਲਾ ਹੁਣ ਅੱਜ ਹੋਇਆ 100 167 ਤੇ ਫੇਰ ਸ਼ਰਮ ਆਊ ਕਿ ਨਹੀਂ ਆਊ ਆਉ ਆਊਗੀ ਨਾ ਤੇ ਜੇ ਆਪਾਂ ਐ ਕਿਹਾ ਹੋਵੇ ਕੱਲ ਵੀ ਭਾਈ 50 ਬੰਦੇ ਤੇ ਘੱਟ ਤੋਂ ਘੱਟ ਤਿਆਰ ਜ਼ਰੂਰ ਹੋ ਜਿਓ ਮੈਨੂੰ ਆਸ ਹੈ ਵੀ 50 ਕਿਤੇ ਹੋ ਜਾਣਗੇ ਘੱਟ ਕਹੋਗੇ ਹੋ ਗਏ 167 ਫਿਰ ਖੁਸ਼ੀ ਹੋ ਵੀ ਮੈਂ ਤੇ ਇੰਨੇ ਕੀ ਸੋਚੇ ਸੀ ਵੱਡੀ ਨਹੀਂ ਇੰਨੇ ਇੰਨੇ ਕ ਆਸ ਰੱਖਦਾ ਜਦੋਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਫਿਰ ਔਖੇ ਬਹੁਤ ਹੋਣਾ ਪੈਂਦਾ ਹੈ ਦਿਖਾਵਾ ਜਿਹੜਾ ਹੈ ਨਾ ਦਿਖਾਵਾ ਬੰਦੇ ਨੂੰ ਤੰਗ ਕਰਦਾ ਹੈ ਆਪਣਾ ਹੀ ਦਿਖਾਵਾ ਪਰੇਸ਼ਾਨ ਕਰਦਾ ਧਿਆਨ ਰੱਖੋ ਹੁਣ ਹੋਇਆ ਕੀ ਇਹ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਹੁਕਮ ਕਰੋ ਮਹਾਰਾਜ ਨੂੰ ਕਹਿ ਕੇ ਹਟਿਆ ਸੀ ਬੰਦੂਕ ਵਾਲਾ ਆਇਆ ਉਹਨੇ ਕਿਹਾ ਮੈਂ ਰਾਈਫਲ ਭੇਟਾ ਕਰਨੀ ਹੈ ਬੰਦੂਕ ਭੇਟਾ ਕਰਨੀ ਹੈ ਗੁਰੂ ਜੀ ਕਹਿੰਦੇ ਪਰਖ ਕੇ ਵੇਖੀਏ ਕਹਿੰਦਾ ਜੀ ਵੇਖ ਲਓ ਮਹਾਰਾਜ ਕਹਿੰਦਾ ਚੱਲਿਆ ਜਾਏ ਕਰ ਭਾਈ ਜਿਵੇਂ ਮਾੜਾ ਜਿਹਾ ਕੰਮ ਹੀ ਹੁੰਦਾ ਵੀ ਜਾਂ ਭੱਜ ਜਾਂ ਇੱਕ ਬੰਦਾ ਲਿਆ ਆਪਾਂ ਗੋਲੀ ਮਾਰ ਕੇ ਵੇਖੀਏ ਵੀ ਬੰਦਾ ਖੜਦਾ ਹੈ ਕਿ ਨਹੀਂ ਕੰਮ ਕਰਦੀ ਹੈ ਕਿ ਨਹੀਂ ਐਂ ਜਿਵੇਂ ਬਸ ਵੀ ਛੋਟੀ ਜੀ ਗੱਲ ਹੀ ਹੁੰਦੀ ਹੈ ਐਂ ਹੱਸ ਕੇ ਕਹਿਤਾ ਚੱਲਿਆ ਹੀ ਭੱਜ ਕੇ ਇੱਕ ਬੰਦਾ ਫੜ ਕੇ ਲਿਆਇਆ ਲਖੜਾ ਆ ਕੇ ਗੋਲੀ ਮਾਰ ਕੇ ਲਿਖੀ ਤੂੰ ਕਹਿੰਦਾ ਸੀ ਮੇਰੇ ਬੰਦੇ ਐਡੇ ਐਡੇ ਕੱਦ ਐਡੇ ਐਡੇ ਦੇਹ ਇਹਨਾਂ ਦੇ ਆ ਸਰੀਰ ਵੇਖ ਇਹਨਾਂ ਦੇ ਐਡੇ ਐਡੇ ਵੱਡੇ ਤੁਹਾਨੂੰ ਪੁੱਤ ਨਾਲ ਸ਼ਹੀਦ ਕਰਾਉਣੇ ਪੈਂਦੇ ਜੇ ਮੈਂ ਨਾਲ ਹੁੰਦਾ ਐਡੀਆਂ ਗੱਲਾਂ ਨਾ ਕਰ ਐਡੀ ਸਟੇਟਮੈਂਟ ਨਾ ਦੇ ਐਡੀ ਭੜਕਣਾਵਾਂ ਉਹ ਹੁਣ ਕਹਿੰਦਾ ਚੰਗਾ ਜੀ ਜਾਨਾ ਮੈਂ ਗੋਲੀ ਮਾਰ ਕੇ ਵੇਖੋਗੇ ਮਹਾਰਾਜ ਕਹਿੰਦੇ ਹਾਂ ਹੋਰ ਕੀ ਵੇਖਾਂਗੇ ਗੋਲੀ ਮਾਰ ਕੇ ਵੀ ਮਰਦਾ ਕਿ ਨਹੀਂ ਵੀ ਕਿਤੇ ਉੱਥੇ ਧੋਖਾ ਦੇ ਦੇ ਜਾ ਕੇ ਰਾਈਫਲ ਬੰਦੂਕ ਕਿਤੇ ਧੋਖਾ ਦੇ ਦੇ ਲਓ ਜੀ ਇਹ ਗਿਆ ਸਾਰੇ ਬੰਦੇ ਇਕੱਠੇ ਕਰਕੇ ਨਾ ਇਹ ਥੜੇ ਤੇ ਖੜ ਗਿਆ ਸਾਰੇ ਐ ਇਕੱਠੇ ਕਰਕੇ ਕਹਿੰਦਾ ਭਾਈ ਐਦਾਂ ਗੱਲ ਚੱਲੀ ਸੀ ਮੈਂ ਗੁਰੂ ਸਾਹਿਬ ਨੂੰ ਕਿਹਾ ਵੀ ਜੇ ਮੇਰੇ ਆ ਮੈਨੂੰ ਹੁਕਮ ਕਰਦੇ ਬੱਚੇ ਨਾ ਸ਼ਹੀਦ ਕਰਾਉਣੇ ਪੈਂਦੇ ਇਹਨੇ ਨੂੰ ਇੱਕ ਬੰਦਾ ਰਾਈਫਲ ਬੰਦੂਕ ਭੇਟਾ ਕਰਨ ਆ ਗਿਆ ਉਹਨੇ ਬੰਦੂਕ ਭੇਟਾ ਕੀਤੀ ਮਹਾਰਾਜ ਕਹਿੰਦੇ ਮੈਂ ਪਰਖ ਕੇ ਵੇਖਣੀ ਵੀ ਬੰਦਾ ਮਰਦਾ ਕਿ ਨਹੀਂ ਮਰਦਾ ਫਿਰ ਉਹਦੇ ਬੰਦੇ ਕਹਿੰਦੇ ਅੱਛਾ ਫੇਰ ਹੁਣ ਕਹਿੰਦਾ ਫੇਰ ਕੀ ਵੀ ਇੱਕ ਬੰਦਾ ਚਾਹੀਦਾ ਮਹਾਰਾਜ ਕਹਿੰਦੇ ਲੈ ਕੇ ਆ ਇੱਕ ਬੰਦਾ ਚੌਧਰੀ ਨੂੰ ਕਹਿੰਦੇ ਚੌਧ ਨਾਲ ਉਹਦੇ ਬੰਦੇ ਸਿਪਾਹੀ ਕਹਿੰਦੇ ਬਈ ਐ ਕਿਵੇਂ ਮਰਿਆ ਜਾ ਸਕਦਾ ਜੰਗ 'ਚ ਤੇ ਲੜ ਸਕਦੇ ਆ ਤੇਰੇ ਪਿੱਛੇ ਕੋਈ ਲੜਾਈ ਪੈ ਜੇ ਚੱਲ ਅਸੀਂ ਲੜਾਂਗੇ ਤੂੰ ਸਾਨੂੰ ਤਨਖਾਹ ਦੇਣਾ ਨਾਲ ਰੱਖਿਆ ਪਰ ਜੇ ਕਵੇਂ ਵੀ ਐਂ ਖੜ ਜਾ ਗੋਲੀ ਦੇ ਅੱਗੇ ਐ ਕਿਵੇਂ ਖੜ ਜੂ ਕੋਈ ਡੱਲਾ ਕਹਿੰਦਾ ਤੁਹਾਡਾ ਖਰਚਾ ਦਿਆਂਗਾ ਤੁਹਾਡੇ ਬੱਚੇ ਮੈਂ ਆਪੇ ਸਾਂਭ ਲੂ ਪਰਿਵਾਰ ਮੈਂ ਆਪੇ ਸਾਂਭ ਲੂ ਇੱਕ ਵਾਰੀ ਤੁਸੀਂ ਆਪਾਂ ਕੁਰਬਾਨ ਹੋ ਜੂ ਉਹ ਕਹਿੰਦੇ ਰਹਿਣ ਦੇ ਜਾਨ ਹੈ ਤੇ ਜਹਾਨ ਹੈ ਆਪੇ ਬੱਚੇ ਪਾਲ ਲਾਂਗੇ ਇਦਾਂ ਨਹੀਂ ਕਰ ਸਕਦੇ ਤੂੰ ਕਹਿੰਦਾ ਵੀ ਬੱਚੇ ਤੇਰੇ ਆਪੇ ਸਾਂਭ ਲਾਂਗੇ ਅਸੀਂ ਨਹੀਂ ਕਰ ਸਕਦੇ ਬਾਅਦ ਚ ਫਿਰ ਸਾਡੇ ਵਾਂਗੂ ਜਿਵੇਂ ਅੱਜ ਕੱਲ ਵਾਲੇ ਬਾਬੇ ਜ਼ਿੰਦਗੀਆਂ ਹੀ ਲੇਖੇ ਲਵਾ ਲੈਂਦੇ ਇਦਾਂ ਦੀਆਂ ਗੱਲਾਂ ਕਰਕੇ ਕਹਿੰਦੇ ਤੇਰਾ ਭਲਾ ਹੋ ਜੂ ਜੀਵਨ ਮੁਕਤ ਹੋ ਜਾਓਗੇ ਸਿੱਧੇ ਹੀ ਸੱਚਖੰਡ ਜਾਓਗੇ ਜੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਰੋਗੇ ਤੇ ਸੱਚਖੰਡ ਹੀ ਜਾਓਗੇ ਐਦਾਂ ਲਾਲਚੀ ਦਿੰਦੇ ਨੇ ਸਾਡੇ ਵਾਲੇ ਹੁਣ ਜਦੋਂ ਐ ਬਾਬੇ ਕਹਿੰਦੇ ਆ 70 ਗੁਣਾ ਨਾ 10 ਗੁਣਾ ਇੱਥੇ ਤੇ 70 ਗੁਣਾ ਬੋਲਿਓ ਬੋਲਿਓ 70 ਗੁਣਾ ਕਿੱਥੇ ਅੱਗੇ ਜਾ ਕੇ ਤੇ ਆਪਣੇ ਵਰਗੇ ਫਿਰ ਉਹਦੀ 100 ਦਾ ਨੋਟ 200 ਦਾ 500 ਦਾ 5000 ਦਾ 5 ਕਈਆਂ ਨੇ ਤੇ ਕਈ ਕੀ ਕਿੱਲੇ ਜ਼ਮੀਨ ਦੇ ਦਿੱਤੇ ਕਿ ਜ਼ਮੀਨ ਦੇ ਦਿੱਤੀ ਅੱਜ ਕੱਲ ਬੜਾ ਪਛਤਾਉਂਦੇ ਨੇ ਕਈ ਵੀ ਅਸੀਂ ਤੇ ਇੱਥੇ 5 ਕੱਟ ਲਿਆ ਤੇ ਜੱਪ ਛਿੜ ਗਿਆ ਸਾਡੇ ਵਾਸਤੇ ਸੁਣਿਓ ਗੱਲ ਬਈ ਗੱਲ ਸੁਣਿਓ ਕਹਿੰਦੇ ਆ ਆ ਤੇ ਜੱਪ ਛੇੜ ਲਿਆ ਹੁਣ ਕਿਸੇ ਬੰਦੇ ਨੇ 5 ਕਿੱਲੇ ਜ਼ਮੀਨ ਦੇ ਦਿੱਤੀ ਐਂ ਉਹ 70 ਨਾਲ ਗੁਣਾ ਕਰਦਾ ਵੀ 10 ਤੇ ਹੁਣ ਇੱਥੇ ਕਿਤੇ ਕੀ ਪਤਾ ਲੱਗਦਾ ਐਸ ਜਨਮ ਦੇ ਵਿੱਚ ਹੀ ਹੋ ਜੇ 50 ਕਿੱਲੇ ਜੇ 5 ਦੇਾਂਗੇ ਤੇ 50 ਹੋ ਜੂ ਅਗਲੇ ਜਨਮ 'ਚ 70 ਹੁਣ ਉਹ ਤੇ ਫਿਰ ਕਈ 100 ਕਿੱਲਿਆਂ ਦਾ ਮਾਲਕ ਬਣੂ ਅਗਲੇ ਜਨਮ ਵਿੱਚ ਪਰ ਇੱਕ ਗੱਲ ਵੇਖੋ ਪਿਆਰਿਓ ਇੱਕ ਗੱਲ ਸੁਣਿਓ ਐਦਾਂ ਹੋ ਸਕਦਾ ਹੈ ਵੀ ਕਿਸੇ ਜਗ੍ਹਾ ਤੁਸੀਂ ਜਾਓ ਅਗਲਾ ਕਹੇ ਪੈਸੇ ਐਦ ਕੀ ਦੇ ਦੇ ਟਰੈਕਟਰ ਅਗਲੇ ਜਨਮ 'ਚ ਲੈ ਜੀ ਹੋ ਸਕਦਾ ਭਾਈ ਇਹ ਜੇ ਅਗਲਾ ਕਹੇ ਵੀ ਐ ਕਰ ਰਜਿਸਟਰੀ ਐਦ ਕੀ ਕਰਾ ਲੈਂਦੇ ਆ ਕਰਾ ਲੈ ਕਬਜ਼ਾ ਅਗਲੇ ਜਨਮ 'ਚ ਲੈ ਲਈ ਮੰਨ ਜਾਓਗੇ ਮੰਨੋ ਮੰਨ ਜਾਓਗੇ ਵੀ ਕਬਜ਼ਾ ਅਗਲੇ ਜਨਮ 'ਚ ਕਦੇ ਨਹੀਂ ਮੰਨਦੇ ਧਰਮ ਵਾਲੇ ਪਾਸੇ ਹਰੇਕ ਗੱਲ ਹੀ ਬੰਦਾ ਮੰਨ ਜਾਂਦਾ ਅਗਲਾ ਕਹਿੰਦਾ ਐ ਕਰ ਵੀ ਐਦਕੀ ਇੱਥੇ ਦੇ ਦੇ ਅੱਗੇ ਮਿਲ ਜੂ ਉਹ ਸੱਤ ਬਚਨ ਜੀ ਸੱਤ ਬਚਨ ਉਹ ਹੋਰ ਕੋਈ ਗੱਲ ਨਹੀਂ ਮੰਨਦਾ ਧਰਮ ਵਾਲੇ ਪਾਸੇ ਬੰਦਾ ਹਰੇਕ ਪੁੱਠੀ ਸਿੱਧੀ ਗੱਲ ਵੀ ਮੰਨ ਜਾਂਦਾ 70 ਗੁਣਾ ਅੱਗੇ ਮਿਲੂ ਹਾਂ ਜੀ ਸੱਤ ਬਚਨ ਕਿਹੜਾ ਵੇਖਿਆ ਕਿਸੇ ਨੇ ਹੋਰ ਹੋਰ ਕਿਸੇ ਮਹਿਕਮੇ ਵਿੱਚ ਇਦਾਂ ਨਹੀਂ ਹੁੰਦਾ ਪਰ ਧਰਮ ਵਾਲੇ ਪਾਸੇ ਅਗਲਾ ਚੁੱਪ ਕਰਕੇ ਮੰਨ ਜਾਂਦਾ ਚੁੱਪ ਕਰਕੇ ਦੇ ਦਿੰਦਾ 70 ਗੁਣਾ ਮਿਲੂ ਕਹਿੰਦੇ ਹਾਂ ਸੱਚਾ ਕੋ ਜੀ ਉਹ ਹੁਣ ਕਹਿ ਤੇ ਬੈਠਾ ਵੀ ਮੈਂ ਉਹ ਕਹਿੰਦਾ ਸੱਚਖੰਡ ਜਾਓਗੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਗੋਲੀ ਵੱਜੂਗੀ ਮਰ ਜਾਓਗੇ ਤੇ ਸੱਚਖੰਡ ਜਾਓਗੇ ਤੇ ਉਹਦੇ ਨਾਲ ਦੇ ਪਤਾ ਕਹਿੰਦੇ ਡੱਲਿਆ ਤੂੰ ਜਾ ਸੱਚਖੰਡ ਤੂੰ ਖੜ ਖਾ ਕੇ ਜਾ ਕੇ ਤੂੰ ਕਿਹੜਾ ਬੰਦਾ ਨਹੀਂ ਵੀ ਤੂੰ ਆਪ ਖਲੋ ਤੇਰੀ ਛਾਤੀ 'ਚ ਕਿਹੜਾ ਗੋਲੀ ਪਰਖੀ ਨਹੀਂ ਜਾਣੀ ਵੀ ਤੂੰ ਵੀ ਤਾਂ ਬੰਦਾ ਹੀ ਹੈ ਖੜ ਹੁਣ ਕਹਿੰਦਾ ਯਾਰ ਗੱਲ ਤੇ ਸੱਚੀ ਹੈ ਔਖਾ ਖੜਿਆ ਲੋਕਾਂ ਨੂੰ ਕਹਿਣਾ ਬਹੁਤ ਸੌਖਾ ਇਦਾਂ ਹੀ ਕਹਿੰਦੇ ਲੋਕਾਂ ਦੇ ਪੁੱਤ ਮਰ ਜਾਂਦੇ ਭਾਈ ਲੀਡਰ ਆਪ ਰਹਿ ਜਾਂਦੇ ਆ ਉਹਨਾਂ ਦੇ ਬੱਚੇ ਤੇ ਉਵੇਂ ਹੀ ਖੇਡਦੇ ਆ ਨਜ਼ਾਰੇ ਲੈਂਦੇ ਆ ਮਰਦੇ ਬਗਾਨੇ ਪੁੱਤ ਐ ਲੋਕਾਂ ਦੇ ਮਰਦੇ ਆ ਆਪਣਿਆਂ ਨੂੰ ਨਹੀਂ ਕੁਝ ਹੁੰਦਾ ਬਿਆਨਬਾਜ਼ੀ ਦੇ ਕੇ ਅਗਲਾ ਤਾਂ ਬਰੇ ਹਟ ਜਾਂਦਾ ਡੱਲਾ ਕਹਿੰਦਾ ਵੀ ਔਖਾ ਹੈ ਕੰਮ ਆ ਗਿਆ ਭੈੜਾ ਜਿਹਾ ਮੂੰਹ ਬਣਾ ਕੇ ਮਾਰ ਕਹਿੰਦੇ ਡੱਲਿਆ ਆ ਗਿਆ ਤੂੰ ਕਹਿੰਦਾ ਜੀ ਕੋਈ ਨਹੀਂ ਮੰਨਿਆ ਬਸ ਮਹਾਰਾਜ ਕਹਿੰਦੇ ਐਵੇਂ ਹੀ ਕਹੀ ਜਾਂਦਾ ਸੀ ਕਹਿੰਦਾ ਜੀ ਮੈਨੂੰ ਪਤਾ ਲੱਗ ਗਿਆ ਬਸ ਪਰਖ ਹੋ ਗਈ ਬਸ ਲੱਗ ਗਿਆ ਪਤਾ ਗੁਰੂ ਜੀ ਕਹਿੰਦੇ ਹੁਣ ਮੇਰੇ ਵਾਲਿਆਂ ਨੂੰ ਪਰਖੀ ਹੈ ਆ ਜਿਹੜੇ ਫਿਰਦੇ ਨੇ ਮੈਂ ਇਕੱਲਾ ਇਕੱਲਾ ਚੈੱਕ ਕੀਤਾ ਹੋਇਆ ਹੈ ਐਵੇਂ ਹੀ ਨਹੀਂ ਮੇਰੇ ਨਾਲ ਤੁਰੇ ਫਿਰਦੇ ਇਹ ਸਾਰੇ ਸੂਈ ਦੇ ਨੱਕੇ ਵਿੱਚ ਨਹੀਂ ਲੰਘੇ ਹੋਏ ਹੈ ਪਰਖੇ ਹੋਏ ਹੈ ਐਵੇਂ ਹੀ ਨਹੀਂ ਹਰੇਕ ਹੀ ਨਾਲ ਮੇਰੇ ਚੜਿਆ ਫਿਰਦਾ ਇੱਥੇ ਇਹ ਮਰਨ ਵਾਲੇ ਆ ਕੁਰਬਾਨ ਹੋਣ ਵਾਲੇ ਆ ਸਾਡੇ ਵਾਲਾ ਕੰਮ ਨਹੀਂ ਸੀ ਜੀ ਹੁੰਦਾ ਗੁਰੂ ਸਾਹਿਬ ਤੇ ਬੜੀਆਂ ਪਰਖਾਂ ਕਰਕੇ ਫੇਰ ਕਹਿੰਦੇ ਹੋਣਗੇ ਮੇਰਾ ਗਰੰਟੀ ਤੇ ਤਾਂ ਹੀ ਲਈ ਜਾਊ ਅੱਜ ਕੱਲ ਤੇ ਹਰੇਕ ਸਾਡਾ ਹੀ ਹੈ ਜੀ ਭਾਵੇਂ ਜੋ ਮਰਜ਼ੀ ਕਰਦਾ ਫਿਰ ਦਾੜੀ ਰੱਖ ਲੈ ਕਿਰਪਾਨ ਪਾ ਲੈ ਗਾਤਰਾ ਪਾ ਲੈ ਪੱਗ ਬੰਨ ਲੈ ਸਿੱਖੀ ਹੈ ਜੀ ਬਸ ਅੱਜ ਤੇ ਆ ਸਿੱਧਾ ਹੀ ਹੈ ਮੁੜ ਕੇ ਜਿੰਨੀਆਂ ਮਰਜ਼ੀ ਬੇਈਮਾਨੀਆਂ ਕਰੀ ਜਾਵੇ ਠੱਗੀਆਂ ਮਾਰੀ ਜਾਵੇ ਕੋਈ ਕੌਣ ਵੇਖਦਾ ਕੌਣ ਪੁੱਛਦਾ ਇੱਥੇ ਕੌਣ ਪਰਖਦਾ ਪਰ ਗੁਰੂ ਸਾਹਿਬ ਨੇ ਇਦਾਂ ਨਹੀਂ ਜਾ ਮਾਰਾ ਕਹਿੰਦੇ ਸਾਡੇ ਵਾਲਿਆਂ ਨੂੰ ਆਵਾਜ਼ ਮਾਰੋ ਤੰਬੂ ਲੱਗੇ ਆ ਸਾਡੇ ਵਾਲਿਆਂ ਨੂੰ ਸੱਦ ਪੁੱਛ ਜਰਾ ਵੇਖੀਏ ਉਹ ਜਦੋਂ ਗਏ ਨਾ ਸੱਦਣ ਉਹ ਉੱਥੇ ਤੰਬੂ ਦੇ ਵਿੱਚ ਕਹਿੰਦੇ ਇੱਕ ਬਾਬਾ ਭਾਈ ਵੀਰ ਸਿੰਘ ਇੱਕ ਧੀਰ ਸਿੰਘ ਦੋ ਸੀ ਕਈ ਤੇ ਕਹਿੰਦੇ ਪਿਓ ਪੁੱਤ ਸੀ ਕਈ ਕਹਿੰਦੇ ਭਰਾ ਸੀ ਇਤਿਹਾਸ ਵੱਖਰੇ ਵੱਖਰੇ ਪਰ ਇੰਨਾ ਹੈ ਵੀ ਦੋ ਜਣੇ ਇੱਕ ਦਸਤਾਰ ਬੰਨ ਚੁੱਕੇ ਆ ਇੱਕ ਦਾ ਲੜ ਜੇ ਹੱਥ 'ਚ ਉਹ ਬੰਨਦਾ ਹੈ ਉਹ ਜਦੋਂ ਸੁਣਿਆ ਵੀ ਗੁਰੂ ਸਾਹਿਬ ਨੇ ਸੱਦਿਆ ਡੱਲਾ ਕਹਿੰਦਾ ਮਹਾਰਾਜ ਨੇ ਸੱਦਿਆ ਭਾਈ ਅੱਛਾ ਨਾਲ ਇਹਨੇ ਜਾਣ ਕੇ ਥੋੜਾ ਜਿਹਾ ਕਿਹਾ ਕਹਿੰਦਾ ਗੋਲੀ ਚਲਾ ਕੇ ਵੇਖਣਗੇ ਬੰਦੂਕ ਪਰਖਣੀ ਹੈ ਛਾਤੀ 'ਚ ਮਾਰਨਗੇ ਇਹ ਵੀ ਡਰਾਉਂਦਾ ਵੀ ਵੇਖਾਂਗੇ ਛਾਤੀ 'ਚ ਵੱਜੂ ਜਾਣ ਜਾਣ ਕੇ ਛੇੜਦਾ ਉਹ ਫਿਰ ਕਿੱਥੇ ਇੱਕ ਦੇ ਲੜ ਹੱਥ 'ਚ ਇੱਕ ਅਜੇ ਬੰਨਦਾ ਹੀ ਸੀ ਭੱਜ ਲਏ ਉਹਦੇ ਐ ਇੱਕ ਦੂਜੇ ਤੋਂ ਮੂਰਦੀ ਹੋ ਕੇ ਅੱਗੇ ਹੋ ਕੇ ਉਹ ਦੂਜੇ ਨੂੰ ਧੱਕਾ ਮਾਰਦਾ ਦੂਜਾ ਦੂਜੇ ਨੂੰ ਧੱਕਾ ਮਾਰਦਾ ਭੱਜੇ ਹੀ ਆਉਂਦੇ ਆ ਡੱਲਾ ਕਹਿੰਦਾ ਇੰਨੀ ਸਪੀਡ ਫੜ ਲਈ ਤੁਸੀਂ ਉਹ ਛਾਤੀ 'ਚ ਮਾਰਨਗੇ ਗੋਲੀ ਮਰ ਜਾਓਗੇ ਉਹ ਕਹਿੰਦੇ ਪਰੇ ਹਟ ਜਾ ਤੂੰ ਜੇ ਗੁਰੂ ਸਾਹਿਬ ਨੇ ਸੱਦਿਆ ਨਾ ਤੇ ਵੇਖ ਲੈਣ ਦੇ ਪਰਖ ਕੇ ਉਹ ਸਭ ਸਮਝਦੇ ਐ ਸਾਡਾ ਗੁਰੂ ਕਿੱਦਾਂ ਦਾ ਜਿਹਦੇ ਨਾਲ ਤੁਰੇ ਆ ਐਵੇਂ ਥੋੜਾ ਤੁਰੇ ਫਿਰਦੇ ਡੱਲੇ ਨੂੰ ਕਿਆ ਪਤਾ ਇਹ ਚੌਧਰੀ ਐਵੇਂ ਚੌਧਰੀਆਂ ਵਾਲਿਆਂ ਗੱਲਾਂ ਫੜਾ ਮਾਰਦਾ ਫਿਰਦਾ ਇੱਥੇ ਉਹ ਕਹਿੰਦੇ ਜੇ ਗੁਰੂ ਸਾਹਿਬ ਨੇ ਸੱਦਿਆ ਪਰੇ ਹਟ ਜਾ ਤੂੰ
ਇਸ ਤਨ ਨੂੰ ਰੱਖ ਕੇ ਕੀ ਕਰਨਾ 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 ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਇਸ ਤਨ ਨੂੰ ਰੱਖ ਕੇ ਤਨ ਨੂੰ ਰੱਖ ਕੇ ਕੀ ਕਰਨਾ ਗੁਰਾਂ ਦੇ ਆਵੇ ਤਨ ਨੂੰ ਰੱਖ ਕੇ
ਮਨ ਨੂੰ ਬੋਲੋ ਬੋਲੋ
ਜਿਹੜਾ ਕੰਮ ਨਾ ਗੁਰਾਂ ਆਵੇ
ਤੇਰੇ ਬਾਟੇ ਚੋਂ ਪ੍ਰੇਮ ਵਾਲਾ ਭੂਰ ਭੂਰ ਮੌਤ ਨੂੰ ਡਰਾਵੇ ਤੇਰਾ
ਖਾਲਸਾ
ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ
ਲਾਵੇ ਤੇਰਾ ਖਾਲਸਾ
ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ
ਡਾਵੇ
ਤੇਰਾ ਉਹ ਸੀ ਪੱਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐ ਰਾਈਫਲ ਹੱਥ ਵਿੱਚ ਹੈ ਤੇ ਐ ਖੜ ਗਏ ਆ ਕੇ ਮਹਾਰਾਜ ਕਹਿੰਦੇ ਇੱਕ ਚਾਹੀਦਾ ਹੈ ਕਹਿੰਦੇ ਜੀ ਮੈਨੂੰ ਪਹਿਲਾਂ ਸੁਣਿਆ ਦੂਜਾ ਕਹਿੰਦਾ ਮੈਨੂੰ ਪਹਿਲਾਂ ਸੁਣਿਆ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਅੱਜ ਕੱਲ੍ਹ ਪ੍ਰਧਾਨ ਬਣਨ ਦੀ ਮੇਰੀ ਵਾਰੀ ਹੈ ਦੂਜਾ ਕਹਿੰਦਾ ਮੇਰੀ ਵਾਰੀ ਹੈ ਐ ਝਗੜਦੇ ਨਹੀਂ ਵੇਖਿਓ ਤੁਸੀਂ ਕਿਤੇ ਜਾ ਕੇ ਦੂਜਾ ਕਹਿੰਦਾ ਮੈਂ ਜਥੇਦਾਰ ਬਣਨਾ ਦੂਜਾ ਕਹਿੰਦਾ ਮੇਰੀ ਵਾਰੀ ਹੈ ਹੁਣ ਇਹ ਲੜਾਈਆਂ ਚੱਲਦੀਆਂ ਟਿਕਟਾਂ ਲੈਣ ਦੀ ਮੇਰੀ ਵਾਰੀ ਹੈ ਕੁਰਸੀ ਤੇ ਬਹਿਣ ਦੀ ਮੇਰੀ ਵਾਰੀ ਹੈ ਪ੍ਰਧਾਨਗੀ ਦੀ ਮੇਰੀ ਵਾਰੀ ਹੈ ਜਥੇਦਾਰੀ ਦੀ ਮੇਰੀ ਵਾਰੀ ਹੈ ਜਦੋਂ ਹੋਵੇ ਕੁਰਬਾਨੀ ਦੀ ਗੱਲ ਫਿਰ ਕਹਿੰਦੇ ਤੇਰੀ ਵਾਰੀ ਹੈ ਹੁਣ ਜਦੋਂ ਲੜ ਮਰਨ ਦੀ ਵਾਰੀ ਆਵੇ ਤੇਰੀ ਗੱਲ ਹੈ ਵੀ ਹੁਣ ਤੂੰ ਕਰ ਕੁਰਬਾਨੀ ਕੋਈ ਕਰੇ ਕੁਰਸੀਆਂ ਤੇ ਕੋਈ ਬੈਠੇ ਇੱਥੇ ਸ਼ਹੀਦ ਕੋਈ ਹੋਇਆ ਸਿਵੇ ਕਿਸੇ ਦੇ ਬਲ ਗਏ ਟੱਬਰ ਕਿਸੇ ਦੇ ਰੁਲ ਗਏ ਸਿਵਿਆਂ ਤੇ ਸਿਆਸੀ ਰੋਟੀਆਂ ਸੇਕ ਕੇ ਕੁਰਸੀਆਂ ਤੇ ਕੋਈ ਹੋਰ ਹੀ ਬਹਿ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੀਤਾ ਕੱਖ ਨਹੀਂ ਇਹਨਾਂ ਨੇ ਜਿਨ੍ਹਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਨਹੀਂ ਕੁਰਸੀਆਂ ਤੇ ਹੋਰ ਹੀ ਬਹਿ ਗਏ ਚੌੜੇ ਹੋ ਗਏ ਕੁਰਸੀਆਂ ਸਾਂਭ ਲਈਆਂ ਇਹਨਾਂ ਨੇ ਕੀਤਾ ਕੱਖ ਨਹੀਂ ਭੱਜੇ ਆਏ ਮਹਾਰਾਜ ਮੈਨੂੰ ਪਹਿਲਾਂ ਸੁਣਿਆ ਦੂਜਾ ਕਹਿੰਦਾ ਮਹਾਰਾਜ ਮੇਰੀ ਛਾਤੀ ਚ ਮਾਰ ਕੇ ਵੇਖੋ ਪਹਿਲਾਂ ਮੈਨੂੰ ਦੋਵੇਂ ਹੀ ਖੜ੍ਹ ਗਏ ਡੱਲਾ ਐ ਵੇਖੇ ਵੀ ਆਹ ਬਣ ਕੀ ਰਿਹਾ ਕਦੇ ਸੱਜੇ ਨੂੰ ਕਰ ਲੈਣ ਉਹ ਭੱਜ ਕੇ ਸੱਜੇ ਨੂੰ ਹੋ ਜਾਣ ਖੱਬੇ ਨੂੰ ਕਰ ਲੈਣ ਕਹਿੰਦੇ ਖੱਬੇ ਨੂੰ ਹੋ ਜਾਂਦੇ ਉੱਪਰ ਨੂੰ ਕਰਨ ਉੱਪਰ ਨੂੰ ਹੋ ਜਾਣ ਅੱਡੀਆਂ ਚੱਕ ਲਿਆ ਕਰਨ ਥੱਲੇ ਨੂੰ ਕਰਨ ਨੀਵੇਂ ਬਹਿ ਜਾਣ ਉੱਪਰ ਨੂੰ ਚਲਾ ਦਿੱਤੀ ਆਕਾਸ਼ ਵੱਲ ਕਹਿੰਦੇ ਮਹਾਰਾਜ ਗੋਲੀ ਮਾਰ ਕੇ ਤੇ ਵੇਖੀ ਵੀ ਮਹਾਰਾਜ ਕਹਿੰਦੇ ਮਾਰਨਾ ਕਾਹਨੂੰ ਹੈ ਭਾਈ ਮਰੇ ਤੇ ਪਹਿਲਾਂ ਹੀ ਫਿਰਦੇ ਹੋ ਆਖੋ
ਸਤਨਾਮ
ਜਿਹੜੇ ਮੇਰੇ ਨਾਲ ਤੁਰੇ ਫਿਰਦੇ ਹੋ ਮੌਤ ਤੋਂ ਘੱਟ ਨਹੀਂ ਕਦੋਂ ਤੁਸੀਂ ਆਪਣਾ ਆਪ ਕੁਰਬਾਨ ਕਰਕੇ ਸਭ ਕੁਝ ਲਟਾ ਕੇ ਫਿਰਦੇ ਹੋ ਮਾਰਨਾ ਕੀ ਹੈ ਆਹ ਜ਼ਿੰਦਗੀ ਹੈ ਜਿਹੜੀ ਮਿਲਦੀ ਹੋਈ ਮੌਤ ਤੋਂ ਬਾਅਦ ਹੁੰਦੀ ਹੈ ਮਨ ਮਾਰ ਲੈਣਾ ਆਪਣਾ ਕੁਰਬਾਨ ਹੋਣ ਵਾਸਤੇ ਤੁਰ ਪੈਣਾ, ਲਟਾਉਣ ਲਈ ਤੁਰ ਪੈਣਾ, ਗੱਲ ਛੋਟੀ ਨਹੀਂ। ਮਰੇ ਤੇ ਪਹਿਲਾਂ ਹੀ ਫਿਰਦੇ ਹੋ। ਡੱਲਾ ਵੇਖੇ ਕਹਿੰਦੇ ਡੱਲਿਆ ਵੇਖ, ਇਹ ਨਿਭਣ ਵਾਲੀ ਗੱਲ ਹੈ, ਇਹ ਤੇਰੇ ਵਾਂਗੂ ਫੜਾ ਨਹੀਂ ਮਾਰਦੇ, ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦੇ। ਕਦੇ ਕੋਲ ਬਹਿ ਕੇ ਵੇਖੇਗਾ ਇਹਨਾਂ ਇਹ ਕੀ ਕਹਿੰਦੇ ਆ, ਮੇਰਾ ਮੁਜਮ ਹੈ ਕਿਸੇ, ਸਾਡਾ ਕੀ ਹੈ।
ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ।
ਬੋਲੋ ਯਾਰ ਨੱਚ ਕੇ,
ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ।
ਤੇਰਾ ਤੁਝ ਕੋ ਸੌਂਪ ਦੇ, ਤੇਰਾ ਤੁਝ ਕੋ ਸੌਂਪ ਦੇ,
ਤੇਰਾ ਤੁਝ ਕੋ ਸੌਂਪ ਦੇ, ਤੇਰਾ ਤੁਝ ਕੋ ਸੌਂਪ ਦੇ, ਤੇਰਾ ਤੁਝ ਕੋ ਸੌਂਪ ਦੇ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਓ ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ,
ਬੜੋ ਬੜੋ ਤੇਰਾ ਤੁਝ ਕੋ। ਗੱਜ ਕੇ ਸਿੰਘੋ, ਤੇਰਾ ਸਾਰੇ ਨਹੀਂ ਬੋਲਦੇ, ਫਿਰ ਕਹੋ।
ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਦੇ।
ਹੜੇ ਜੀ ਤੇਰਾ ਤੁਝ ਕੋ ਗੱਜ ਕੇ
ਸੌਂਪ ਦੇ। ਕਿਆ ਲਾਗੇ ਮੇਰਾ, ਮੁਝ ਮੈਂ ਕਿਸ ਨਹੀਂ, ਮੇਰਾ 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 ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਸ ਹੈ ਸੋ ਤੇਰਾ। ਮੁਝ ਮੈਂ ਕਿਛ ਨਹੀਂ, ਜੋ ਕਿਸ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ।
ਮੁਝ ਮੈਂ ਤੇਰਾ, ਤੇਰਾ ਮੁਝ ਮੈਂ ਤੇਰਾ, ਮੁਝ ਮੈਂ। ਇਹਨਾਂ ਨਾਲ ਗੱਲ ਕਰ, ਇਹ ਨੇ ਕੁਰਬਾਨ ਹੋਣ ਵਾਲੇ, ਸਭ ਕੁਝ ਲਟਾਉਣ ਵਾਲੇ ਆ, ਫਿਰ ਵੀ ਕਹਿੰਦੇ ਸਾਡਾ ਕੀ ਹੈ। ਕਰ ਹੀ ਹੋ ਸਕਦਾ, ਜਿਹੜੇ ਤੇਰੇ ਵਰਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਭਾਈ, ਉਹ ਜਦੋਂ ਕੁਰਬਾਨੀ ਦੀ ਗੱਲ ਆਉਂਦੀ ਆ ਉਦੋਂ ਖਾਲੀ ਰਹਿ ਜਾਂਦੇ, ਉਹ ਨਹੀਂ ਖੜ ਸਕਦੇ ਫਿਰ। ਤਾਂ ਕਰਕੇ ਜਿੱਦਾਂ ਦੇ ਬਾਹਰੋਂ ਆ ਉਦਾਂ ਦੇ ਬਣਨ ਦੀ ਕੋਸ਼ਿਸ਼ ਕਰੀਏ। ਦਸਤਾਰ ਬੰਨਣ ਤੇ ਮਿੰਟ ਇੱਕ ਲੱਗਣਾ, ਪਰ ਕਿਰਦਾਰ ਬਣਨ ਤੇ ਜ਼ਿੰਦਗੀਆਂ ਲੰਘ ਜਾਂਦੀਆਂ ਭਾਈ। ਆਪਾਂ ਗੱਲ ਕੱਲ ਬਹੁਤ ਵਿਸਥਾਰ ਨਾਲ ਕੀਤੀ ਸੀ ਵੀ ਕਿਰਦਾਰ ਬਣਨ ਤੇ ਟਾਈਮ ਲੱਗਦਾ ਹੈ ਸੱਜਣ ਨੂੰ ਕਿਹਾ ਸੀ ਕਹਿੰਦੇ ਬਾਹਰੋਂ ਤੇ ਸੰਤ ਕਹਾਉਣਾ ਬਣ ਵੀ ਕਿਰਦਾਰ ਵੀ ਤੇ ਬਣਾ ਆਪਣਾ ਤੇ ਸਿੱਧਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਕਰ ਦਿਓ ਮਿਹਰ ਸਮਝ ਆ ਗਈ ਸੀ ਸੱਜਣ ਠੱਗ ਵੀ ਸੁਧਰ ਗਿਆ ਬੰਦਾ ਬਣ ਗਿਆ ਸੋ ਬਹੁਤ ਨੇ ਜੀ ਅੱਜ ਲੁਟੇਰੇ ਅੱਜ ਥਾਂ ਥਾਂ ਉੱਤੇ ਫਿਰਦੇ ਐ ਲੋੜ ਹੈ ਕਿ ਅਕਲ ਲਓ ਸਮਝ ਲਓ ਦੂਜੀ ਗੱਲ ਹੈ ਬਾਣੀ ਆਪ ਪੜਿਆ ਕਰੋ ਪਾਠ ਥਾਂ ਥਾਂ ਤੇ ਨਾ ਕਰਾਓ ਬਾਹਰ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ ਆਪ ਬਾਣੀ ਪੜਿਆ ਕਰੋ ਆਪ ਪਾਠ ਸੁਣੋ ਜੇ ਤੇ ਘਰ 'ਚ ਪਾਠ ਕਰਾਉਣਾ ਸਹਿਜ ਪਾਠ ਕਰਾਓ ਆਪ ਸੁਣਿਆ ਕਰੋ ਤੇ ਜਾਂ ਫਿਰ ਆਪ ਕਰਿਆ ਕਰੋ ਜਿਹੜੇ ਜਿਹੜੇ ਗੁਰਬਾਣੀ ਦੇ ਗੁਰਬਾਣੀ ਪੜ੍ਹ ਸਕਦੇ ਐ ਸਹਿਜ ਪਾਠ ਕਰ ਸਕਦੇ ਐ ਉਹ ਮੇਰੇ ਵੀਰ ਭਰਾ ਭੈਣਾਂ ਆਪਣੇ ਨਾਮ ਲਿਖਾਓ ਜੇ ਤੁਸੀਂ ਆਪਾਂ ਕੱਲ ਸੁਣੋ ਬਈ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਆ ਨਾ ਇੱਥੇ ਜਿੱਥੇ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਪੰਡਾਲ ਦੇ ਮਗਰ ਹੈ ਗੁਰਦੁਆਰਾ ਸਾਹਿਬ ਤੇ ਜਿੱਥੇ ਅੰਮ੍ਰਿਤ ਸੰਚਾਰ ਅੱਜ ਹੋਇਆ ਕੱਲ ਨੂੰ ਸੇਵਾਦਾਰ ਆਪਣੇ ਪਰਮੇਸ਼ਰ ਦੁਆਰ ਤੋਂ ਆਉਣਗੇ ਸਿੰਘ ਤੇ 10 ਵਜੇ 11 ਵਜੇ ਤੱਕ ਆ ਜਾਣਗੇ 11 ਵਜੇ ਦਾ ਟਾਈਮ ਰੱਖ ਲਓ ਉਹ ਨਾਲੇ ਤੇ ਤੁਹਾਨੂੰ ਪੋਥੀਆਂ ਦੇ ਜਾਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ ਜਿਹੜੇ ਇਲਾਕੇ ਵਾਲੇ ਉਹ ਨੇੜੇ ਵਾਲੇ ਚਾਹੇ ਦੂਰ ਵਾਲਾ ਵੀ ਆ ਜਾਏ ਕੋਈ ਤਾਂ ਵੀ ਕੋਈ ਪੈਸਾ ਨਹੀਂ ਪੋਥੀਆਂ ਫ੍ਰੀ ਦੇ ਕੇ ਜਾਣਗੇ ਸਹਿਜ ਪਾਠ ਕਰੋ ਸਾਰਿਆਂ ਨੂੰ ਬੇਨਤੀ ਜਿਹੜੇ ਪੰਜਾਬੀ ਪੜ੍ਹ ਲੈਂਦੇ ਹੋ ਡਰੋ ਨਾ ਸਾਡੇ ਡਰਾਉਂਦੇ ਬਹੁਤ ਹੈ ਵੀ ਤੂੰ ਆਪ ਪਾਠ ਕਰੇਗਾ ਪਾਪ ਲੱਗ ਜੂ ਜੇ ਗਲਤ ਪੜ੍ਹਤਾ ਭਾਈ ਜਿੰਨੇ ਬੰਦੇ ਵੀ ਅੱਜ ਪਾਠ ਸ਼ੁੱਧ ਕਰਦੇ ਐ ਜਿੱਦੇ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਦੇ ਗਲਤ ਵੀ ਕਰਦੇ ਹੋਣਗੇ ਹਰੇਕ ਬੰਦਾ ਜਿਹੜਾ ਅੱਜ ਵਧੀਆ ਪੜ੍ਹ ਲੈਂਦਾ ਕਦੇ ਗਲਤ ਵੀ ਤੇ ਪੜ੍ਹਦਾ ਹੀ ਹੋਊ ਪੜ੍ਹ ਕੇ ਹਿਸਾਬ ਲੱਗਣਾ ਹੈ ਹੁਣ ਮੋਟਰਸਾਈਕਲ ਸਾਡੇ ਘਰੇ ਖੜਿਆ ਜਦੋਂ ਆ ਗਿਆ ਆਪੇ ਸਿੱਖਣ ਗਏ ਸੀ ਕਿਤੇ ਆਪੇ ਹੀ ਬੰਦਾ ਪੰਗਾ ਲੈਂਦਾ ਹੌਲੀ ਹੌਲੀ ਸਿੱਖ ਜਾਂਦਾ ਟਰੈਕਟਰ ਵੀ ਐਂ ਸਿੱਖੇ ਸੀ ਆਪਾਂ ਸਿੱਖਣ ਗਏ ਸੀ ਕਿਤੇ ਜਦੋਂ ਖੜਿਆ ਹੁੰਦਾ ਘਰ ਆਪੇ ਬੰਦਾ ਹੌਲੀ ਹੌਲੀ ਤਜਰਬਾ ਹੁੰਦਾ ਇਸੇ ਤਰ੍ਹਾਂ ਹੀ ਹੈ ਗੁਰਬਾਣੀ ਦਾ ਗਿਆਨ ਜਿਹੜਾ ਲੈਣਾ ਏਦਾਂ ਹੀ ਚੱਲਣੀ ਹੈ ਗੱਲ ਹੌਲੀ ਹੌਲੀ ਸ਼ੁਰੂ ਕਰੋ ਡਰੋ ਨਾ ਡਰਾਇਆ ਬਹੁਤ ਵੀ ਨੇੜੇ ਨਾ ਜਾਈ ਹੱਥ ਨਾ ਲਾਈ ਅਸੀਂ ਉਹੀ ਹੱਥ ਲਾ ਸਕਦੇ ਹਾਂ ਅਸੀਂ ਸੁੱਚੇ ਬਹੁਤੇ ਅਸੀਂ ਸੁੱਚੇ ਹਾਂ ਅਸੀਂ ਹੱਥ ਲਾ ਸਕਦੇ ਹਾਂ ਤੁਸੀਂ ਤੇ ਪਾਪੀ ਹੋ ਤੁਸੀਂ ਤੇ ਆਮ ਬੰਦੇ ਹੋ ਐਂ ਗੱਲਾਂ ਕਰਦੇ ਹੋ ਇਹ ਨਾ ਸੋਚੋ ਡਰੋ ਨਾ ਸਾਡੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਹੀ ਪੋਥੀਆਂ ਲਓ ਜਿਹੜੇ ਪੰਜਾਬੀ ਪੜ੍ਹ ਸਕਦੇ ਹੋ ਭਾਈ ਪੜ੍ਹੋ ਅੰਮ੍ਰਿਤ ਛਕਿਆ ਬਹੁਤ ਚੰਗੀ ਗੱਲ ਹੈ ਜੇ ਅੰਮ੍ਰਿਤ ਨਹੀਂ ਵੀ ਛਕਿਆ ਤਾਂ ਵੀ ਪਾਠ ਸਿੱਖ ਸਕਦੇ ਹੋ ਤੁਸੀਂ ਕਰ ਸਕਦੇ ਇਹ ਨਹੀਂ ਵੀ ਉਹੀ ਕਰ ਸਕਦਾ ਅੰਮ੍ਰਿਤਧਾਰੀ ਜੇ ਨਹੀਂ ਵੀ ਅਜੇ ਬਣਿਆ ਪਰ ਬਾਣੀ ਤੇ ਪੜ੍ਹ ਸਕਦਾ ਅਕਲ ਲਵੇ ਸਮਝ ਲੈ ਸਕਦਾ ਤਾਂ ਕਰਕੇ ਜਿੰਨੇ ਮੇਰੇ ਵੀਰ ਹੋ ਤੁਸੀਂ ਸਾਰੇ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਜਿਹੜੀਆਂ ਪੰਜਾਬੀ ਪੜ੍ਹ ਲੈਂਦੀਆਂ ਵਧੀਆ ਪੜ੍ਹ ਲੈਂਦੀਆਂ ਪੜ੍ਹੋ ਸ਼ੁਰੂ ਕਰੋ ਪੜ੍ਹਨਾ ਏਦਾਂ ਹੀ ਪੜ੍ਹਨਾ ਆਊ ਹੌਲੀ ਹੌਲੀ ਇੱਕ ਸਹਿਜ ਪਾਠ ਕਰੋਗੇ ਫਿਰ ਹੌਲੀ ਹੌਲੀ ਦੂਜਾ ਫਿਰ ਤੀਜਾ ਇੱਕ ਗੱਲ ਹੋਰ ਹੈ ਸਾਲ 'ਚ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਸਾਡੇ ਪਿਆ ਪੰਜ ਅੰਗ ਰੋਜ਼ ਪੜ੍ਹਨ ਤੋਂ 15 ਮਿੰਟ ਰੋਜ਼ ਲਾਇਆ ਕਰੋ ਇੰਨੀ ਬਹੁਤ 15 ਮਿੰਟ ਰੋਜ਼ ਲਾਓਗੇ ਸਾਲ 'ਚ ਭੋਗ ਪੈ ਜੂ ਇੱਕ ਸਾਲ ਕਿਹੜਾ ਕੋਈ ਮਗਰ ਪਿਆ ਵੀ ਇੱਕ ਦਿਨ 'ਚ ਹੀ ਕਰਨਾ 15 ਦਿਨਾਂ 'ਚ ਕਰਨਾ ਹਾਂ ਬਈ ਆਮ ਨਾਰਮਲ ਵੈਸੇ ਮੈਂ ਸਲਾਹ ਦਿੰਦਾ ਹੁੰਦਾ ਵੀ 4 ਕੁ ਮਹੀਨਿਆਂ ਵਿੱਚ ਭੋਗ ਪਾ ਲਿਆ ਕਰੋ ਵਧੀਆ 4 ਕੁ ਮਹੀਨੇ ਬਹੁਤ ਹੁੰਦੇ ਆਰਾਮ ਨਾਲ ਤੁਸੀਂ ਥੋੜਾ ਥੋੜਾ ਕਰਕੇ ਪੜ੍ਹਦੇ ਰਹੋ 4 ਕੁ ਮਹੀਨਿਆਂ 'ਚ ਭੋਗ ਪਾ ਕੇ ਫਿਰ ਆਰੰਭ ਕਰ ਲਿਆ ਕਰੋ ਏਦਾਂ ਤੁਸੀਂ ਸ਼ੁਰੂ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਆਪ ਕਰਿਆ ਕਰੇ ਮਾਂ ਕਰੇ ਨਾਲੇ ਪੰਜ ਅੰਗ ਰੋਜ਼ ਕਰੀ ਜਾਵੇ ਸਾਲ ਬਾਅਦ ਭੋਗ ਪਾਵੇ ਫਿਰ ਆਰੰਭ ਕਰ ਲਏ ਜਿੱਦੇ ਭੋਗ ਪਾਵੇ ਬੱਚੇ ਦੇ ਨਾਲੇ ਤਾਂ ਜਨਮ ਦਿਨ ਮਨਾਇਆ ਗਿਆ ਨਾਲੇ ਸਹਿਜ ਪਾਠ ਹੋ ਗਿਆ ਨਾਲੇ ਬੱਚਾ ਚੇਤਾ ਰੱਖੂ ਵੀ ਮੇਰੀ ਮਾਂ ਮੇਰੇ ਜਨਮ ਦਿਨ ਤੇ ਸਹਿਜ ਪਾਠ ਕਰਦੀ ਹੁੰਦੀ ਸੀ ਬੱਚੇ ਨੂੰ ਵੀ ਯਾਦ ਰੱਖੂ ਕੋਈ ਬਾਪੂ ਕਰ ਸਕਦਾ ਬਜ਼ੁਰਗ ਕਰ ਸਕਦਾ ਕੋਈ ਵੀਰ ਭਰਾ ਕਰੋ ਸ਼ੁਰੂ ਲੇਟ ਨਾ ਕਰੋ ਮਨ ਬਣਾਓ ਤੇ ਆਈ ਕਾਰਡ ਆਪਣੇ ਜਿਹੜੇ ਤੁਸੀਂ ਉਹਦੀ ਕੋਈ ਫੋਟੋ ਕਾਪੀ ਹੁੰਦੀ ਨਾ ਆਈ ਕਾਰਡ ਜਿਹੜਾ ਹੁੰਦਾ ਕੁਛ ਨਾ ਕੁਛ ਨਿਸ਼ਾਨੀ ਤੇ ਹੋਵੇ ਨਾ ਵੀ ਅਗਲਾ ਪੋਥੀ ਲੈ ਕੇ ਜਾ ਕੇ ਗਾਂ ਰੂੜੀ ਤੇ ਸਿੱਟਦੇ ਬੇਅਦਬੀ ਕਰਦੇ ਮੁੜ ਕੇ ਤੇ ਜ਼ਿੰਮੇਵਾਰੀ ਹੈ ਨਾ ਜਿਹੜਾ ਪੋਥੀ ਦਵੇ ਪ੍ਰੋਬਲਮ ਹੋ ਸਕਦੀ ਹੈ ਤਾਂ ਕਰਕੇ ਭਾਈ ਥੋੜੀ ਜੀ ਕੋਈ ਉਹਦੀ ਕੋਈ ਫੋਟੋ ਕਾਪੀ ਹੋਵੇ ਆਈ ਕਾਰਡ ਵਗੈਰਾ ਦੀ ਕੋਈ ਫੋਟੋ ਕਾਪੀ ਵੀ ਆਹ ਸਾਡਾ ਐਡਰੈਸ ਹੈ ਆਹ ਓਰੀਜਨਲ ਸਾਡਾ ਹੋਵੇ ਵੀ ਆਹ ਫੋਟੋ ਕਾਪੀ ਹੋਵੇ ਉਹਦੇ ਤੋਂ ਫਿਰ ਪਤਾ ਲੱਗਦਾ ਰਹਿੰਦਾ ਤੇ ਮੇਰੀ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਪਿਛਲੇ ਪਾਸੇ ਪਿੰਡ 'ਚ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਉੱਥੇ ਸਵੇਰੇ ਸਾਡੀ ਟੀਮ ਆਏਗੀ ਸਿੰਘਾਂ ਦੀ ਜਿਹੜੇ ਸਹਿਜ ਪਾਠ ਆਰੰਭ ਕਰਾਉਣਗੇ ਐਦਾਂ ਸਾਰਿਆਂ ਨੂੰ ਬਿਠਾ ਕੇ ਤੁਹਾਡੇ ਨਾਲੇ ਪੋਥੀਆਂ ਦੇ ਜਾਣਗੇ ਨਾਲੇ ਸਹਿਜ ਪਾਠ ਕਰਨਾ ਕਿਵੇਂ ਆ ਦੱਸ ਕੇ ਜਾਣਗੇ ਵੀਰ ਭਰਾ ਮੇਰੇ ਸਾਰੇ ਭੈਣਾਂ ਵੀ ਮੇਰੀਆਂ ਤਿਆਰੀਆਂ ਕਰੋ ਜ਼ਰੂਰ ਸਹਿਜ ਪਾਠ ਕਰੋ ਅੰਮ੍ਰਿਤ ਛਕ ਲਿਆ ਦਾਖਲਾ ਲੈ ਲਿਆ ਹੁਣ ਅੱਗੇ ਚੱਲੀਏ ਥੋੜ੍ਹਾ ਥੋੜ੍ਹਾ ਅੱਗੇ ਚੱਲੀਏ ਤੇ ਨਾਲ ਨਾਲ ਦੀਵਾਨ ਤੁਸੀਂ ਸੁਣਦੇ ਰਹਿੰਦੇ ਆ ਥੋੜ੍ਹਾ ਥੋੜ੍ਹਾ ਜਿੰਨੀ ਜਿੰਨੀ ਕੁ ਆਪਾਂ ਕੋਸ਼ਿਸ਼ ਕਰੀਏ ਨੇੜੇ ਤੇੜੇ ਕਿਤੇ ਵੀ ਪ੍ਰੋਗਰਾਮ ਹੋਵੇ ਜੇ ਨਾ ਹੋਵੇ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੁਹਾਨੂੰ ਪਤਾ ਹੀ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜਾ ਆਪਣੇ ਨੇੜੇ ਹੀ ਪੈ ਜਾਂਦਾ ਹੈ ਕੋਈ ਬਹੁਤਾ ਦੂਰ ਨਹੀਂ ਘੰਟਾ ਕੁ ਲੱਗਦਾ ਇੱਥੋਂ ਤੇ ਜਿਨ੍ਹਾਂ ਕੋਲ ਸਮਾਂ ਹੁੰਦਾ ਭਾਈ ਉੱਥੇ ਵੀ ਮਹੀਨੇ ਬਾਅਦ ਦੀਵਾਨ ਹੁੰਦਾ ਨਾਲੇ ਅੰਮ੍ਰਿਤ ਸੰਚਾਰ ਹੁੰਦਾ ਹੈ ਐਦਕੀ ਜਿਹੜਾ ਮਾਰਚ ਦਾ ਫਰਵਰੀ ਦਾ 4 ਫਰਵਰੀ ਦਾ ਦੀਵਾਨ ਆਏਗਾ ਪਹਿਲਾ ਦੀਵਾਨ ਜਿਹੜਾ ਮਹੀਨੇ ਦਾ ਐਤਵਾਰ ਵੈਸੇ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਪ੍ਰੋਗਰਾਮ ਹੁੰਦਾ ਤਿਆਰੀ ਕਰੋ ਜਿੰਨਾ ਕੋਲ ਟਾਈਮ ਹੋਵੇ ਉੱਥੇ ਦਰਸ਼ਨ ਦੇਣਾ ਐਤਵਾਰ ਦੁਪਹਿਰ ਦਾ ਦੀਵਾਨ 10 ਤੋਂ ਸ਼ਾਮ 4 ਵਜੇ ਤੱਕ ਹੋਏਗਾ 4 ਫਰਵਰੀ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਤੇ ਇੱਥੇ ਮੈਨੂੰ ਆ ਲਿਸਟ ਪਿੰਡ ਬਦਰਾ ਅਗਲੇ ਸਾਲ ਕਹਿੰਦੇ ਸਾਨੂੰ ਪ੍ਰੋਗਰਾਮ 19 ਵਿੱਚ ਦੇ ਦਿਓ ਜੇ ਚਲੋ ਜਿਉਂਦੇ ਰਹੇ ਕੋਈ ਨਹੀਂ ਆਪਾਂ ਪਿਛਲੇ ਸਾਲ ਕੋਟ ਦੁੱਲੇ ਲਾਏ ਸੀ ਤੇ ਮੈਂ ਕਿਹਾ ਸੀ ਅਗਲੇ ਸਾਲ ਆਪਾਂ ਕੋਟ ਦੁੱਲੇ ਰਹਿਣ ਦੇਾਂਗੇ ਸਪਾਲਾਂ ਵਾਲੇ ਰੱਖ ਲਓ ਤਾਂ ਵੀ ਠੀਕ ਹੈ ਤੇ ਜੇ ਸਪਾਲਾਂ ਵਾਲੇ ਅਗਲੀ ਵਾਰੀ ਜੇ ਬਦਰਾ ਤੁਹਾਡੇ ਨੇੜੇ ਤੇੜੇ ਮੇਰੇ ਬਦਰਾ ਨੇੜੇ ਹੀ ਹੈ ਕਿਤੇ ਨਾਲ ਹੀ ਪੈਂਦਾ ਚਲੋ ਕੋਈ ਨਹੀਂ ਬਸ ਸਪਾਲਾਂ ਰਹਿਣ ਦੇਾਂਗੇ ਫਿਰ ਅਗਲੇ ਸਾਲ ਬਦਰੇ ਜੇ ਜਿਉਂਦੇ ਰਹੇ ਤੇ ਆਪਾਂ ਫਿਰ ਬਦਰੇ ਉੱਥੇ ਰੱਖ ਲਾਂਗੇ ਪ੍ਰੋਗਰਾਮ ਸਾਡਾ ਮਤਲਬ ਤੇ ਪ੍ਰੋਗਰਾਮ ਜਿਹੜਾ ਹੈ ਨਾ ਉਹਦਾ ਇੱਕੋ ਹੀ ਹੈ ਵੀ ਆਪਾਂ ਸਾਰੇ ਭੈਣ ਭਰਾ ਇਲਾਕਾ ਇੱਕੋ ਹੀ ਹੈ ਇਕੱਠੇ ਹੋ ਕੇ ਰਲ ਮਿਲ ਕੇ ਥੋੜਾ ਚਿਰ ਗੱਲਬਾਤ ਕਰੀਏ ਵੈਸੇ ਜਿਹੜੇ ਰਾਤ ਦੇ ਦੀਵਾਨ ਹੁੰਦੇ ਨੇ ਰਾਤ ਦੇ ਦੀਵਾਨ ਦਾ ਟਾਈਮ ਬੜਾ ਵਧੀਆ ਲਈ ਰਹਿੰਦਾ ਚਾਹੇ 11 ਵੀ ਵੱਜ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ 3 ਘੰਟੇ 3.5 ਘੰਟੇ ਵੀ ਹੋ ਜਾਣ ਤਾਂ ਵੀ ਕੋਈ ਨਹੀਂ ਪਰ ਦਿਨ ਦੇ ਦੀਵਾਨ 'ਚ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੈ ਕੰਮਾਂ ਕਾਰਾਂ ਵਾਲੇ ਆ ਸਾਰੇ ਜ਼ਿਆਦਾ ਆਪਾਂ ਲੇਟ ਨਹੀਂ ਕਰ ਸਕਦੇ ਸੋ ਲੌਂਗੋਵਾਲ ਦੀ ਸੰਗਤ ਵੀ ਇੱਥੇ ਆਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਮਈ ਦੇ ਵਿੱਚ ਆਪਾਂ ਲੌਂਗੋਵਾਲ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਰੱਖਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖਣ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਆਪਾਂ ਚਾਲਾ ਪਾਉਣਾ ਪਹਿਲਾਂ ਨਹੀਂ ਜੀ ਜਾਣਾ ਗੁਰੂ ਜੀ ਜਾਣਗੇ ਆਪਾਂ ਸਾਰੇ ਮਗਰ ਮਗਰ ਚੱਲਦੇ ਹਾਂ ਵਿੱਚ ਸ਼ਰਾਰਤੀ ਬੰਦੇ ਕਈ ਆ ਜਾਂਦੇ ਜੀ ਪਰਸ ਮੋਬਾਈਲ ਕਈ ਚੋਰੀ ਕਰਕੇ ਲੈ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਭੀੜ ਵਿੱਚ ਪਤਾ ਨਹੀਂ ਲੱਗਦਾ ਤੇ ਤੁਸੀਂ ਖਿਆਲ ਰੱਖਿਓ ਭਾਈ ਜਿਹੜੇ ਪਹਿਰੇਦਾਰ ਹੋ ਨਾ ਉਹ ਵੀ ਖਿਆਲ ਰੱਖਿਓ ਬਾਕੀ ਸੰਗਤ ਮੱਥਾ ਟੇਕਣ ਵਾਲੀ ਆਪ ਹੀ ਖਿਆਲ ਰੱਖਿਓ ਮੋਬਾਈਲ ਪਰਸ ਬੀਬੀਓ ਤੁਸੀਂ ਗਹਿਣੇ ਗੁਣੇ ਆਪਣੇ ਸੰਭਾਲ ਕੇ ਰੱਖਿਓ ਨਿੱਕੇ ਬੱਚਿਆਂ ਦਾ ਵੀ ਖਿਆਲ ਰੱਖਿਓ ਰਸ਼ ਜ਼ਿਆਦਾ ਹੈ ਟਰਾਲੀਆਂ ਆਰਾਮ ਨਾਲ ਲੈ ਕੇ ਆਇਓ ਆਰਾਮ ਨਾਲ ਹੀ ਜਾਇਓ ਹੌਲੀ ਹੌਲੀ ਸਾਰੀਆਂ ਸੰਗਤਾਂ ਦਾ ਧੰਨਵਾਦ ਤਿੰਨੇ ਦਿਨ ਬੋਲਦਿਆਂ ਜਿੰਨੀਆਂ ਭੁੱਲਾਂ ਗਲਤੀਆਂ ਹੋਈਆਂ ਮਾਫ਼ ਕਰ ਦੇਣੀਆਂ ਆਪ ਬਾਣੀ ਪੜ੍ਹੋ ਗੁਰਬਾਣੀ ਦੇ ਲੜ ਲੱਗੋ ਤਾਂ ਹੀ ਸਾਡਾ ਭਲਾ ਹੋਣਾ ਕੱਲ੍ਹ ਐਤਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੈ ਤੇ ਪਰਸੋਂ ਤੋਂ ਪਿੰਡ ਬਹਾਦਰਪੁਰ ਬਰੇਟਿਆਂ ਦੇ ਕੋਲ ਪੈਂਦਾ ਹੈ ਇੱਕ ਤੇ ਬਹਾਦਰਪੁਰ ਮਸਤਵਾਣਾ ਸਾਹਿਬ ਦੇ ਕੋਲ ਹੈ ਪਰ ਇੱਕ ਬਹਾਦਰਪੁਰ ਇੱਧਰ ਪੈਂਦਾ ਬਰੇਟਿਆਂ ਦੇ ਏਰੀਏ ਦੇ ਵਿੱਚ ਮਾਨਸਾ ਜ਼ਿਲ੍ਹਾ ਬਲਾਡਾ ਬਲਾਡੇ ਦੇ ਨੇੜੇ ਉਧਰ ਪ੍ਰੋਗਰਾਮ ਕੱਲ੍ਹ ਤੋਂ ਪਰਸੋਂ ਤੋਂ 3 ਦੀਵਾਨ ਫਿਰ ਉੱਥੇ ਹਨ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੌਜਵਾਨਾਂ ਨੇ ਸੇਵਾ ਕੀਤੀ ਭਾਈ ਸਾਰਿਆਂ ਦਾ ਕੋਟ ਦੁੰਨੇ ਵਾਲੇ ਵੀਰ ਸਾਰੇ ਜਿਨ੍ਹੇ ਲੱਗੇ ਨਾਲ ਸਾਡੇ ਪਰਮੇਸ਼ਰ ਦੁਆਰ ਵੀ ਜਾ ਕੇ ਡਿਊਟੀ ਕਰਦੇ ਆ ਤੇ ਅਸਪਾਲਾਂ ਦੇ ਜਿੰਨੇ ਵੀਰ ਸਾਰਿਆਂ ਦਾ ਨੌਜਵਾਨਾਂ ਦਾ ਪੰਚਾਇਤ ਦਾ ਸਭ ਦਾ ਭਾਈ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਈਆਂ ਭੁੱਲਾਂ ਖਿਮਾ ਕਰਨੀਆਂ ਗੱਜ ਕੇ ਸਾਰੇ ਆਨੰਦ ਸਾਹਿਬ ਦੇ ਬੋਲੋ ਕੋਈ ਰਸਨਾ ਵਾਂਝੀ ਨਾ ਜੀ ਰਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਰਾਗਰਤਨ ਪਰਿਵਾਰ ਵਰੀਆਂ ਸ਼ਬਦ ਕਾ ਬਣਾਈ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜੇ ਮਨ ਤੇਰਿਆ ਸਦਾ ਰਹੋ ਹਰਨਾ ਮਨ ਮੇਰੇ ਤੂੰ ਸਭ ਸਾਰਨਾ ਕਰੇ ਤੇਰਾ ਘਰ ਸਭ ਸਵਾਰਨਾ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮ ਰੇ ਸਾਹਿਬ ਗਿਆਨ
ਨਹੀਂ ਕਰਦੇ ਰਹਿ ਹਰਦਾ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਵੇ ਸਦਾ ਸਿਮ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕੈ ਮਨ ਵਸਿਆ ਵਾਜੇ ਸ਼ਬਦ ਅਨੇਰੇ ਮੈਂ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਸਭ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਸਾਗਰ ਵੇਖੋ ਜਿਸ ਦੀਆਂ ਇਹ ਵਡਿਆਰੀਆਂ ਇਹ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਕਰ ਧਾਰੀਆ ਪੰਜ ਰੂਪ ਦਵਾਸ ਕੀਤੇ ਕਾਲ ਪੰਥ ਕਮਾਰਿਆ ਗੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਪਹਿ ਨਾਨਕ ਤੈਸ ਹੋਆ ਕਿ ਕਰਿਆ ਨਾਨਕ ਵਾਜੇ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਵ ਪਾਇਆ ਪੂਰੇ ਸਗਲ ਮੇ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸਿੱਖੀ ਬਾਣ ਸੰਤ ਸਾਜਨ ਭਏ ਸਭ ਸੇ ਪੂਰੇ ਗੁਣ ਤੇ ਜਾਣੀ ਤੇ ਪੁਨੀਤ ਹੈ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਰ ਸੁਰੇ ਬਾਬਟ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਖੇਲੈ ਸਗ ਜਗ ਆਈਆਂ ਮੁਰਿਆਈਆਂ ਧਰਮ ਹਦੂ ਸਰਮੀਆਂ ਪੋਆਪਣੀ ਖੇਲ ਲੈ ਜਿੰਨੀ ਨਾਮ ਆਇਆ ਕਹੇ ਪਸਕਤ ਚੁੱਕੀ ਜਿੰਨੀ ਨਾਮ ਆਇਆ ਚੁੱਕੀ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਿਸਰ ਨਾਹੀ ਦਾਤਾ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਹੋ ਸੋ ਕਹੁ ਟਲ ਗੁਰ ਸੇਵੀਏ ਇਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਓ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ नानक कहत मिलन की बरिया सिमरत कहां नहीं। फिरत फिरत बहुते जोग हारे ओ मानस देह लही। नानक कहत मिलन की बरिया सिमरत कहां नहीं। वाहिगुरु जी का खालसा, वाहिगुरु।